ਹੈ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ
ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਵਾਲਿਆਂ ਨੂੰ ਮੇਰੇ ਵੱਲੋਂ ਜਾਣੀ ਅੰਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਆਦਬ ਦੋਸਤੋ ਸੋ ਦੋਸਤੋ ਅੱਜ ਇੱਕ ਹੋਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਈ ਆ ਤੁਹਾਡੇ ਰੂਪ ਰੂਪ ਹੋਈ ਆ ਤੁਹਾਡੇ ਦਿਲਾਂ ਤੇ ਦਸਤਕ ਦੇਣ ਆਈ ਆ ਤੁਹਾਡੀਆਂ ਬੁੱਲੀਆਂ ਤੇ ਹਾਸੇ ਮੁਸਕਰਾਹਟ ਦੇਣ ਆਈ ਆ ਤੁਹਾਨੂੰ ਕੁਛ ਵਧੀਆ ਜਿਹਾ ਸੋਚਣ ਲਈ ਮਜਬੂਰ ਕਰਨ ਆਈ ਆ ਸੋ ਉਹ ਕਿਹੜੀ ਸੋਚ ਹੋ ਸਕਦੀ ਆ? ਉਹ ਮੈਂ ਪ੍ਰੋਗਰਾਮ ਕਰਦਿਆਂ ਕਰਦਿਆਂ ਤੁਹਾਡੀਆਂ ਸੋਚਾਂ ਤੇ ਹਲਕਾ ਜਿਹਾ ਖੜਾ ਕਰਾਂਗੀ। ਚੰਗੀ ਸੋਚ ਦਾ, ਚੰਗੇ ਦਿਨ ਦਾ ਦਸਤਕ ਦੇਵਾਂਗੀ ਤੁਹਾਡੇ ਦਿਲਾਂ ਦੇ ਉੱਤੇ। ਹੋਰ ਸੁਣਾਓ ਦੋਸਤੋ, ਤੁਹਾਡੇ ਕੀ ਹਾਲ ਨੇ? ਠੀਕ ਹੋ, ਰਾਜੀ, ਖੁਸ਼ ਹੋ, ਖੁਸ਼ ਬਹਾਰਾਂ ਚ ਹੋ, ਖੁਸ਼ ਰਿਹਾ ਕਰੋ। ਜਦੋਂ ਅਸੀਂ ਖੁਸ਼ੀ ਲੱਭ ਲੈਂਦੇ ਹਾਂ ਆਪਣੇ ਆਲੇ ਦੁਆਲੇ, ਸਾਨੂੰ ਖੁਸ਼ ਰਹਿਣ ਦਾ ਜਦੋਂ ਪਤਾ ਲੱਗ ਜਾਂਦਾ ਆ ਕਿ ਅਸੀਂ ਖੁਸ਼ ਕਿੱਦਾਂ ਰਹਿਣਾ ਆ, ਜਦੋਂ ਉਹ ਰਮਜ ਸਾਡੇ ਹੱਥ ਆ ਜਾਂਦੀ ਆ, ਤੇ ਫਿਰ ਚਾਹੇ ਜ਼ਿੰਦਗੀ ਚ ਮੁਸ਼ਕਲਾਂ ਕਿੰਨੀਆਂ ਵੀ ਕਿਉਂ ਨਾ ਹੋਣ, ਅਸੀਂ ਜ਼ਿੰਦਗੀ ਨੂੰ ਬੜੀ ਆਸਾਨੀ ਨਾਲ ਜੀਣਾ ਸ਼ੁਰੂ ਕਰ ਦਿੰਦੇ ਹਾਂ।
ਛੋੜੇ ਅਸੀਂ ਤੁਰ घर गवा बैठे
ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੀ ਸੀਗਾ ਕਿ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਮੇਰੇ ਨਾਲ ਹੋਣਗੇ ਜੋਤੀ ਸੇਖੋਂ ਜੀ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਰਿਸ਼ਤਿਆਂ ਦੇ ਬਾਰੇ ਉਹ ਰਿਸ਼ਤੇ ਜਿਹੜੇ ਕਿ ਸਾਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਤਿੜ ਕਰ ਰਹੇ ਆ ਜਾਂ ਕਿ ਉਹਨਾਂ ਰਿਸ਼ਤਿਆਂ ਦੇ ਵਿੱਚ ਉਹ ਗੂੜਤਾ ਉਹ ਪਿਆਰ ਉਹ ਸਤਿਕਾਰ ਨਹੀਂ ਰਿਹਾ ਉਹ ਰਿਸ਼ਤੇ ਕਿਹੜੇ ਆ ਕੋਈ ਵੀ ਆ ਚਾਹੇ ਉਹ ਖੂਨ ਦੇ ਰਿਸ਼ਤੇ ਆ ਚਾਹੇ ਉਹ ਰਿਸ਼ਤਿਆਂ ਚੋਂ ਰਿਸ਼ਤੇ ਨਿਕਲੇ ਆ ਤੇ ਚਾਹੇ ਉਹ ਦੋਸਤੀ ਦੇ ਰਿਸ਼ਤੇ ਆ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਮਾਂ ਬਾਪ ਤੇ ਬੱਚਿਆਂ ਦੇ ਰਿਸ਼ਤਿਆਂ ਦੇ ਬਾਰੇ ਮੇਰੇ ਨਾਲ ਜੋਤੀ ਸੇਖੋਂ ਜੀ ਹੁਣ ਸਾਂਝ ਪਾਉਣਗੇ ਪਹਿਲਾਂ ਉਹਨਾਂ ਨੂੰ ਆਪਾਂ ਉਹਨਾਂ ਦਾ ਜੀਆ ਆ ਕਹਿੰਦੇ ਆ ਉਹਨਾਂ ਦਾ ਸਵਾਗਤ ਕਰਦੇ ਆ ਜੋਤੀ ਜੀ ਸਾਡੇ ਵੱਲੋਂ ਹਰਮਨ ਰੇਡੀਓ ਦੇ ਪੂਰੇ ਸਰੋਤਿਆਂ ਵੱਲੋਂ ਅਸੀਂ ਤੁਹਾਨੂੰ ਜੀਆ ਆ ਕਹਿੰਦੇ ਆ ਤੇ ਤੁਹਾਡਾ ਸਵਾਗਤ ਕਰਦੇ ਆ ਜੀ
ਬਹੁਤ ਬਹੁਤ ਸ਼ੁਕਰੀਆ ਅੰਜੋ ਜੀ ਤੇ ਸਾਡੇ ਸਾਰੇ ਦੁਨੀਆਂ ਭਰ ਦੇ ਸਰੋਤੇ ਜੋ ਹਰਮਨ ਰੇਡੀਓ ਦੇ ਮਾਧਿਅਮ ਰਾਹੀਂ ਜੁੜੇ ਹੋਏ ਆ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਤੇ ਸਤਿ ਸ੍ਰੀ ਅਕਾਲ ਤੇ ਜੋਤੀ ਜੀ ਪਹਿਲਾਂ ਇਹ ਦੱਸੋ ਕਿ ਹੁਣ ਤਾਂ ਜਿਹੜੇ ਕਿੰਨਾ ਇਧਰਲਾ ਜਿਹੜਾ ਕਿੱਦਾਂ ਦਾ ਹੁਣ ਮਾਹੌਲ ਚੱਲ ਰਿਹਾ ਹੈਗਾ ਆ ਥੋੜਾ ਜਿਹਾ ਕਿਉਂਕਿ ਹਰ ਰੋਜ਼ ਤੁਸੀਂ ਸਾਨੂੰ ਕੁਛ ਨਾ ਕੁਛ ਪੰਜਾਬ ਦੇ ਸਮੇਂ ਹਾਲਾਤਾਂ ਬਾਰੇ ਵੀ ਦੱਸਦੇ ਆ ਦੂਰ ਬੈਠੇ ਲੋਕਾਂ ਤੱਕ ਉਹ ਵੀ ਹਾਲਾਤ ਪਹੁੰਚਦੇ ਆ ਖਬਰਾਂ ਰਾਹੀਂ ਤਾਂ ਥੋੜਾ ਜਿਹਾ ਮਸਾਲੇ ਲਾ ਕੇ ਪਹੁੰਚਦੇ ਆ ਸੋ ਤੁਸੀਂ ਸਾਨੂੰ ਅੱਜ ਦਾ ਲਾਈਫ ਦੱਸੋ ਜਿਹੜਾ ਤੁਹਾਡਾ ਦੇ ਅੱਖੀ ਦੇਖਿਆ ਸੀਨ ਜਾਂ ਦ੍ਰਿਸ਼ ਜਾਂ ਅੱਜ ਦਾ ਕਿੱਦਾਂ ਦਾ ਮਾਹੌਲ ਹੈਗਾ ਪੰਜਾਬ ਦਾ
ਦੇਖੋ ਅੱਜੂ ਜੀ ਇੱਥੇ ਬਹੁਤ ਹੀ ਮਤਲਬ ਮਾੜਾ ਸਮੇਂ ਦੇ ਵਿੱਚੋਂ ਸਾਰੀ ਜਿਹੜੀ ਖਲਕਤ ਦਾ ਗੁਜ਼ਰ ਰਹੀ ਹੈ ਸੋ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਮਾਂ ਨਹੀਂ ਦੇਖਿਆ ਵੈਸੇ ਤਾਂ ਚਲੋ ਇਹ ਮੰਨਣਾ ਹੈ ਕਿ ਜੋ ਵੀ ਹੁੰਦਾ ਉਸ ਪਰਮਾਤਮਾ ਉਸ ਅਕਾਲ ਪੁਰਖ ਦੀ ਰਜ਼ਾ ਦੇ ਮੁਤਾਬਕ ਹੁੰਦਾ ਸੋ ਕਦੇ ਕਦੇ ਮੈਨੂੰ ਨਿੱਜੀ ਤੌਰ ਤੇ ਇਹ ਲੱਗਣ ਲੱਗ ਪੈਂਦਾ ਕਿ ਦੁਨੀਆਂ ਦੇ ਵਿੱਚ ਜਾਂ ਦੁਨੀਆਂ ਚੋਂ ਨਾ ਲਈਏ ਤਾਂ ਸਾਡੇ ਇੰਡੀਆ ਦੇ ਵਿੱਚ ਪਾਪ ਇੰਨਾ ਕੁ ਜ਼ਿਆਦਾ ਵੱਧ ਗਿਆ ਸੀਗਾ ਕਿ ਅਸੀਂ ਕਹਿ ਲੋ ਵੀ ਕੁਦਰਤ ਨੂੰ ਪਰਮਾਤਮਾ ਨੂੰ ਵੀ ਚੈਲੰਜ ਕਰਨ ਲੱਗ ਪਏ ਸੀ ਸੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਚੀਜ਼ ਹੁੰਦੀ ਹੈ ਬਟ ਹਾਲਾਤ ਬਹੁਤ ਮਾੜੇ ਹੈ ਜੀ ਮਤਲਬ ਦਿਲ ਕੰਬਾਊ ਹਾਲਾਤ ਹੈ ਸੋ ਆਪਾਂ ਥੋੜਾ ਜਿਹਾ ਉਹਨਾਂ ਦਾ ਜ਼ਿਕਰ ਵੀ ਕਰਾਂਗੇ ਤੁਹਾਨੂੰ ਮੈਂ ਦੱਸੂਗਾ ਵੀ ਕਿ ਕੀ ਚੱਲ ਰਿਹਾ ਤੇ ਇੱਥੇ ਕਿਵੇਂ ਕਿਵੇਂ ਚੱਲ ਰਿਹਾ
ਜੀ ਜੀ ਬਹੁਤ ਦਿਲ ਕੰਬਾਊ ਹੈਗਾ ਸੋ ਇਸ ਹਾਲਾਤਾਂ ਦੇ ਵਿੱਚ ਜਿਹੜਾ ਬੰਦਾ ਘਿਰਿਆ ਆ ਇਨਸਾਨ ਘਿਰਿਆ ਉਹ ਇਸ ਟਾਈਮ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈਗਾ ਕਿਸੇ ਪਾਸਿਓਂ ਹੈਲਪ ਨਹੀਂ ਹੈਗੀ ਹਰ ਕੋਈ ਕਰੋਨਾ ਤੋਂ ਹਰ ਕੋਈ ਡਰਦਾ, ਰਿਸ਼ਤਿਆਂ ਦੇ ਵਿੱਚ ਇੱਕ ਫਿੱਕ ਜਿਹੀ ਪੈ ਗਈ ਆ, ਇੱਕ ਜਿਹੜਾ ਡਰਾਉਪਣ ਜਿਹਾ ਆ ਗਿਆ ਹੈਗਾ। ਜ਼ਿਆਦਾ ਜੇ ਅਸੀਂ ਗੱਲ ਕਰ ਲਈਏ ਜੋਤੀ ਜੀ, ਵਿਸ਼ੇ ਵੱਲ ਆਉਂਦੇ ਹਾਂ ਜਿਹੜਾ ਅੱਜ ਅਸੀਂ ਅੱਜ ਵਿਸ਼ਾ ਛੇੜਨਾ ਹੈਗਾ ਕਿ ਰਿਸ਼ਤੇ ਜਿਹੜੇ ਖਤਮ ਹੋ ਰਹੇ ਆ। ਮਾਂ ਬਾਪ ਸੋਚ ਰਹੇ ਆ ਕਿ ਸਾਡੇ ਬੱਚੇ ਆ, ਅੱਜ ਦੇ ਮਾਂ ਬਾਪ ਕਿ ਸਾਡੇ ਬੱਚੇ ਆ ਉਹ ਸਾਡਾ ਸਤਿਕਾਰ ਨੀ ਕਰਦੇ, ਸਾਡੀ ਗੱਲ ਨੀ ਮੰਨਦੇ, ਸਾਡੇ ਕਹਿਣੇ ਚ ਨੀ। ਤੇ ਬੱਚੇ ਕਹਿੰਦੇ ਆ ਮਾਂ ਬਾਪ ਸਾਨੂੰ ਟਾਈਮ ਨੀ ਦਿੰਦੇ ਹੈਗੇ, ਉਹਨਾਂ ਦੇ ਕੋਲ ਸਾਡੇ ਲਈ ਸਮਾਂ ਨਹੀਂ, ਉਹਨਾਂ ਦੇ ਦਿਲ ਚ ਸਾਡੇ ਲਈ ਪਿਆਰ ਨੀ। ਤੋ ਇਸ ਦੇ ਬਾਰੇ ਚ ਤੁਸੀਂ ਕੀ ਸੋਚਦੇ ਆ, ਕਿੱਥੇ ਕੌਣ ਗਲਤ ਆ ਤੇ ਕੌਣ ਠੀਕ ਆ, ਤੇ ਇਹ ਕੀ ਚੱਲ ਰਿਹਾ ਹੈਗਾ ਰਿਸ਼ਤਿਆਂ ਦੇ ਵਿਚ?
ਅੰਜੂ ਜੀ, ਬਹੁਤ ਹੀ ਵਧੀਆ ਤੁਸੀਂ ਜਿਹੜਾ ਟੋਪਿਕ ਹੈਗਾ ਵਿਸ਼ਾ ਚੂਜ਼ ਕੀਤਾ। ਅੱਜ ਦੇ ਸਮੇਂ ਦੇ ਮੁਤਾਬਕ ਵਾਕਈ ਆਪਾਂ ਦੇਖੀਏ ਤਾਂ ਜਿਹੜੇ ਮਾਂ ਬਾਪ ਹੈ ਉਹ ਬੱਚਿਆਂ ਤੋਂ ਬਹੁਤ ਪਰੇਸ਼ਾਨ ਹੈ। ਚਾਹੇ ਤੁਸੀਂ ਹੁਣ ਇੱਥੇ ਜਰਮਨੀ ਦੇ ਵਿੱਚ ਬੈਠੇ ਹੋ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਜਿੰਨੇ ਵੀ ਆਪਾਂ ਇਧਰਲੇ ਵੈਸਟਰਨ ਕੰਟਰੀ ਜਾਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ, ਸੋ ਇਨ੍ਹਾਂ ਕੰਟਰੀਜ਼ ਦੇ ਵਿੱਚ ਪੇਰੈਂਟਸ ਨੂੰ ਮਤਲਬ ਇਹ ਲੱਗਦਾ ਕਿ ਸਾਡੇ ਜਿਹੜੇ ਬੱਚੇ ਆ ਇਸ ਕਲਚਰ ਦੇ ਮੁਤਾਬਕ ਹੋ ਚੁੱਕੇ ਹੈਗੇ ਆ, ਸਾਡੇ ਕਹਿਣੇ ਚ ਨਹੀਂ, ਆਪਦੀਆਂ ਮਰਜ਼ੀਆਂ ਕਰਦੇ ਕਤਲਦੇ ਹੈਗੇ ਆ। ਮੈਂ ਮਤਲਬ ਸਾਰੇ ਬੱਚਿਆਂ ਨੂੰ ਨੀ ਕਹਿੰਦਾ, ਸੋ ਬਹੁਤ ਅੱਛੇ ਤੇ ਚੰਗੇ ਬੱਚੇ ਵੀ ਜਿਹੜੇ ਮਾਂ ਬਾਪ ਦੇ ਕਹਿਣੇ ਦੇ ਵਿੱਚ ਹੈਗੇ ਆ। ਸੋ ਜੇ ਆਪਾਂ ਇਨ੍ਹਾਂ ਮੁਲਕਾਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਘੱਟ ਸਾਡੇ ਪੰਜਾਬ ਦੇ ਬੱਚੇ ਜਾਂ ਇੰਡੀਆ ਦੇ ਬੱਚੇ ਵੀ ਕਿਸੇ ਪੱਖੋਂ ਘੱਟ ਨਹੀਂ ਹੈਗੇ, ਸੋ ਮਾਪੇ ਇੱਥੇ ਵੀ ਉਨੇ ਹੀ ਪਰੇਸ਼ਾਨ ਆ। ਸੋ ਬਹੁਤ ਜਿਹੜਾ ਤੁਸੀਂ ਵਧੀਆ ਟੋਪਿਕ ਅੱਜ ਤੁਸੀਂ ਚੂਜ਼ ਕੀਤਾ ਤੇ ਬੜੀ ਜ਼ਰੂਰਤ ਸੀ ਇਹੋ ਜਿਹੇ ਟੋਪਿਕ ਨੂੰ ਡਿਸਕਸ ਕਰਨ ਦੀ, ਇਸ ਤੇ ਵਿਚਾਰ ਕਰਨ ਦੀ।
ਦੇਖੋ ਜੋਤੀ ਜੀ, ਜਦੋਂ ਪੁਰਾਣਾ ਸਮਾਂ ਲਾ ਲਓ, ਜਿਹੜੇ ਸਮੇਂ ਦੇ ਵਿੱਚ ਤੁਸੀਂ, ਮੈਂ ਆਪਣਾ ਸਮਾਂ ਲਾ ਲਵਾਂ, ਉਸ ਤੋਂ ਪਹਿਲੇ ਦਾ ਸਮਾਂ ਲਾ ਲਓ, ਉਹਨਾਂ ਸਮਿਆਂ ਦੇ ਵਿੱਚ ਮਾਵਾਂ ਬੜੀਆਂ ਭੋਲੀਆਂ ਹੁੰਦੀਆਂ ਸੀਗੀਆਂ। ਭੋਲੀਆਂ ਤਾਂ ਚਲੋ ਮਾਂ ਤਾਂ ਹਮੇਸ਼ਾ ਭੋਲੀ ਹੁੰਦੀ ਆ ਆਪਣੇ ਬੱਚੇ ਦੇ ਲਈ, ਚਾਹੇ ਦੂਸਰੇ ਦੇ ਲਈ, ਉਹਨੂੰ ਜੋ ਮਰਜ਼ੀ ਕੋਈ ਕਹਿ ਸਕਦਾ ਆ। ਬੱਚਿਆਂ ਦੇ ਲਈ ਉਹ ਟਾਈਮ ਕੱਢਦੀਆਂ ਸੀ, ਜਦੋਂ ਮਾਂ ਨੇ ਬੱਚੇ ਨੂੰ ਭੁੱਖ ਲੱਗਣੀ, ਮਾਂ ਨੇ ਰੋਟੀ ਬਣਾ ਕੇ ਦੇਣੀ, ਤਾਜ਼ੀ ਰੋਟੀ ਬਣਾ ਕੇ ਦੇਣੀ, ਗੱਲ ਖਾਣਿਆਂ ਤੋਂ ਕਰ ਲੈਣੇ। ਜਿਹੜੇ ਬੱਚਿਆਂ ਨੂੰ ਅੱਜ ਦੇ ਟਾਈਮ ਚ ਬੱਚਿਆਂ ਦਾ ਭਾਰ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਆ, ਜਿਹਦੇ ਕਰਕੇ ਬੱਚੇ ਵੀ ਡਿਪਰੈਸ਼ਨ ਚ ਜਾ ਰਹੇ ਆ, ਤੇ ਆਖਰ ਉਹ ਆਪਣੇ ਮਾਂ ਬਾਪ ਨੂੰ ਇਲਜ਼ਾਮ ਦੇ ਦਿੰਦੇ ਕਿ ਸਾਨੂੰ ਵਧੀਆ ਖਾਣਾ ਨੀ ਬਣਾ ਕੇ ਦਿੰਦੇ ਹੈਗੇ ਜਾਂ ਦਿੰਦੀ। ਤੇ ਉਸ ਵੇਲੇ ਸਾਨੂੰ ਸਾਰਾ ਕੁਝ ਬਣ ਕੇ ਬਣਿਆ ਬਣਾਇਆ ਮਾਂ ਬਣਾ ਕੇ ਦਿੰਦੀ ਸੀ, ਔਰ ਵਧੀਆ ਖਾਲਸ ਚੀਜ਼ਾਂ ਦਾ ਬਣਦਾ ਸੀ ਖਾਣਾ। ਅੱਜ ਦੇ ਮਾਂ ਬਾਪ ਦੇ ਕੋਲ, ਮਾਂ ਦੇ ਕੋਲ ਉਹ ਸਮਾਂ ਨੀ ਹੈਗਾ, ਜਾਂ ਕਿ ਉਹ ਖਾਣਾ ਉਹਨੂੰ ਬਣਾਉਣਾ ਨੀ ਆਉਂਦਾ ਬੱਚਿਆਂ ਦੇ ਲਈ, ਜਾਂ ਕਿ ਉਹ ਕਿਚਨ ਦੇ ਵਿੱਚ ਬੱਚਿਆਂ ਲਈ ਉਹ ਖਾਣਾ ਪਸੰਦ ਨੀ ਕਰਦੀ, ਕਿਉਂਕਿ ਜਿੰਨੀ ਦੇਰ ਤੁਸੀਂ ਆਪਣੇ ਹੱਥੀ ਆਪਣੇ ਬੱਚੇ ਨੂੰ ਖਾਣਾ ਬਣਾ ਕੇ ਨਹੀਂ ਦਿੰਦੇ, ਉਹਦੇ ਨਾਲ ਉਨੀ ਦੇਰ ਤੁਹਾਡੀ ਨੇੜਤਾ ਨਹੀਂ ਵੱਧਦੀ, ਕਿਉਂਕਿ ਖਾਣਿਆਂ ਦਾ ਰਿਸ਼ਤਾ ਤੁਹਾਡੇ ਪੇਟ ਨਾਲ ਹੁੰਦਾ, ਤੇ ਪੇਟ ਦੇ ਵਿੱਚ ਕਹਿੰਦੇ ਕਿ ਜਦੋਂ ਢਿੱਡ ਭਰਦਾ ਤੇ ਤੁਹਾਨੂੰ ਦੂਸਰੇ ਦੇ ਹੱਥਾਂ ਤੇ ਪਿਆਰ ਵੀ ਆਉਂਦਾ। ਸੋ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਕਿਚਨਾਂ ਆ ਮਾਵਾਂ ਦੇ ਵੱਲੋਂ, ਉਹ ਵੀ ਥੋੜਾ ਜਿਹਾ ਉਹਦੇ ਵਿੱਚ ਉਹ ਪਿੱਛੇ ਹਟ ਗਈਆਂ ਆ, ਬੱਚਿਆਂ ਨੂੰ ਖਾਣਾ ਬਣਿਆ ਬਣਾਇਆ ਆ ਰਿਹਾ ਆ, ਤੇ ਬੱਚੇ ਕਹਿੰਦੇ ਜਦੋਂ ਸਾਨੂੰ ਆਪਣੇ ਹੱਥਾਂ ਨਾਲ ਕੋਈ ਚੀਜ਼ ਬਣਾ ਕੇ ਦੇਣਾ, ਤੇ ਸਾਡੇ ਮੋਹ ਕਿੱਥੇ ਉਹਨਾਂ ਦੇ ਦਿਲਾਂ ਦੇ ਵਿੱਚ ਸਾਡੇ ਅੰਦਰੋਂ ਪੈਦਾ ਹੋਣਾ। ਸੋ ਇੱਦਾਂ ਦੀਆਂ ਗੱਲਾਂ ਵੀ ਬਹੁਤ ਸੋਹਣੀਆਂ। ਇੱਥੇ ਤੁਸੀਂ ਕਿੱਥੇ ਇਹਨਾਂ ਨਾਲ ਸਹਿਮਤ ਹੈਗੇ ਆ?
ਦੇਖੋ ਗੱਲ ਇਹ ਹੈ ਵੀ ਬਿਲਕੁਲ ਇੱਕ ਪੱਖ ਤੋਂ ਤੁਸੀਂ ਇਹ ਚੀਜ਼ ਠੀਕ ਕਹੀ ਹੈਗੀ ਆ, ਪਰ ਕਿਤੇ ਨਾ ਕਿਤੇ ਆਪਾਂ ਆਪਾਂ ਓਵਰਆਲ ਇਹ ਸਾਰੀ ਚੀਜ਼ ਨੂੰ ਆਪਾਂ ਐਨਾਲਾਈਜ਼ ਕਰੀਏ ਦੇਖੀਏ ਤਾਂ ਆਪਾਂ ਮਤਲਬ ਇੱਕ ਪੱਖ ਤੇ ਆਪਾਂ ਉਸ ਚੀਜ਼ ਦਾ ਨਿਚੋੜ ਨਹੀਂ ਕਰ ਸਕਦੇ। ਸੋ ਅੱਜ ਬੱਚੇ, ਆਪਾਂ ਜ਼ਿਆਦਾਤਰ ਜਿਹੜੇ ਬੱਚੇ ਦੇਖਦੇ ਹਾਂ ਉਹ ਪੇਰੈਂਟਸ ਦੇ ਮਾਂ ਬਾਪ ਦੇ ਕਹਿਣੇ ਦੇ ਵਿੱਚ ਨਹੀਂ ਹੈਗੇ, ਚਾਹੇ ਉਹ ਸਾਡੀ ਪੰਜਾਬ ਦੇ ਬੱਚਿਆਂ ਦੀ ਗੱਲ ਕਰੀਏ ਤੇ ਚਾਹੇ ਆਪਾਂ ਬਾਹਰ ਦੇ ਬੱਚਿਆਂ ਦੀ ਗੱਲ
ਕਰੀਏ। ਕਿਹੜਾ ਕਾਰਨ ਆ ਕਿ ਬੱਚੇ ਜਿਹੜੇ ਆ ਮਾਂ ਬਾਪ ਦੇ ਕਹਿਣੇ ਚ ਕਾਹਤੇ ਨੀ ਹੈਗੇ?
ਬਿਲਕੁਲ ਬਿਲਕੁਲ ਉਸ ਵਿਸ਼ੇ ਨੂੰ ਆਪਾਂ ਜਰੂਰ ਉਸੇ ਤੇ ਆਪਾਂ ਵਿਚਾਰ ਕਰਨੀ ਆ, ਬਟ ਥੋੜਾ ਜਿਹਾ ਆਪਾਂ ਉਸ ਤੋਂ ਪਹਿਲਾਂ ਮੈਂ ਮਤਲਬ ਥੋੜਾ ਜਿਹਾ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਹਾਂ ਕਿ ਜਿਹੜੇ ਪੇਰੈਂਟਸ ਆ ਮਾਪੇ ਹੈਗੇ ਆ ਪਰੇਸ਼ਾਨ ਕਿਉਂ ਆ? ਸੋ ਇੱਕ ਤਾਂ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਅੱਜ ਦੇ ਸਮੇਂ ਦੇ ਵਿੱਚ ਟੈਕਨੋਲੋਜੀ ਦਾ ਇੱਕ ਰੀਜ਼ਨ ਹੈ, ਟੈਕਨੋਲੋਜੀ ਦਾ ਇੱਕ ਕਾਰਨ ਹੈ ਕਿ ਆਪਾਂ ਦੇਖਦੇ ਹਾਂ ਅੱਜ ਦਾ ਜਿਹੜਾ ਬੱਚਾ ਹੈਗਾ ਉਹ ਮੋਬਾਈਲ ਫੋਨ ਦੇ ਨਾਲ, ਉਹ ਆਪਣੇ ਲੈਪਟਾਪ ਦੇ ਨਾਲ, ਟੀਵੀ ਦੇ ਨਾਲ ਉਹ ਜੁੜਿਆ ਰਿਹਾ। ਸੋ ਉਹਦਾ ਜਿਹੜਾ ਮੈਕਸੀਮਮ ਜਿਹੜਾ ਸਮਾਂ ਹੈਗਾ ਉਹ ਇਹਨਾਂ ਜਿਹੜੀਆਂ ਆਪਣੀਆਂ ਇਲੈਕਟ੍ਰੋਨਿਕ ਸਪੋਰਟਸ ਹੈਗੀਆਂ ਇਹਨਾਂ ਤੇ ਬੀਤਦਾ। ਹੁਣ ਥੋੜਾ ਜਿਹਾ ਆਪਾਂ ਪੇਰੈਂਟਸ ਨੂੰ ਵੀ ਇਹਦੇ ਵਿੱਚ ਡਿਸਕਸ ਕਰਾਂਗੇ ਤੇ ਇਹਦੇ ਨਾਲ ਨਾਲ ਆਪਾਂ ਇੱਕ ਦੂਜਾ ਪੱਖ ਵੀ ਦੇਖਾਂਗੇ ਹੈ ਕਿ ਬੱਚਾ ਆਪਣਾ ਜਿਹੜਾ ਵੱਧ ਤੋਂ ਵੱਧ ਟਾਈਮ ਹੈ ਉਹ ਮੋਬਾਈਲ ਤੇ ਸਪੈਂਡ ਕਰ ਰਿਹਾ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜਦੋਂ ਆਪਾਂ ਪੜ੍ਹਦੇ ਹੁੰਦੇ ਸੀਗੇ ਜਾਂ ਆਪਾਂ ਆਪਣੇ ਬਚਪਨ ਦੇ ਵਿੱਚ ਸੀਗੇ ਜਾਂ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਤਾਂ ਆਮ ਹੀ ਆਪਾਂ ਦੇਖਣਾ ਕਿ ਪੰਜ ਪੰਜ ਦਸ ਦਸ ਮੁੰਡੇ ਆ ਕੁੜੀਆਂ ਉਹ ਇਕੱਠੇ ਹੱਸ ਖੇਡ ਰਹੇ ਆ, ਠਾਕੇ ਲਾ ਰਹੇ ਆ, ਇਕੱਠੇ ਚਾਹਵਾਂ ਕੌਫੀਆਂ ਪੀ ਰਹੇ ਆ, ਕਰ ਰਹੇ ਆ। ਪਰ ਅੱਜ ਕੱਲ ਤੁਸੀਂ ਦੇਖੋ ਬੱਚਿਆਂ ਨੂੰ, ਹਰ ਇੱਕ ਬੱਚਾ ਆਪਣਾ ਆਪਣਾ ਫੋਨ ਲੈ ਕੇ ਬੈਠਾ ਤੇ ਫੋਨ ਤੇ ਆਪਦੇ ਕੋਲ ਚੈਟ ਕਰੀ ਜਾਂਦਾ। ਸੋ ਕਿਤੇ ਨਾ ਕਿਤੇ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਤੁਹਾਡੇ ਅੰਦਰ ਇਹਨਾਂ ਚੀਜ਼ਾਂ ਨੇ ਇੱਕ ਇਕੱਲਾਪਣ ਇਹ ਲੈ ਕੇ ਆ ਰਹੀ ਹੈ। ਦੂਸਰਾ ਜਿਹੜਾ ਆਪਾਂ ਗੱਲ ਕਰਦੇ ਹੈਗੇ ਆ ਮਾਂ ਬਾਪ ਦੀ, ਪੇਰੈਂਟਸ ਦੀ, ਸੋ ਮਾਪਿਆਂ ਦੇ ਵਿੱਚ ਵੀ ਇੱਕ ਪੈਸੇ ਦੀ ਹੋੜ ਲੱਗ ਚੁੱਕੀ ਆ। ਉਹਨਾਂ ਨੂੰ ਲੱਗਦਾ ਵੀ ਅਸੀਂ ਜਿੰਨਾ ਵੀ ਵੱਧ ਤੋਂ ਵੱਧ ਪੈਸਾ ਆਪਦੇ ਬੱਚਿਆਂ ਤੇ ਇਕੱਠਾ ਕਰ ਦਾਂਗੇ ਤੇ ਸਾਡੇ ਬੱਚੇ ਓਨੇ ਸੌਖੇ ਰਹਿਣਗੇ, ਆਉਣ ਵਾਲੇ ਸਮੇਂ ਲਈ ਉਹ ਸੌਖੇ ਰਹਿਣਗੇ। ਪਰ ਮੈਨੂੰ ਲੱਗਦਾ ਵੀ ਉਹ ਆਪਦੇ ਬੱਚਿਆਂ ਨੂੰ ਹੈਂਡੀਕੈਪ ਕਰ ਰਹੇ ਆ, ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਧਿਆਨ ਹੈ ਉਹ ਪੈਸਾ ਇਕੱਠਾ ਕਰਨ ਵਾਲੇ ਪਾਸੇ ਲੱਗਿਆ ਹੋਇਆ ਤੇ ਉਹਨਾਂ ਦੇ ਕੋਲ ਆਪਣੇ ਬੱਚਿਆਂ ਦੇ ਵਾਸਤੇ ਸਮਾਂ ਹੀ ਨਹੀਂ ਹੈਗਾ। ਸੋ ਜੇ ਹੁਣ ਤੁਸੀਂ ਜਿਵੇਂ ਆਪਾਂ ਜਰਮਨੀ ਦੀ ਗੱਲ ਕਰ ਰਹੇ ਹਾਂ, ਇਹਨਾਂ ਮੁਲਕਾਂ ਦੀ ਗੱਲ ਕਰ ਰਹੇ ਹਾਂ, ਠੀਕ ਹੈ, ਸਾਨੂੰ ਇਹਨਾਂ ਦੇ ਸਮੇਂ ਇਹਨਾਂ ਦੇ ਮੁਤਾਬਕ ਸਾਨੂੰ ਇੱਕ ਪਾਰਟ ਬਣਨਾ ਪੈ ਰਿਹਾ, ਡੇ ਦੀਆਂ ਸ਼ਿਫਟਾਂ, ਨਾਈਟ ਦੀਆਂ ਸ਼ਿਫਟਾਂ। ਸੋ ਪੇਰੈਂਟਸ ਨੂੰ ਮਜਬੂਰੀ ਵਸ ਆਪਦੇ ਬੱਚਿਆਂ ਨੂੰ ਚਾਈਲਡ ਕੇਅਰ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਜਾਣਾ ਪੈਂਦਾ ਹੈਗਾ। ਉਥੋਂ ਆਉਂਦੇ ਆ, ਦਸ ਘੰਟੇ ਦੀ ਸ਼ਿਫਟ ਕੀਤੀ ਆ, ਬੱਚੇ ਨੂੰ ਚੱਕਦੇ ਆ, ਘਰੇ ਲਿਆਉਂਦੇ ਆ, ਰੋਟੀ ਪਾਣੀ ਦਿੱਤਾ ਤੇ ਸਮਾਤਾ ਤੇ ਸਵੇਰੇ ਫਿਰ ਚਾਈਲਡ ਕੇਅਰ ਤੇ ਛੱਡੇ ਆਏ। ਹੁਣ ਥੋੜਾ ਜਿਹਾ ਪਿੱਛੇ ਹੋ ਕੇ ਚੱਲੋ, ਹੁਣ ਆਪਾਂ ਜਦੋਂ ਛੋਟੇ ਛੋਟੇ ਹੁੰਦੇ ਸੀ ਤੇ ਜੁਆਇੰਟ ਫੈਮਿਲੀ ਹੁੰਦੀਆਂ ਸੀ, ਬਾਹਲੇ ਬੱਚਿਆਂ ਨੂੰ ਤਾਂ ਇਹੀ ਨੀ ਸੀ ਪਤਾ ਹੁੰਦਾ ਜੁਆਇੰਟ ਫੈਮਿਲੀ ਦੇ ਵਿੱਚ ਮੇਰੇ ਮਾਂ ਪਿਓ ਕਿਹੜੇ ਆ। ਉਹ ਆਪਦੇ ਚਾਚੇ ਤਾਇਆਂ ਨੂੰ ਬਾਪੂ ਸੱਦਦੇ ਸੀਗੇ, ਚਾਚੀਆਂ ਤਾਈਆਂ ਨੂੰ ਮਾਂ ਕਹਿ ਕੇ ਬੁਲਾਉਂਦੇ ਸੀਗੇ। ਸੋ ਇੱਕ ਬੱਚੇ ਨੂੰ ਚੱਕਣ ਵਾਲੇ ਕਿੰਨੇ ਕਿੰਨੇ ਜਾਣੇ ਹੁੰਦੇ ਸੀ, ਕਿੰਨੇ ਕਿੰਨੇ ਜਾਣੇ ਨੂੰ ਖੜਾਉਣ ਵਾਲੇ ਹੁੰਦੇ ਸੀ। ਸੋ ਬੜਾ ਹੀ ਮਤਲਬ ਬੱਚੇ ਦਾ ਜਿਹੜਾ ਸਮਾਂ ਹੈ ਉਹ ਇੱਕ ਗੋਦੀ ਦੇ ਵਿੱਚ ਨਹੀਂ, ਅਨੇਕਾਂ ਗੋਦੀਆਂ ਦੇ ਵਿੱਚ ਮਿਲਦਾ ਸੀ ਤੇ ਉਹਨੂੰ ਅਨੇਕਾਂ ਜਿਹੜੀਆਂ ਬਾਹਾਂ ਹੈਗੀਆਂ ਉਹਨਾਂ ਦਾ ਪਿਆਰ ਮਿਲਦਾ ਸੀਗਾ। ਸੋ ਇਹ ਇੱਕ ਵੱਡਾ ਕਾਰਨ ਹੈ ਕਿ ਅਸੀਂ ਪੈਸੇ ਦੀ ਦੌੜ ਦੇ ਪਿੱਛੇ ਲੱਗ ਗਏ ਤੇ ਸਾਡੇ ਕੋਲ ਆਪਦੇ ਬੱਚਿਆਂ ਵਾਸਤੇ ਸਮਾਂ ਹੀ ਨਹੀਂ ਹੈਗਾ। ਅਸੀਂ ਪੈਸੇ ਨੂੰ ਹੀ ਸਮਝ ਰਹੇ ਹਾਂ ਵੀ ਜੋ ਕੁਛ ਅਸੀਂ ਕਰ ਰਹੇ ਹਾਂ ਉਹ ਬੱਚੇ ਵਾਸਤੇ ਕਰ ਰਹੇ ਹਾਂ।
ਦੂਸਰੀ ਗੱਲ ਮੈਂ ਤੁਹਾਨੂੰ ਇੱਥੇ, ਜੋਤੀ ਜੀ ਇੱਥੇ ਮੈਂ ਤੁਹਾਨੂੰ ਥੋੜੀ ਦੇਰ ਰੋਕਦੀ ਹਾਂ। ਤੁਸੀਂ ਇੱਕ ਗੱਲ ਵਿੱਚ ਕੀਤੀ ਆ ਕਿ ਮਾਂ ਬਾਪ ਪੈਸਾ ਕਮਾ ਰਹੇ ਆ ਆਪਣੇ ਬੱਚਿਆਂ ਦੇ ਲਈ, ਸੋਚਦੇ ਬੱਚਿਆਂ ਦੇ ਫਿਊਚਰ ਚ ਪੈਸਾ ਕੰਮ ਆਵੇਗਾ। ਹੁਣ ਚਲੋ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰ ਲੈਂਦੇ ਆ, ਜ਼ਿਆਦਾ ਸ਼ਿਕਾਇਤਾਂ ਸਾਨੂੰ ਬਾਹਰਲੇ ਮੁਲਕਾਂ ਦੇ ਬੱਚਿਆਂ ਨੂੰ ਹੀ ਆ ਰਹੀਆਂ, ਕਿਉਂਕਿ ਸਾਡੇ ਇੰਡੀਆ ਦਾ ਪੰਜਾਬ ਦਾ ਮਾਹੌਲ ਹਾਲੇ ਵੀ ਕਿਤੇ ਨਾ ਕਿਤੇ ਉਹੀ ਹੈਗਾ ਆ ਕਿ ਮਾਵਾਂ ਅੱਜ ਵੀ ਰੋਟੀ ਬਣਾ ਕੇ ਨਿਆਣਿਆਂ ਨੂੰ ਖਿਲਾਉਂਦੀਆਂ ਤੇ ਘਰੋਂ ਬਾਹਰ ਜਦੋਂ ਨਿਆਣਾ ਜਾਂਦਾ ਸਕੂਲ ਦੇ ਟਾਈਮ ਦੇ ਵਿੱਚ, ਇਗਜ਼ਾਮ ਦੇ ਟਾਈਮ ਦੇ ਵਿੱਚ ਦਹੀਂ ਚ ਖੰਡ ਪਲਾ ਕੇ ਪਾ ਕੇ ਖਿਲਾਉਂਦੀਆਂ ਕਿ ਆ ਖਾ ਤੇ ਤੂੰ, ਤੇਰੇ ਇਗਜ਼ਾਮ ਵਧੀਆ ਹੋਣਗੇ। ਉਹ ਜਿਹੜੀ ਇੱਕ ਨੇੜਤਾ ਇੱਕ ਮਾਂ ਵਾਲਾ ਪਿਆਰ ਉਹ ਹਾਲੇ ਵੀ ਸਾਡੇ ਕੋਲ ਹੈਗਾ ਆ। ਮੇਰਾ ਇਹ ਨੀ ਮਤਲਬ ਕਿ ਮਾਂ ਵਾਲਾ ਪਿਆਰ ਜਾਂ ਬੱਚਿਆਂ ਵਾਲਾ ਪਿਆਰ ਦੁਨੀਆਂ ਚ ਬਿਲਕੁਲ ਖਤਮ ਹੋ ਗਿਆ, ਲੇਕਿਨ ਉਹਦੇ ਵਿੱਚ ਕਿਤੇ ਨਾ ਕਿਤੇ ਬਖਰੇਵਾ ਆ ਗਿਆ। ਤੁਸੀਂ ਗੱਲ ਕੀਤੀ ਆ ਕਿ ਮਾਂ ਬਾਪ ਪੈਸਾ ਕਮਾਉਂਦੇ ਆ, ਪਰ ਬਾਹਰ ਇੱਧਰ ਤਾਂ ਬੱਚਿਆਂ ਨੂੰ ਸਾਡੇ ਪੈਸੇ ਦੀ ਕੋਈ ਲੋੜ ਹੀ ਨੀ। ਬੱਚਿਆਂ ਨੂੰ ਪੈਸੇ ਦੀ ਤਾਂ ਲੋੜ ਨੀ, ਬੱਚੇ ਤਾਂ ਆਪਣੇ ਪੈਸੇ ਆਪ ਪੈਰਾਂ ਤੇ ਸਟੈਂਡ ਹੁੰਦੇ, ਆਪਣੀਆਂ ਕਮਾਈਆਂ ਕਰਦੇ ਆ, ਪੋਕਟ ਮਨੀ ਸਾਡੇ ਤੋਂ ਨੀ ਉਹ ਲੈਂਦੇ, ਗੌਰਮੈਂਟ ਉਹਨਾਂ ਨੂੰ ਪੈਸੇ ਦੇ ਰਹੀ ਹੈਗੀ ਆ, ਪੜ੍ਹਾਈਆਂ ਕਰ ਰਹੇ ਆ, ਉਹਨਾਂ ਕੋਲ ਆਪਣਾ ਪੈਸਾ ਆਉਂਦਾ ਹੈਗਾ ਆ। ਮੇਰਾ ਖਿਆਲ ਮੇਰੇ ਖਿਆਲ ਮੁਤਾਬਕ ਇਹੀ ਹੈਗਾ ਹੈ ਕਿ ਅੱਜ ਦੀਆਂ ਜਿਹੜੀਆਂ ਮਾਵਾਂ ਆ ਉਹ ਕਿਤੇ ਨਾ ਕਿਤੇ ਉਹ ਆਪਣੇ ਆਪ ਚ ਜ਼ਿਆਦਾ ਉਲਝ ਕੇ ਰਹਿ ਗਈਆਂ ਕਿ ਨਹੀਂ, ਤੇ ਬੱਚਿਆਂ ਨੂੰ ਉਹਨਾਂ ਨੇ ਇੱਕ ਸਾਈਡ ਤੇ ਜਿੱਦਾਂ ਤੁਸੀਂ ਕਿਹਾ ਕਿ ਮੋਬਾਈਲ ਫੜਾ ਦਿੱਤਾ ਵੀ ਜੋ ਇਨਫੋਰਮੇਸ਼ਨ ਲੈਣੀ ਆ ਤੁਸੀਂ ਮੋਬਾਈਲ ਤੋਂ ਲੈ ਲਓ, ਪਹਿਲਾਂ ਮਾਵਾਂ ਕੋਲ ਬਿਠਾ ਕੇ ਬੱਚਿਆਂ ਨੂੰ ਮੱਤ ਦਿੰਦੀਆਂ ਸੀ, ਅੱਜ ਉਹ ਮੱਤਾਂ ਨਹੀਂ ਦੇ ਰਹੀਆਂ ਹੈਗੀਆਂ ਤੇ ਉਹ ਆਪਣੇ ਉਹਨਾਂ ਨੂੰ ਉਹਨਾਂ ਦੀਆਂ ਆਪਣੀਆਂ ਖਾਹਿਸ਼ਾਂ ਆਪਣੇ ਸੁਪਨੇ ਨਹੀਂ ਪੂਰੇ ਹੋਣ ਡੇ ਜੋ ਉਹਨਾਂ ਨੇ ਆਪਣੇ ਲਈ ਆਪਣੇ ਤੇ ਖਰਚ ਕਰਨੇ ਆ, ਤਾਂ ਉਹ ਦੌੜ ਰਹੇ ਆ ਪੈਸੇ ਪਿੱਛੇ।
ਦੇਖੋ ਇਹ ਵੀ ਤੁਹਾਡੀ ਗੱਲ ਸਹੀ ਹੈਗੀ ਹੈ, ਬਟ ਪਰ ਆਪਾਂ ਇਹਦੇ ਨਾਲ ਜੇ ਦੇਖੀਏ ਤੇ ਇੱਕ ਤਾਂ ਨਾ ਸਾਨੂੰ ਆਪਣੇ ਆਪ ਨੂੰ ਸ਼ੋਅ ਆਫ ਕਰਨਾ, ਦੂਜਿਆਂ ਦੀ ਰੀਸ ਕਰਨੀ। ਹੁਣ ਆਪਾਂ ਇਹਨਾਂ ਮੁਲਕਾਂ ਦੀ ਆਪਾਂ ਅਗਰ ਬੈਠੇ ਹਾਂ ਤੇ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ, ਹੁਣ ਜੇ ਆਪਣਾ ਇੱਥੋਂ ਦੇ ਗੋਰਿਆਂ ਦਾ ਕਲਚਰ ਜਾਂ ਜਿਹੜੇ ਮੇਨ ਇਹਨਾਂ ਦੇ ਇੱਥੋਂ ਦੇ ਵਸਿੰਦੇ ਹੈਗੇ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਦੇਖੋ ਜਿਹੜਾ ਲਾਈਫ ਸਟਾਈਲ ਆ ਉਹ ਦੱਬ ਕੇ ਕੰਮ ਕਰਦੇ ਆ ਤੇ ਦੱਬ ਕੇ ਇੰਜੋਏ ਕਰਦੇ ਆ। ਅੱਛਾ ਮਾਫ਼ ਕਰਨਾ ਮੈਂ ਮਤਲਬ ਇੱਥੇ ਸਾਰਿਆਂ ਨੂੰ ਨੀ ਕਹਿੰਦਾ ਆਪਣੇ ਭਾਈਚਾਰੇ ਦੇ ਵਿੱਚ, ਬਟ ਜ਼ਿਆਦਾਤਰ ਆਪਾਂ ਦੇਖੀਏ ਤਾਂ ਆਪਣੀ ਸੈਚਰਡੇ ਸੰਡੇ ਤੇ ਨਿਗਾਹ ਰਹਿੰਦੀ ਹੈ ਵੀ ਸੈਚਰਡੇ ਸੰਡੇ ਦੇ ਜਿਹੜੇ ਵੇਜਸ ਹੈਗੇ ਜਿਹੜੇ ਪੈਸੇ ਪੇ ਰੇਟਸ ਹੈਗਾ ਜ਼ਿਆਦਾ ਹੈਗਾ ਕਿ ਆਪਾਂ ਸੈਚਰਡੇ ਸੰਡੇ ਵੀ ਛੁੱਟੀ ਨੀ ਕਰਦੇ ਉਦੋਂ ਵੀ ਹੁੰਦਾ ਵੀ ਨਹੀਂ ਆਪਾਂ ਮਤਲਬ ਵੱਧ ਤੋਂ ਵੱਧ ਆਪਾਂ ਜਿਹੜੀਆਂ ਸ਼ਿਫਟਾਂ ਲਾਈਏ ਕਰੀਏ ਕਤਰੀਏ ਸੋ ਇਹ ਮੁਲਕਾਂ ਦੇ ਵਿੱਚ ਜੇ ਆਪਾਂ ਦੇਖੀਏ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਬੱਚੇ ਬੱਚਿਆਂ ਦੀ ਪੜ੍ਹਾਈ ਫ੍ਰੀ ਆ ਮੈਡੀਕਲ ਫ੍ਰੀ ਆ ਹੋਰ ਕਿੰਨੇ ਬਾਹਰ ਅੰਦਰ ਜਾਂਦੇ ਆ ਕਿੰਨੀਆਂ ਸੋਹਣੀਆਂ ਸੁੱਖ ਸਹੂਲਤਾਂ ਹੈਗੀਆਂ ਪਰ ਫਿਰ ਵੀ ਅਸੀਂ ਚਾਹੇ ਆਪਾਂ ਬੱਚਿਆਂ ਦੀ ਗੱਲ ਕਰੀਏ ਉਹਨਾਂ ਦੇ ਪਿੱਛੇ ਅਸੀਂ ਪੈਸੇ ਦੇ ਢੇਰ ਲਾ ਰਹੇ ਹਾਂ ਢੋਆ ਢੁਆਈ ਕਰ ਰਹੇ ਹਾਂ ਤੇ ਚਾਹੇ ਅਸੀਂ ਆਪਾਂ ਆਪਦੀ ਗੱਲ ਕਰੀਏ ਵੀ ਸਾਨੂੰ ਹੈਗਾ ਵੀ ਅਸੀਂ ਥੋੜਾ ਜਿਹਾ ਦੂਸਰਾ ਕਲਚਰ ਕਹਿ ਲੋ ਜਾਂ ਦੂਜੇ ਲੋਕਾਂ ਦੀ ਰੀਸ ਕਹਿ ਲੋ ਹੈਨਾ ਚੰਗੇ ਕੱਪੜੇ ਲੀੜੇ ਪਾਉਣੇ ਚੰਗੀਆਂ ਥਾਵਾਂ ਤੇ ਜਾਣਾ ਕਰਨਾ ਕਤਰਨਾ ਸੋ ਕਿਤੇ ਨਾ ਕਿਤੇ ਮਤਲਬ ਆਪਾਂ ਕਹਿ ਲੋ ਵੀ ਇੱਕ ਦੌੜ ਦੇ ਵਿੱਚ ਲੱਗੇ ਹੋਏ ਆ ਉਹ ਚਾਹੇ ਦੌੜ ਕਿਸੇ ਵੀ ਰੂਪ ਦੇ ਵਿੱਚ ਹੈਗੀ ਆ ਪਰ ਆਪਾਂ ਉਸ ਚੀਜ਼ ਦੇ ਵਿੱਚ ਲੱਗੇ ਹੋਏ ਆ ਸੋ ਉਸ ਥਾਂ ਤੇ ਸਾਡੀ ਫੈਮਿਲੀ ਸਾਡਾ ਪਰਿਵਾਰ ਜਾਂ ਸਾਡੇ ਬੱਚੇ ਜਿਹੜੇ ਹੈਗੇ ਆਪਾਂ ਬੱਚਿਆਂ ਦੀ ਗੱਲ ਹੀ ਕਰ ਰਹੇ ਸੀ ਉਹ ਇਗਨੋਰ ਹੁੰਦੇ ਹੈਗੇ ਆ ਸੋ ਇਗਨੋਰ ਹੋਣੇ ਕਰਕੇ ਹੁਣ ਗੱਲ ਤੁਸੀਂ ਤਾਂ ਗੱਲ ਕੀਤੀ ਉਹ ਜਿਹੜੀ ਮਾਂ ਦੀ ਚੁੱਲ੍ਹੇ ਦੀ ਰੋਟੀ ਕੰਧੋਲੀ ਦੇ ਵਿੱਚ ਬੈਠੀ ਆ ਤੇ ਉਹ ਰੋਟੀ ਖਵਾਉਂਦੀ ਆ ਤੇ ਦੇਖੋ ਉਹਦੇ ਨਿਆਣੇ ਦੋ ਤਿੰਨ ਚਾਰ ਨਿਆਣੇ ਉਹਦੇ ਆਲੇ ਦੁਆਲੇ ਬੈਠੇ ਆ ਚਾਹੇ ਰੋਟੀ ਦੇ ਉੱਤੇ ਹੀ ਸਾਗ ਪਾਇਆ ਤੇ ਸਾਗ ਦੇ ਉੱਤੇ ਮੱਖਣ ਪਾਇਆ ਹੈਨਾ ਕਿੰਨਾ ਆਨੰਦ ਆਉਂਦਾ ਸੀ ਹੈਨਾ ਤੇ ਉਹ ਉਸ ਸਾਗ ਦੇ ਵਿੱਚ ਉਹ ਮਾਂ ਦਾ ਪਿਆਰ ਤਾਂ ਵਾਕਈ ਹੀ ਘੁਲਿਆ ਗਿਆ ਅੱਜ ਚਾਹੇ ਅਸੀਂ ਲੱਖ ਪੀਜ਼ੇ ਬਰਗਰ ਆਰਡਰ ਕਰਕੇ ਬੱਚਿਆਂ ਨੂੰ ਮੰਗਾ ਕੇ ਦੇਈਏ ਚਾਹੇ ਅਸੀਂ ਚੰਗੇ ਚੰਗੇ ਰੈਸਟੋਰੈਂਟਸ ਦੇ ਵਿੱਚ ਜਾ ਕੇ ਅਸੀਂ ਡਿਨਰ ਕਰੀਏ ਪਰ ਉਹ ਜਿਹੜਾ ਪਿਆਰ ਹੈ ਨਾ ਉਹ ਉਹਨਾਂ ਚੀਜ਼ਾਂ ਦੇ ਵਿੱਚ ਕਦੇ ਵੀ ਨਹੀਂ ਘੁਲ ਸਕਦਾ ਸੋ ਆਪਾਂ ਹਾਂਜੀ ਆਪਾਂ ਗੱਲਾਂ ਕਰ ਰਹੇ ਹਾਂ ਸੋ ਕਿਸੇ ਥਾਂ ਤੇ ਜੇ ਮਾਂ ਦੀ ਗੱਲ ਕਰੀਏ ਤਾਂ ਜਿਹੜੀ ਪਿਓ ਦੀ ਹੈਗੀ ਆ ਨਾ ਮਤਲਬ ਪਿੱਠ ਜਿਹਨੂੰ ਆਪਾਂ ਕਹਿੰਦੇ ਆ ਢੂਈ ਕਹਿੰਦੇ ਆ ਸਾਰਾ ਸੇਕ ਤਾਂ ਕਹਿ ਲੋ ਵੀ ਉਹ ਵੀ ਹੰਢਾਉਂਦੀ ਆ ਜੇ ਮਾਂ ਠੰਡੀ ਛਾਂ ਹੈਗੀ ਆ ਤਾਂ ਪਿਓ ਵੀ ਆਪਣੀ ਜਿਹੜੀ ਢੂਈ ਤੇ ਜਿਹੜਾ ਸੇਕ ਹੰਢਾ ਕੇ
ਆਪਦੇ ਪਰਿਵਾਰ ਹਾਂ ਬਿਲਕੁਲ ਜ਼ਿੰਮੇਵਾਰੀਆਂ ਪਿਓ ਨਿਭਾਉਂਦਾ ਉਹਦੇ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਜੋਤੀ ਜੀ ਆਪਾਂ ਇੱਥੇ ਛੋਟੀ ਜਿਹੀ ਬ੍ਰੇਕ ਲੈਣੇ ਆ ਤੇ ਅੱਜ ਤੁਸੀਂ ਦੱਸੋ ਕਿਹੜਾ ਗਾਣਾ ਸੁਣਨਾ ਚਾਹੁੰਦੇ ਆ
ਚਲੋ ਹਮੇਸ਼ਾ ਮੈਂ ਨਾ ਐਕਚੁਲੀ ਬੇਸ ਜਿਹਾ ਬਣਾ ਰਿਹਾ ਸੀ ਤੁਸੀਂ ਮੇਰੀ ਵਿੱਚੋਂ ਗੱਲ ਘੱਟਤੀ ਮੈਂ ਗਾਣੇ ਦੇ ਬੇਸ ਬਣਾ ਰਿਹਾ ਸੀਗਾ ਤੇ ਤੁਸੀਂ ਨਾ ਮੇਰੀ
ਮੈਨੂੰ ਪਤਾ ਸੀ ਤੁਹਾਡੇ ਅੰਦਰ ਹੁਣ ਜਮਲਾ ਜਾਗ ਪਿਆ ਹਾਂ ਚਾਹੇ ਜਮਲੇ ਦਾ ਗਾਣਾ ਵੀ ਨਾ ਵੀ ਲਾਈਏ ਪਰ ਮੈਨੂੰ ਪਤਾ ਸੀ ਮਿਊਜ਼ਿਕ ਵੱਜਣਾ
ਸੋ ਮੈਂ ਉਹ ਜਿਹੜੀ ਗੱਲ ਦਾ ਬੇਸ ਬਣਾ ਰਿਹਾ ਸੀ ਉਹ ਹੀ ਸੀ ਵੀ ਸਾਡਾ ਜਿਹੜਾ ਬਾਪੂ ਹੈ ਨਾ ਚਾਹੇ ਉਹ ਤੁਹਾਡਾ ਬਾਪੂ ਸੀ ਚਾਹੇ ਮੇਰਾ ਬਾਪੂ ਸੀ ਤੇ ਚਾਹੇ ਸਾਡੇ ਸਰੋਤਿਆਂ ਦਾ ਬਾਪੂ ਆ ਚਾਹੇ ਅੱਜ ਦੇ ਸਮੇਂ ਦਾ ਬਾਪੂ ਆ ਤੇ ਚਾਹੇ ਪੁਰਾਣੇ ਸਮੇਂ ਦਾ ਬਾਪੂ ਆ ਹੈਨਾ ਸੋ ਉਹ ਜਿਹੜਾ ਪਿਓ ਹੈ ਨਾ ਜੀ ਬਾਪੂ ਉਹ ਤਾਂ ਇੱਕ ਵਿਲੱਖਣ ਦੀ ਸ਼ਖਸੀਅਤ ਹੁੰਦੀ ਆ ਸੋ ਉਹ ਮਤਲਬ ਆਪਦੇ ਪਿੰਡਿਆਂ ਦੇ ਸੇਕ ਹੰਢਾ ਕੇ ਵੀ ਆਪਦੇ ਪਰਿਵਾਰ ਨੂੰ ਨੀ ਦੱਸਦਾ ਸੋ ਮੈਂ ਇੱਥੇ ਤੁਹਾਨੂੰ ਸਿੰਗਰ ਤਾਂ ਨੀ ਦੱਸਣਾ ਗਾ ਪਰ ਗਾਣੇ ਦਾ ਟਾਈਟਲ ਦੱਸ ਦਿੰਦਾ ਤੇ ਉਹ ਹੁਣ ਤੁਸੀਂ ਲਾਉਣਾ ਤੁਸੀਂ ਆਪ ਉਹ ਹੈਗਾ ਬਾਪੂ ਤੇ ਆ ਕਿ ਨਵਾਂ ਨਵਾਂ ਰਿਲੀਜ਼ ਹੋਇਆ ਤੇ ਬਹੁਤ ਹੀ ਖੂਬਸੂਰਤ ਜਿਹੜਾ ਗਾਣਾ ਉਹ ਗਾਇਆ ਹੈਗਾ ਲੱਭਣਾ ਹੁਣ ਤੁਸੀਂ ਆਪ ਬਾਪੂ ਤੇ ਆ ਤੇ ਮਤਲਬ ਮਨ ਖੁਸ਼ ਹੋ ਜਾਂਦਾ
ਗੱਲ ਕੀਤੀ ਆ ਬਿਲਕੁਲ ਜੀ ਬਾਪੂ ਦੀ ਗੱਲ ਤੁਸੀਂ ਕੀਤੀ ਆ ਤੇ ਬਾਪੂ ਤੇ ਹੀ ਅੱਜ ਅਸੀਂ ਗਾਣਾ ਲਾਵਾਂਗੇ ਸੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂ ਜੀ ਦੇ ਨਾਲ ਸੋ ਦੋਸਤੋ ਮੇਰੇ ਨਾਲ ਜੁੜੇ ਹੋਏ ਨੇ ਜੋਤੀ ਸੇਖੋ ਜੀ ਗੱਲਬਾਤ ਮਾਂ ਬਾਪ ਤੇ ਬੱਚਿਆਂ ਦੀ ਹੋ ਰਹੀ ਆ ਜੋਤੀ ਜੀ ਹੁਣੀ ਕਹਿੰਦੇ ਕਿ ਬਾਪੂ ਤੇ ਗਾਣਾ ਸੁਣਨਾ ਹੁੰਦਾ ਜੀ
ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿੱਕ ਮੇਰੇ ਲਈ ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿੱਕ ਮੇਰੇ ਲਈ ਕਿੰਨੇ ਅਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝੂ ਚੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚੀ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ। ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚ ਲੁਕੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚੰਦਰੇ ਗਰੀਬੀਆਂ ਦੇ ਦਿਨ ਸੀ, ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ। ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ, ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ। ਇੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ, ਫਿਰ ਵੀ ਨਾ ਮੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ। ਚਿਤਾਏ ਭਾਵੇਂ ਲੱਖ ਹੋਣਗੇ ਤੇਰੇ ਜਾਂ ਸਹਾਰਾ ਨਹੀਂ ਪਾਲਦਾ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਹੈ। ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ। ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ, ਬੜੀ ਬੇਫਿਕਰੀ ਨਾਲ ਸੌ ਗਿਆ। ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ।
ਜੀ ਹਾਂ ਦੋਸਤੋ, ਇਹ ਸੀ ਖੂਬਸੂਰਤ ਗੀਤ ਜੋਤੀ ਹੁਣੀ ਜੀ ਦੀ ਪਸੰਦ ਦਾ। ਤੇ ਜਿਸ ਤਰ੍ਹਾਂ ਜੋਤੀ ਜੀ ਹੁਣੀ ਨੇ ਗੱਲ ਇਸ ਤੋਂ ਗਾਣੇ ਤੋਂ ਪਹਿਲਾਂ ਬਾਪ ਤੇ ਲੈ ਕੇ ਆਉਂਦੀ ਸੀ ਕਿ ਇਹ ਗੱਲ ਸਹੀ ਆ ਕਿ ਮਾਂ ਜਿੱਥੇ ਠੰਡੀਆਂ ਛਾਵਾਂ ਕਰਦੀ ਆ ਤੇ ਉੱਥੇ ਬਾਪ ਦਾ ਬਹੁਤ ਵੱਡਾ ਘਰ ਦੇ ਵਿੱਚ ਰੋਲ ਹੁੰਦਾ ਆ। ਬਾਪ ਬੋਲਦਾ ਨੀ ਹੁੰਦਾ, ਬਸ ਚੁੱਪ ਚਾਪ ਸਾਡੀਆਂ ਖੁਆਹਿਸ਼ਾਂ ਪੂਰੀਆਂ ਕਰ ਦਿੰਦਾ ਹੈਗਾ ਆ। ਬਾਪ ਰੋਂਦਾ ਨੀ ਹੁੰਦਾ ਪਰ ਸਾਡਾ ਫਿਕਰ ਪੂਰਾ ਕਰਦਾ ਹੁੰਦਾ ਆ। ਮਾਂ ਬਾਪ ਦਾ ਦਿਲ ਅਸੀਂ ਕਹਿ ਦਿੰਦੇ ਹਾਂ ਕਿ ਪੱਥਰ ਦਿਲ ਉਹਦਾ ਹੁੰਦਾ ਆ, ਸੋ ਪੱਥਰ ਦਿਲ ਨੀ ਹੁੰਦਾ, ਉਹ ਮਾਂ ਤੋਂ ਵੀ ਜ਼ਿਆਦਾ ਇੱਕ ਭਾਵਨਾ ਭਰਿਆ ਹੁੰਦਾ ਆ। ਉਹਦਾ ਦਿਲ ਮੋਮ ਤੋਂ ਵੀ ਜਿਹੜਾ ਕਹਿੰਦਾ ਹੈ ਕਿ ਪਿਘਲਣ ਵਾਲਾ ਹੁੰਦਾ ਆ, ਪਰ ਉਹ ਸਾਨੂੰ ਦੱਸਦਾ ਨੀ ਹੈਗਾ ਕਿਉਂਕਿ ਉਹ ਸਾਡੇ ਸਾਹਮਣੇ ਉਹ ਇੱਕ ਹੀਰੋ ਹੁੰਦਾ ਆ, ਸੁਪਰਮੈਨ ਹੁੰਦਾ। ਸਾਨੂੰ ਪਤਾ ਹੁੰਦਾ ਕਿ ਜਿਹੜਾ ਅਸੀਂ ਗੱਲ ਕਹਿ ਰਹੀਏ ਤੇ ਉਹ ਸਾਡੇ ਹੀਰੋ ਨੇ ਪੂਰੀ ਕਰ ਦੇਣੀ ਹੈਗੀ ਆ। ਜੋਤੀ ਜੀ, ਰਿਸ਼ਤਿਆਂ ਦੀ ਗੱਲ ਜਿਸ ਤਰ੍ਹਾਂ ਚੱਲ ਰਹੀ ਹੈਗੀ ਆ, ਤੇ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਆਪਾਂ ਜੇ ਬੱਚਿਆਂ ਦੀ ਗੱਲ ਕਰ ਲਈਏ, ਹੈਨਾ
ਜੀ,
ਤੇ ਬੱਚਿਆਂ ਦਾ ਅੱਜ ਦੇ ਟਾਈਮ ਚ ਜਿਹੜਾ ਬਹੁਤ ਵੱਡਾ, ਜਦੋਂ ਵੀ ਕਿਸੇ ਹਰ ਦੂਜੇ ਤੀਜੇ ਬੱਚੇ ਦੀ ਗੱਲ ਕਰ ਲਈਏ, ਜਰਮਨ ਦੇ ਵਿੱਚ ਬੱਚਿਆਂ ਦੀ ਗੱਲ ਕਰ ਲਈਏ, ਅਮੈਰੀਕਨ ਬੱਚਿਆਂ ਦੀ ਗੱਲ ਕਰ ਲਈਏ, ਉਹਨਾਂ ਦਾ ਵੇਟ ਬਹੁਤ ਵੱਧ ਰਿਹਾ ਹੈਗਾ ਆ। ਛੋਟੇ ਬੱਚਿਆਂ ਦਾ ਖਾਣਾ ਖਾ ਰਹੇ ਆ, ਟੀਵੀ ਦੇਖ ਰਹੇ ਆ, ਚਿਪਸ ਖਾ ਰਹੇ ਆ, ਚੋਕਲੇਟ ਖਾ ਰਹੇ ਆ, ਉਸ ਤੋਂ ਬਾਅਦ ਫਿਰ ਕੁਛ ਕੋਲਾ ਪੀ ਰਹੇ ਆ, ਕੁਛ ਨਾ ਕੁਛ ਖਾ ਪੀ ਰਹੇ ਹੈਗੇ ਆ। ਤੇ ਜਦੋਂ ਉਹਨਾਂ ਤੋਂ ਪੁੱਛੇ ਵੀ ਇਹ ਤੁਸੀਂ ਪਸੰਦ ਕਰਦੇ ਆ, ਸਾਡੀ ਮਾਂ ਨੂੰ ਕੁਛ ਬਣਾਇਆ ਨੀ, ਸਾਡੇ ਕੋਲ ਆ ਆਇਆ, ਸਾਨੂੰ ਇਹ ਪਸੰਦ ਆ, ਤੇ ਉਹਨਾਂ ਨੂੰ ਵੇਟ ਦੀ ਪ੍ਰੋਬਲਮ ਆ ਰਹੀ ਹੈ। ਔਰ ਜਦੋਂ ਤੁਸੀਂ ਉਹਨਾਂ ਨੂੰ ਅੰਦਰੋਂ ਖੁਰਚਦੇ ਆ ਨਿਆਣਿਆਂ ਤੋਂ, ਪੁੱਛਦੇ ਆ ਵੀ ਕਾਰਨ ਕੀ ਆ, ਗੱਲ ਇੱਥੇ ਆ ਜਾਂਦੀ ਕਿ ਸਾਡੀ ਮਾਂ ਸਾਨੂੰ ਟਾਈਮ ਨੀ ਦਿੰਦੀ, ਰਾਤ ਨੂੰ ਸਾਨੂੰ ਕਮਰੇ ਚ ਇਕੱਲਿਆਂ ਨੂੰ ਸੌਣਾ ਪੈਂਦਾ ਆ, ਹਨੇਰਾ ਹੁੰਦਾ ਆ, ਉੱਥੇ ਮੈਨੂੰ ਡਰ ਲੱਗਦਾ, ਮਾਂ ਕੋਲ ਮੈਂ ਉੱਠ ਕੇ ਕਮਰੇ ਚ ਜਾ ਨੀ ਸਕਦਾ ਕਿਉਂਕਿ ਉਹ ਸੁੱਤੀ ਹੁੰਦੀ ਆ, ਸਾਨੂੰ ਝਿੜਕ ਦਿੰਦੀ ਆ। ਸੋ ਇਹ ਜਿਹੜੀਆਂ ਗੱਲਾਂ, ਇਹਨਾਂ ਨੂੰ ਕਿੱਦਾਂ ਅਸੀਂ ਕਰੀਏ ਆਪਣੀ ਜ਼ਿੰਦਗੀ ਚੋਂ, ਇਹਨਾਂ ਨੂੰ ਦੂਰ ਕਰੀਏ ਕਿ ਸਾਡੇ ਅੰਦਰ ਉਹ ਪੁਰਾਣਾ ਫਿਰ ਮਾਹੌਲ ਆਵੇ ਜਿਹੜੀਆਂ ਸਾਡੀਆਂ ਮਾਵਾਂ ਨੇ ਸਾਨੂੰ ਹਿੱਕ ਦੇ ਨਾਲ ਲਾ ਲਾ ਕੇ ਪਾਲਿਆ ਸੀ। ਕਿ ਇਹ ਸਮੇਂ ਦੀ ਮਜਬੂਰੀ ਆ, ਕੰਮਾਂ ਦੀ ਮਜਬੂਰੀ ਆ, ਜਾਂ ਕਿ ਇਹ ਇੱਕ ਜਿਹੜਾ ਮਾਡਰਨ ਸਟਾਈਲ ਆ ਸੀ ਉਹ ਆਪਣੇ ਲਾ ਲਿਆ, ਲਾਗੂ ਕਰ ਲਿਆ।
ਨਹੀਂ ਜੀ ਦੇਖੋ ਮਜਬੂਰੀ ਕਹਿਣਾ ਸਾਡਾ ਇੱਕ ਐਕਸਕਿਊਜ਼ ਹੈ, ਬਟ ਕੁਛ ਕੁ ਅਸੀਂ ਜਿਹੜੇ ਆਪਣੇ ਲਾਈਫ ਸਟਾਈਲ ਹੈਗੇ ਆ ਉਹ ਇਹੋ ਜਿਹੇ ਬਣਾ ਲਏ ਆ ਕਿ ਅਸੀਂ ਆਪਣੀ ਇੱਕ ਪਰਸਨਲ ਸਪੇਸ ਹੈਗੀ ਆ ਉਹ ਵੀ ਭਾਲਦੇ ਆ। ਅਸੀਂ ਕਹਿੰਦੇ ਆ ਵੀ ਹੁਣ ਜਿਹੜੇ ਮਾਂ ਤੇ ਬਾਪ ਉਹ ਕਹਿੰਦੇ ਵੀ ਹੁਣ ਸਾਡਾ ਅਸੀਂ ਟਾਈਮ ਹੈਗਾ ਉਹ ਅਸੀਂ ਆਪਸ ਦੇ ਵਿੱਚ ਟਾਈਮ ਸਪੈਂਡ ਕਰਨਾ। ਸੋ ਕਿਤੇ ਨਾ ਕਿਤੇ ਜਾ ਕੇ ਉਹ ਕਹੋ ਵੀ ਬੱਚੇ ਉਸ ਪਾਰਟ ਤੇ ਇਗਨੋਰ ਹੁੰਦੇ ਆ। ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਤੇ ਉਹ ਕਦੇ ਮਾਂ ਦੇ ਨਾਲ ਮੰਜੇ ਤੇ ਪੈਣਾ ਤੇ ਕਦੇ ਪਿਓ ਦੇ ਨਾਲ ਪੈਣਾ ਤੇ ਕਦੇ ਦੋਹਾਂ ਦੇ ਵਿਚਾਲੇ ਪੈਣਾ, ਹੈਨਾ, ਤੇ ਉਹ ਕਦੇ ਬਾਪੂ ਦੇ ਕੋਲ ਜਾਣਾ ਤੇ ਕਦੇ ਬੇਬੇ ਦੇ ਕੋਲ ਜਾਣਾ, ਹੈਨਾ। ਮਤਲਬ ਇੱਕ ਸਾਡੇ ਕੋਲ ਪੈਣ ਵਾਲੀਆਂ ਕਿੰਨੀਆਂ ਥਾਵਾਂ ਹੁੰਦੀਆਂ ਸੀ, ਕਿੰਨੀਆਂ ਬਾਹਾਂ ਸਾਨੂੰ ਬੁਲਾਉਂਦੀਆਂ ਸੀ ਮੇਰੇ ਕੋਲ ਆ ਜਾ ਮੇਰੇ ਕੋਲ ਆ ਜਾ, ਸਾਰੇ ਮਿੰਨਤਾਂ ਕੱਢਦੇ ਹੁੰਦੇ ਸੀ। ਤੇ ਅੱਜ ਤੁਸੀਂ ਦੇਖੋ ਅੱਜ ਮਾਂ ਬਾਪ ਵੀ ਅੱਜ ਦਾਦੇ ਦਾਦੀਆਂ ਵੀ ਉਹ ਸਾਰੇ ਜਿਹੜੇ ਹੈਗੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਕਮਰੇ ਮੱਲੇ ਵੀ ਹੈਗੇ ਆ। ਸੋ ਕਿਤੇ ਨਾ ਕਿਤੇ ਜਾ ਕੇ ਬੱਚੇ ਸਾਡੇ ਜਿਹੜੇ ਉਹ ਜਿਹੜਾ ਇਗਨੋਰ ਹੁੰਦੇ ਆ ਜਾਂ ਉਹਨਾਂ ਨੂੰ ਉਹ ਟਾਈਮ ਨਹੀਂ ਮਿਲਦਾ ਤੇ ਉਹਨਾਂ ਨੂੰ ਫਿਰ ਆਪਦਾ ਜਿਹੜਾ ਟਾਈਮ ਆ ਉਹੀ ਗੱਲ ਹੈ ਵੀ ਟੀਵੀਆਂ ਤੇ ਜਾਂ ਇਹਨਾਂ ਫੋਨਾਂ ਤੇ ਜਾਂ ਆਪਣੇ ਮੁਤਾਬਕ ਉਹਨਾਂ ਨੂੰ ਸਪੈਂਡ ਕਰਨਾ ਪੈਂਦਾ ਹੈਗਾ। ਸੋ ਇੱਥੇ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਹੋਰ ਗੱਲ ਦੱਸਦਾ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਆਪਣੇ ਮਾਂ ਬਾਪ ਜਾਂ ਆਪਣੇ ਦਾਦੇ ਦਾਦੀਆਂ ਰਾਤ ਦੇ ਟਾਈਮ ਤੇ ਆਪਾਂ ਨੂੰ ਬਾਂਹ ਤੇ ਪਾ ਕੇ ਫਿਰ ਉਹ ਨਾ ਬੜੀਆਂ ਸੋਹਣੀਆਂ ਸੋਹਣੀਆਂ ਕਹਾਣੀਆਂ ਸੁਣਾਉਂਦੇ
ਸੀ।
ਹਾਂਜੀ, ਤੇ ਜੇ ਕੋਈ ਗੁਰਮੁਖ ਦਾਦਾ ਦਾਦੀ ਹੋਣਾ ਤਾਂ ਉਹ ਕਹਾਣੀਆਂ ਦੀ ਬਜਾਏ ਸਾਖੀਆਂ ਸੁਣਾਉਂਦੇ ਹੁੰਦੇ ਸੀ। ਸੋ ਚਾਹੇ ਕਹਾਣੀਆਂ ਹੁੰਦੀਆਂ ਸੀ ਚਾਹੇ ਸਾਖੀਆਂ ਹੁੰਦੀਆਂ ਸੀ, ਹਰ ਇੱਕ ਕਹਾਣੀ ਸਾਖੀਆਂ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਸੁਨੇਹਾ ਹੁੰਦਾ ਸੀਗਾ। ਸੋ ਦੇਖੋ ਬੱਚਾ ਕਹਾਣੀ ਸੁਣ ਰਿਹਾ ਉਹਦੇ ਅੱਗੇ ਇੱਕ ਪਿਕਚਰ ਦੇ ਵਾਂਗੂ ਇੱਕ ਪਿਕਚਰ ਚੱਲ ਰਹੀ ਹੈ ਕਰ ਰਹੀ ਹੈ ਤੇ ਉਹ ਸੁਣਦੇ 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 ਜਦੋਂ ਤੱਕ ਚਲੋ ਵੀ ਕਹਾਣੀ ਦਾ ਅੰਤ ਹੁੰਦਾ ਸੀ ਤੇ ਇੱਕ ਵਧੀਆ ਉਹਦੇ ਵਿੱਚ ਮੈਸੇਜ ਹੁੰਦਾ ਸੀ ਤੇ ਉਹ ਬੱਚੇ ਨੂੰ ਨੀਂਦ ਆਉਂਦੀ ਸੀ, ਇੱਕ ਨੀਂਦ ਆ ਜਾਂਦੀ ਸੀ। ਸੋ ਉਸ ਕਿੰਨੇ ਵਧੀਆ ਵਾਤਾਵਰਨ ਦੇ ਵਿੱਚ ਉਹ ਬੱਚਾ ਨੂੰ ਨੀਂਦ ਆਉਂਦੀ ਸੀਗੀ ਤੇ ਅੱਜ ਜਿਵੇਂ ਹੁਣੇ ਤੁਸੀਂ ਗੱਲ ਕਰਕੇ ਹਟੇ ਹੋ, ਬੱਚਾ ਆਪਣੇ ਕਮਰੇ ਦੇ ਵਿੱਚ ਪਿਆ ਉਹਨੂੰ ਡਰ ਲੱਗ ਰਿਹਾ, ਸੋਣਾ ਉਸ ਬੱਚੇ ਨੇ ਵੀ ਆ, ਪਰ ਜਿਹੜਾ ਟਾਈਮ ਹੈਗਾ ਉਹ ਤੁਸੀਂ ਦੇਖੋ ਦੋਹਾਂ ਚੀਜ਼ਾਂ ਚ ਕਿੰਨਾ ਫਰਕ ਹੈ। ਇੱਕ ਬੱਚਾ ਡਰ ਦੇ ਨਾਲ ਸੌਂ ਰਿਹਾ ਜਾਂ ਉਹਦੀ ਜਿਹੜੀ ਕੰਪਨੀ ਹੈਗੀ ਆ ਉਹ ਟੀਵੀ ਕਰ ਰਿਹਾ ਜਾਂ ਉਹਦਾ ਮੋਬਾਈਲ ਕਰ ਰਿਹਾ ਜਾਂ ਲੈਪਟਾਪ ਕਰ ਰਿਹਾ ਤੇ ਕਿੱਥੇ ਉਹਦੀ ਦਾਦੀ ਦਾ ਜਾਂ ਮਾਂ ਦਾ ਜਾਂ ਪਿਓ ਦੀ ਉਹਦੇ ਸਿਰ ਦੇ ਥੱਲੇ ਬਾਂਹ ਤੇ ਨਾਲ ਉਹਨੂੰ ਜੱਫੀ ਪਾਈ ਆ ਤੇ ਪਿਆਰ ਕੀਤਾ ਜਾ ਰਿਹਾ। ਸੋ ਦੋਹਾਂ ਚੀਜ਼ਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਤੇ ਫਿਰ ਆਪਾਂ ਕਹਿੰਦੇ ਵੀ ਸਾਡੇ ਬੱਚੇ ਸੰਸਕਾਰੀ ਹੋਣੇ ਚਾਹੀਦੇ ਆ।
ਬਿਲਕੁਲ, ਇਹ ਸਾਡੇ ਵੱਲੋਂ ਇਹ ਕਿਤੇ ਨਾ ਕਿਤੇ ਜਿਹੜੀ ਇਹ ਕਮੀ ਪੇਸ਼ੀ ਰਹਿ ਰਹੀ। ਹੁਣ ਜੋਤੀ ਜੀ, ਮੈਂ ਤੁਹਾਨੂੰ ਇਹ ਦੱਸਦੀ ਹਾਂ ਜਿਹੜਾ ਮੇਰਾ ਟਾਈਮ ਸੀ ਸਾਡਾ ਆਪਣੇ ਗੱਲ ਦੀ ਕਰ ਲਈਏ ਅਸੀਂ ਤੇ ਉਦੋਂ ਅਸੀਂ ਮਾਂ ਬਾਪ ਤੋਂ ਪਿਆਰ ਵੀ ਬਹੁਤ ਲਿਆ। ਮੈਂ ਆਪਣੀ ਗੱਲ ਕਰ ਰਹੀ, ਪਿਆਰ ਵੀ ਰੱਜ ਕੇ ਲਿਆ ਤੇ ਪੁੱਟ ਵੀ ਰੱਜ ਕੇ ਖਾਧੀ ਹੈ। ਅਸੀਂ ਕੋਈ ਗੱਲ ਨੀ ਹੈਗਾ, ਦੋਨੇ ਚੀਜ਼ਾਂ ਦਾ ਬੈਲੈਂਸ ਬਣਿਆ ਰਿਹਾ ਮੇਰੀ ਲਾਈਫ ਦੇ ਵਿੱਚ। ਉਹ ਪਤਾ ਹੁੰਦਾ ਸੀਗਾ ਵੀ ਦਰਵਾਜ਼ੇ ਪਿੱਛੇ ਡੰਡਾ ਪਿਆ ਆ, ਉਹ ਮੇਰੇ ਲਈ ਹੁੰਦਾ ਸੀਗਾ, ਦੋ ਭਰਾਵਾਂ ਲਈ ਨੀ ਹੁੰਦਾ ਸੀਗਾ ਕਿਉਂਕਿ ਸ਼ਰਾਰਤਾਂ ਹੀ ਚੱਲਦੀਆਂ ਸੀਗੀਆਂ। ਅੱਛਾ, ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਮਾਂ ਬਾਪ ਹੱਥ ਨੀ ਲਾ ਸਕਦੇ ਹੈਗੇ, ਇੱਥੇ ਤਾਂ ਤੁਸੀਂ ਬਿਲਕੁਲ ਹੀ ਨੀ ਯੂਰਪ ਦੇ ਵਿੱਚ ਲਾ ਸਕਦੇ ਹੈਗੇ, ਬੱਚਿਆਂ ਨੇ ਥੋੜੀ ਜਿਹੀ ਵੀ ਗਲਤੀ ਕੀਤੀ ਹੈ। ਸੋ ਸਾਨੂੰ ਪਹਿਲਾਂ ਡਰ ਹੁੰਦਾ ਸੀ, ਮਾਂ ਬਾਪ ਦਾ ਪਿਆਰ ਵੀ ਹੁੰਦਾ ਸੀ, ਡਰ ਵੀ ਹੁੰਦਾ ਸੀ, ਚਾਹੇ ਕੁੱਟ ਵੀ ਖਾਣੀ ਬਰਾਬਰ ਨੀ ਬੋਲੀਦਾ ਸੀ। ਇੱਥੇ ਦੇ ਬੱਚਿਆਂ ਨੂੰ ਤੁਸੀਂ ਮਾੜਾ ਜਿਹਾ ਕੁਛ ਕਹੋ ਤੇ ਪੁਲਿਸ ਨਾਲ ਸੱਦ ਲੈਂਦੇ ਆ। ਕਿਤੇ ਤੁਹਾਨੂੰ ਹੱਕ ਦਾਵਾ ਮਾਂ ਬਾਪ ਨੂੰ ਬੱਚਿਆਂ ਦੇ ਨੀ ਰਿਹਾ ਕਿ ਅਸੀਂ ਬੱਚੇ ਨੂੰ ਜੇ ਪਿਆਰ ਕਰਦੇ ਹਾਂ ਤੇ ਅਸੀਂ ਝਿੜਕ ਵੀ ਸਕਦੇ ਹੈਗੇ ਆ। ਕਿਤੇ ਨਾ ਕਿਤੇ ਇੱਥੇ ਦੇ ਕਾਨੂੰਨਾਂ ਨੇ ਵੀ ਬੱਚਿਆਂ ਦੇ ਮਾਂ ਬਾਪ ਦੇ ਰਿਸ਼ਤੇ ਦੇ ਵਿੱਚ ਜਿਹੜਾ ਇੱਕ ਫਿੱਕਾਪਣ ਕਰ ਦਿੱਤਾ, ਕਿਉਂਕਿ ਕਾਨੂੰਨ ਕਹਿੰਦਾ ਕਿ ਕੋਈ ਵੀ ਤੁਹਾਨੂੰ ਜਦੋਂ ਕੁਛ ਕਹਿੰਦਾ ਆ ਤੇ ਤੁਸੀਂ ਉਹਦੇ ਲਈ ਰਿਪੋਰਟ ਕਰ ਸਕਦੇ ਆ। ਸੋ ਬੱਚੇ ਰਿਪੋਰਟ ਜਦੋਂ ਕਰਦੇ ਆ ਮਾਂ ਬਾਪ ਦੇ ਲਈ ਤੇ ਉਹ ਰਿਸ਼ਤੇ ਚ ਕਾਫੀ ਵਿਗਾੜ ਪੈ ਜਾਂਦਾ। ਕੁਛ ਕਾਨੂੰਨ ਦੀਆਂ ਵੀ ਖਰਾਬੀਆਂ ਹੈਗੀਆਂ ਕਿ ਨਹੀਂ?
ਨਹੀਂ, ਦੇਖੋ ਸਾਰੀਆਂ ਗੱਲਾਂ ਜਿਹੜੇ ਇੱਥੋਂ ਦੇ ਕਾਨੂੰਨ ਬਣੇ ਆ ਉਹ ਇੱਥੋਂ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਬਣੇ ਆ। ਆਪਾਂ ਆਪਣੀ ਪ੍ਰੋਬਲਮ ਕੀ ਆ, ਆਪਾਂ ਨੂੰ ਕਿਉਂ ਇਹ ਚੀਜ਼ਾਂ ਮਾੜੀਆਂ ਲੱਗਦੀਆਂ? ਕਿਉਂਕਿ ਆਪਾਂ ਨਾ ਹੈਗੇ ਆ ਵਿੱਚ ਵਿਚਾਲੇ, ਨਾ ਤਾਂ ਆਪਾਂ ਹੈਗੇ ਆ ਉਧਰ ਜੋਗੇ ਤੇ ਨਾ ਆਪਾਂ ਹੈਗੇ ਇਧਰ ਜੋਗੇ, ਤੇ ਵਿੱਚ ਵਿਚਾਲੇ ਹੋਣੇ ਕਰਕੇ ਨਾ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਇਹ ਅਨਕੰਫਰਟੇਬਲ ਲੱਗਦੀਆਂ। ਇੱਕ ਹਾਸੇ ਦੀ ਗੱਲ ਤੁਸੀਂ ਵੀ ਸੁਣੀ ਹੋਊਗੀ ਤੇ ਆਪਾਂ ਦੁਬਾਰਾ ਰਿਪੀਟ ਕਰ ਲੈਂਦੇ ਆ। ਕਹਿੰਦੇ ਨਾ ਕੋਈ ਜਵਾਕ ਸੀ ਤੇ ਉਹ ਇੱਧਰ ਉਹਦੇ ਮਾਂ ਬਾਪ ਸੀ ਬਾਹਰ ਤੇ ਉਹ ਬੜਾ ਜਵਾਕ ਤੰਗ ਕਰਦਾ ਸੀ। ਉਹ ਜਦੋਂ ਮਾੜਾ ਜਿਹਾ ਪਾਪਾ ਉਹਦਾ ਨਾ ਉਹਨੂੰ ਮਤਲਬ ਬੋਲਣ ਲੱਗਿਆ ਕਰੇ, ਝਿੜਕਣ ਲੱਗਿਆ ਕਰੇ, ਤਾਂ ਨਾ ਉਹਦੇ ਨਾਲ ਨੰਬਰ ਕਰਕੇ ਡਾਇਲ ਤੇ ਪੁਲਿਸ ਬੁਲਾ ਲਿਆ ਕਰੇ ਤੇ ਉਹ ਵਿਚਾਰਾ ਬੜਾ ਪਰੇਸ਼ਾਨ ਵੀ ਯਾਰ ਪਤੰਦਰੇ ਮੈਨੂੰ ਭਾਵੇਂ ਨਾ ਝਿੜਕਣ ਦਿੰਦਾ ਨਾ ਕੁਛ ਹੋਰ ਕਰਨ ਦਿੰਦਾ ਤੇ ਬੜਾ ਇਹਨੇ ਦੁਖੀ ਕੀਤਾ ਤੇ ਹੁਣ ਬੱਚਿਆਂ ਦਾ ਤੁਹਾਨੂੰ ਪਤਾ ਹੀ ਆ ਉਹ ਫਿਰ ਇੱਕ ਵਾਰੀ ਨਾ ਮਤਲਬ ਉਹਨੂੰ ਕਹਿੰਦਾ ਵੀ ਆਹ ਬੇਟੇ ਆਪਾਂ ਨਾ ਮੈਂ ਤੈਨੂੰ ਘੁਮਾ ਫਰਾ ਕੇ ਲਿਆਉਣਾ ਤੈਨੂੰ ਇੰਡੀਆ ਦਿਖਾਉਣਾ ਕਰਦਾ ਹੈਗਾ ਪੰਜਾਬ ਬੜਾ ਸੋਹਣਾ ਪੰਜਾਬ ਹੈ ਆਪਾਂ ਚਿੱਲ ਮਾਰਾਂਗੇ ਆਹ ਕਰਾਂਗੇ ਉਹ ਕਰਾਂਗੇ ਤੇ ਉਹ ਕਹਿੰਦਾ ਹਾਂਜੀ ਉਹ ਕਹਿੰਦਾ ਵੀ ਠੀਕ ਆ ਮੈਂ ਚੱਲੂਗਾ ਤੇ ਉਹ ਪਿਆਰ ਨੂਰ ਜੀ ਨਾਲ ਲੈ ਗਿਆ ਤੇ ਜਦੋਂ ਕਹਿੰਦੇ ਆਈ ਦਿੱਲੀ ਤੇ ਪਿਓ ਨੇ ਜੁੱਤੀ ਲਾ ਲਈ ਕਹਿੰਦਾ ਵੀ ਹੁਣ ਬੋਲ ਕਹਿੰਦਾ ਫਿਰ ਜੁੱਤੀ ਉਹਦੇ ਪਵੇ ਤੇ ਚੰਗ ਆਉਣੀਆਂ ਭੈਣ ਕਹਿੰਦਾ ਵੀ ਹੁਣ ਕਰ ਜਿਹੜੀ ਪੁਲਿਸ ਨੂੰ ਤੂੰ ਕਾਲ ਕਰਦਾ ਜਿਹੜੀ ਪੁਲਿਸ ਨੂੰ ਬੁਲਾਏਗਾ ਉਹ ਵੀ ਤੈਨੂੰ ਭੜਕਾਊਗੀ ਤੇ ਗੱਲ ਹੈ ਵੀ ਕਈ ਵਾਰੀ ਨਾ ਸਥਾਨ ਪ੍ਰੋਪਰ ਨੀ ਹੁੰਦੇ ਗੇ ਸੋ ਇਹਨਾਂ ਕੰਟਰੀਆਂ ਚ ਆਪਾਂ ਇਹਨਾਂ ਦੇ ਨਿਯਮਾਂ ਦੇ ਮੁਤਾਬਕ ਹੀ ਆਪਾਂ ਨੂੰ ਰਹਿਣਾ ਪੈਣਾ ਤੇ ਆਪਾਂ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਤੁਹਾਡੇ ਮਾਤਾ ਜੀ ਮਦਰ ਤੁਹਾਨੂੰ ਕੁੱਟਦੇ ਵੀ ਰਹੇ ਆ ਹੈਨਾ
ਬਹੁਤ ਮੈਂ ਕੁੱਟ ਖਾਧੀ ਆ ਜੇ ਤਾਂ ਕਹਿੰਦੇ ਆ ਕਿ ਚੱਲ ਮੁੰਡਿਆਂ ਦੇ ਕੁੱਟ ਜ਼ਿਆਦਾ ਪੈਂਦੀ ਆ ਮੈਂ ਤਾਂ ਕੁੜੀ ਹੋ ਕੇ ਕੁੱਟ ਬੜੀ ਖਾਧੀ ਆ ਕਿਉਂਕਿ ਸ਼ਰਾਬ ਤੇ ਚਲੀ ਪਰ ਉਹ ਕੁੱਟ ਦੇ ਵਿੱਚ ਵੀ ਪਿਆਰ ਸੀ ਓਨਾ ਹੀ ਮਾਂ ਲਈ ਪਿਆਰ ਜਾਗਦਾ ਸੀ ਮਾਂ ਦੀ ਬਾਣੀ ਚੋਂ ਪਿਆਰ ਕਰਦੀ ਸੀ
ਜਿਹੜੇ ਕਹਿ ਲੋ ਵੀ ਪੰਜਾਬ ਚੋਂ ਆਏ ਆ ਕਰੇ ਆ ਖਾਸ ਕਰਕੇ ਤੇ ਉਹਨਾਂ ਨੇ ਨਾ ਮਾਵਾਂ ਦੇ ਵੇਲ ਨੇ ਜ਼ਰੂਰ ਖਾਧੇ ਆ ਫਿਰ ਵੇਲ ਨਾ ਵੀ ਨਾ ਰਾਕਟ ਲੰਚ ਰੰਗੂ ਜਾਂਦਾ ਸੀਗਾ ਖੁਸ਼ਾਂ ਪਿਆਰ ਕਰਨਾ ਵੇਲ ਨਾ ਤੇ ਕਹਿ ਲੋ ਮਾਵਾਂ ਦੇ ਨਾ ਨਿਸ਼ਾਨੇ ਵੀ ਇੰਨੇ ਸਿੱਧੇ ਹੁੰਦੇ ਸੀਗੇ ਹੈਨਾ ਵੀ ਪੁੱਛੋ ਨਾ ਵੀ ਸਿੱਧਾ ਨਿਸ਼ਾਨਾ ਵੱਜਣਾ ਸੋ ਦੇਖੋ ਬੱਚੇ ਨੂੰ ਕੁੱਟਣਾ ਤੇ ਉਹ ਬੱਚੇ ਨੇ ਉਸੇ ਮਾਂ ਦੀ ਗੋਦੀ ਦੇ ਵਿੱਚ ਆ ਕੇ ਰੋਣਾ ਤੁਸੀਂ ਚੀਜ਼ ਦੇਖੋ ਇੱਕ ਕੰਬੀਨੇਸ਼ਨ ਦੇਖੋ ਕਿ ਜਿਹੜੀ ਮਾਂ ਨੇ ਕੁੱਟਣਾ ਉਹਨੂੰ ਤੇ ਉਸੇ ਮਾਂ ਦੀ ਗੋਦੀ ਦੇ ਵਿੱਚ ਆ ਕੇ ਉਸੇ ਨੇ ਫਿਰ ਉਹਨੂੰ ਪਿਆਰ ਨਾਲ ਪਿਆਰ ਕਰਨਾ ਸਲਾਉਣਾ ਹੈਨਾ ਇਹ ਅਸਲ ਹੁੰਦਾ ਮਾਂ ਦਾ ਰਿਸ਼ਤੇ ਦਾ ਨਿੱਘ ਤੇ ਸੋ ਅੰਜੂ ਜੀ ਗੱਲ ਹੁਣ ਆ ਗਈ ਮਾਂ ਦੀ ਤੇ ਮੇਰਾ ਹੁਣ ਦਿਲ ਕਰਦਾ ਵੀ ਇੱਕ ਨਾ ਕੁਲਦੀਪ ਮਾਨਕ ਦਾ ਗੀਤ
ਕੁਲਦੀਪ ਮਾਨਕ ਜੀ ਦਾ ਗਾਣਾ ਜਿਹੜਾ ਕਿ ਅਸੀਂ ਉਸ ਵੇਲੇ ਛੋਟੇ ਹੁੰਦਿਆਂ ਨੇ ਜਦੋਂ ਇਹ ਆਇਆ ਸੀ ਜਾਂ ਉਹਨਾਂ ਨੇ ਗਾਇਆ ਸੀ ਖਾੜੇ ਜਦੋਂ ਉਹਨਾਂ ਦੇ ਲੱਗਦੇ ਸੀਗੇ ਤੇ ਇਹ ਗਾਣਾ ਜਦੋਂ ਸੁਣਦੇ ਸੀ ਬੜਾ ਸੋਹਣਾ ਲੱਗਦਾ ਸੀ ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾ ਪ੍ਰੋਗਰਾਮਾਂ ਦੇ ਨਾਲ ਮੇਰੇ ਨਾਲ ਜੁੜੇ ਹੋਏ ਨੇ ਜੋਤੀ ਸਿੱਖੋ ਜੀ ਸੋ ਮਾਂ ਤੇ ਗਾਣਾ ਸੁਣਦੇ ਆ ਤੇ ਉਸ ਤੋਂ ਬਾਅਦ ਗੱਲਬਾਤ ਦਾ ਵਿਸ਼ਾ
ਦਿਸਦਾ ਚਾਰ ਚੁਫੇਰਾ ਦੂਜਾ ਮਾਤਾ ਰੱਬ ਦਾ ਰੂਪ ਹੈ ਦੂਜਾ ਹੋ ਮਾਂ ਹੈ ਰੱਬ ਦਾ ਨਾ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਤਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ
ਦੋਸਤੋ ਇਹ ਸੀ ਖੂਬਸੂਰਤ ਗੀਤ ਮਾਂ ਹੁੰਦੀ ਹੈ ਮਾਂ ਜਿਹਦੇ ਵਿੱਚ ਕਿ ਮਾਂ ਦੀਆਂ ਪੂਰੀਆਂ ਭਾਵਨਾ ਬੱਚੇ ਦੀਆਂ ਪੂਰੀਆਂ ਭਾਵਨਾ ਇਸ ਗੀਤ ਦੇ ਵਿੱਚ ਜੁੜੀਆਂ ਹੋਈਆਂ ਨੇ ਸੋ ਇਸ ਗਾਣੇ ਦਾ ਨਾਂ ਲਿਆ ਤੇ ਮੇਰੇ ਸਾਹਮਣੇ ਕੁਲਦੀਪ ਮਾਣਕ ਜੀ ਉੱਤੇ ਦੇਖਣ ਲੱਗੇ ਜੋਤੀ ਜੀ ਗੱਲ ਦਾ ਥੋੜਾ ਜਿਹਾ ਇੱਧਰ ਪਾਸੇ ਲੈ ਜਾਈਏ ਤੁਸੀਂ ਕਦੇ ਪੰਜਾਬ ਦੇ ਅਖਾੜੇ ਦੇਖੇ ਜਿਹੜੇ ਉਸ ਟਾਈਮ ਚ ਲੱਗਦੇ ਹੁੰਦੇ ਸੀ
ਮੈਂ ਆਖਿਆ ਜੀ ਪੁੱਛੋ ਨਾ ਜਿਹੜੇ ਪਿੰਡ ਚ ਮੈਂ ਰਹਿੰਦਾ ਨਾ ਜੀ ਤੇ ਮੇਰੇ ਪਿੰਡ ਦੇ ਨਾਲ ਹੀ ਨਾ 5-6 ਕਿਲੋਮੀਟਰ ਤੇ ਹੈਗਾ ਬਾਬੂ ਸਿੰਘ ਮਾਨ ਮਰਾੜਾ ਵਾਲੇ ਦਾ ਪਿੰਡ ਤੁਸੀਂ ਨਾ ਮੇਰੀ ਦੁੱਖ ਦੀ ਰਾਗ ਤੇ ਹੱਥ ਰੱਖਤਾ ਹਾਂਜੀ ਤੇ ਜਦੋਂ ਨਾ ਜੀ ਅਸੀਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ ਤੇ ਬਾਬੂ ਸਿੰਘ ਮਾਨ ਜਿਹੜੇ ਸੀਗੇ ਤੇ ਇਹ ਹੁਣ ਤੁਹਾਨੂੰ ਪਤਾ ਰਾਈਟਰ ਹੈ ਲੇਖਕ ਹੈਗੇ ਗੀਤਕਾਰ ਹੈ ਤੇ ਗੀਤ ਲਿਖਦੇ ਹੁੰਦੇ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਮੁਹੰਮਦ ਸਦੀਕ ਦੀ ਤੇ ਰਣਜੀਤ ਕੌਰ ਦੀ ਨਾ ਜੋੜੀ ਬੜੀ ਹਿੱਟ ਹੁੰਦੀ ਸੀ ਤੇ ਹਾਂ ਬੜੀ ਇਹਨਾਂ ਦੀ ਜੋੜੀ ਹਿੱਟ ਫੇਰ ਨਾ ਇਹਦਾ ਅਖਾੜਾ ਜਦੋਂ ਲੱਗਣਾ ਤੇ ਲੋਕਾਂ ਨੇ ਨਾ ਵਾਹੋ ਦਾਹੀ ਕਿਸੇ ਨੇ ਟਰੈਕਟਰ ਟਰਾਲੀਆਂ ਤੇ ਕਿਸੇ ਨੇ ਗੱਡਿਆਂ ਤੇ ਕਿਸੇ ਨੇ ਤੁਰ ਕੇ ਤੇ ਫਿਰ ਉਹ ਪਿੰਡ ਦੇ ਵਿੱਚ ਖਾੜਾ ਲੱਗਣਾ ਤੇ ਇਕੱਠ ਹੋਣਾ ਪੂਰਾ ਬੱਲੇ ਬੱਲੇ ਹੋਣੀ ਤੇ ਉਹ ਸਮੇਂ ਦੇ ਦੌਰਾਨ ਵਾਕੇ ਮੈਂ ਤਾਂ ਨਾ ਜੀ ਬਹੁਤ ਅਖਾੜੇ ਦੇਖੇ
ਬਹੁਤ ਵਧੀਆ ਅੱਛਾ ਇਹ ਸੀਗਾ ਅਸੀਂ ਦੋਸਤੋ ਅਸੀਂ ਹੁਣੇ ਹੀ ਉਸ ਵਿਸ਼ੇ ਵੱਲ ਆਉਂਦੇ ਜਿਹੜਾ ਛੇੜਿਆ ਹੋਇਆ ਤੇ ਟਾਈਮ ਦੀ ਜਿਹੜੀਆਂ ਸਹਿਤ ਘੜੀ ਦੀਆਂ ਸੋਈਆਂ ਵੀ ਸਾਨੂੰ ਇਸ਼ਾਰਾ ਦੇ ਰਹੀਆਂ ਨੇ ਮੈਂ ਤੁਹਾਨੂੰ ਇਹ ਦੱਸਦੀ ਹਾਂ ਜਿਹੜਾ ਉਸ ਟਾਈਮ ਸਟੇਜ ਲੱਗਦਾ ਸੀਗਾ ਨਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੂੰ ਮੈਂ ਬਹੁਤ ਸੁਣਿਆ ਅਖਾੜਾ ਉਹਨਾਂ ਦੇ ਸਾਡੇ ਉੱਥੇ ਪਿੰਡ ਚੱਲੂ ਵੀ ਲੱਗਦਾ ਹੁੰਦਾ ਸੀ ਉਹ ਸਟੇਜ ਜੋਤੀ ਜੀ ਪਤਾ ਕਿਹੜੀ ਬਣੀ ਹੁੰਦੀ ਸੀ ਤੁਹਾਨੂੰ ਚੇਤਾ ਜਾਣਾ ਗੱਡਿਆਂ ਨੂੰ ਜੋੜ ਕੇ ਗੱਡੇ ਹੈ ਨਾ ਜਿਹੜੇ ਗੱਡਿਆਂ ਨੂੰ ਜੋੜ ਕੇ ਉਹਨਾਂ ਦੇ ਥੱਲੇ ਕਿਸੇ ਤਰ੍ਹਾਂ ਇੱਟਾਂ ਰੱਖ ਕੇ ਉਹਨਾਂ ਦੀ ਸਪੋਰਟ ਦੇ ਕੇ ਤੇ ਸਟੇਜ ਬਣਾਈ ਜਾਂਦੀ ਸੀ ਫਿਰ ਉਹਨਾਂ ਨੂੰ ਰਣਜੀਤ ਕੌਰ ਜੀ ਹੁਣੇ ਨੂੰ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਛੋਟੇ ਹੁੰਦਿਆਂ ਸਾਹਮਣੇ ਬੈਠ ਕੇ ਦੇਖਿਆ ਤੇ ਫਿਰ ਕਿਸੇ ਨੇ ਉਸ ਤੋਂ ਹੱਥ ਦੇਣਾ ਉਹਨਾਂ ਨੂੰ ਹੌਲੀ ਦੇਣੀ ਸਟੇਜ ਦੇ ਉੱਤੇ ਲੈ ਕੇ ਆਉਣਾ ਉੱਥੇ ਮਾਈਕ ਹੁੰਦਾ ਸੀ ਢੋਲਕੀ ਸਾਜ਼ ਸਾਰੇ ਗੱਡੇ ਦੇ ਉੱਤੇ ਉਹਨਾਂ ਨੇ ਬਣਾਇਆ ਹੁੰਦਾ ਸੀ ਔਰ ਪਿੰਡ ਬਨੇਰੇ ਦੂਰ ਦੂਰ ਤੱਕ ਬਨੇਰੇ ਭਰੇ ਹੁੰਦੇ ਸੀਗੇ
ਉਹਨਾਂ
ਨੂੰ ਸੋ ਸਾਡੇ ਜਿਹੜੇ ਅਸੀਂ ਪਿੰਡਾਂ ਵਾਲੇ ਲੋਕ ਆ ਸਾਡੇ ਅੰਦਰ ਪੂਰਾ ਸੱਭਿਆਚਾਰ ਹੋਣ ਵੀ ਹੈ ਅਸੀਂ ਚਾਹੇ ਕਿਤੇ ਵੀ ਚਲੇ ਜਾਈਏ ਉਹ ਪਿੰਡ ਸਾਡੇ ਅੰਦਰ ਅੱਜ ਵੀ ਵਸਦੇ ਹੈਗੇ ਆ ਅੱਜ ਵੀ ਉਦਾਂ ਹੀ ਹੈਗਾ ਜਦੋਂ ਅਸੀਂ ਉਹਨਾਂ ਗਾਣਿਆਂ ਨੂੰ ਸੁਣਦੇ ਹਾਂ ਜੋਤੀ ਜੀ ਉਸੇ ਵਿਸ਼ੇ ਵੱਲ ਆਉਣੇ ਹੈਗੇ ਆ ਇਹ ਦੁਖਾਂ ਤੇ ਕੱਲਾ ਸਾਡੇ ਪੰਜਾਬ ਦਾ ਜਾਂ ਸਾਡੇ ਇੰਡੀਆ ਦਾ ਨਹੀਂ ਜਿਹੜਾ ਅਸੀਂ ਮਾਂ ਬਾਪ ਦਾ ਬੱਚਿਆਂ ਲਈ ਜਾਂ ਬੱਚਿਆਂ ਦਾ ਮਾਂ ਬਾਪ ਲਈ ਇਹ ਕਿਤੇ ਨਾ ਕਿਤੇ ਸਾਰੇ ਪਾਸੇ ਅਜੇ ਅਮੈਰੀਕਾ ਦੀ ਗੱਲ ਕਰ ਲਈਏ ਉੱਥੇ ਦੀ ਵੀ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਦਾ ਵੀ ਇਹੀ ਦੁਖਾਂਤ ਹੈ ਇੱਥੇ ਸਾਡੇ ਮਾਂ ਬਾਪ ਕੋਲ ਸਾਡੇ ਲਈ ਸਮਾਂ ਨਹੀਂ ਤੇ ਮਾਂ ਬਾਪ ਕਹਿੰਦੇ ਆ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਹੈਗੇ ਉਹ ਵੀ ਪੁਰਾਣੀਆਂ ਆਪਣੀਆਂ ਗੱਲਾਂ ਚੇਤੇ ਕਰਦੇ ਕਿ ਪੁਰਾਣਾ ਏਦਾਂ ਦਾ ਸਮਾਂ ਹੁੰਦਾ ਸੀਗਾ ਤੇ ਏਦਾਂ ਹੋਣਾ ਚਾਹੀਦਾ ਅਖੀਰ ਦੇ ਵਿੱਚ ਤੁਸੀਂ ਇਹਦਾ ਕੀ ਨਿਚੋੜ ਕੱਢੋਗੇ ਕੀ ਕਹੋਗੇ ਕਿ ਸਾਨੂੰ ਆਪਣੀ ਕਮਿਊਨਿਟੀ ਦੀ ਗੱਲ ਜੇ ਅਸੀਂ ਕਰ ਲਈਏ ਤੇ ਅਸੀਂ ਆਪਣੇ ਆਪ ਨੂੰ ਜਿਹੜੇ ਡੁੱਲੇ ਵੇਰਾਂ ਦਾ ਕਹਿੰਦੇ ਹਾਲੇ ਵੀ ਕੁਛ ਨੀ ਵਿਗੜਿਆ ਹੈਗਾ ਅਸੀਂ ਹਾਲੇ ਵੀ ਆਪਣੀਆਂ ਉਹਨਾਂ ਬੱਚਿਆਂ ਨੂੰ ਪਿਆਰ ਦੇ ਸਕਦੇ ਹਾਂ ਬੱਚਿਆਂ ਤੋਂ ਪਿਆਰ ਲੈ ਸਕਦੇ ਹਾਂ ਉਹਨਾਂ ਨੂੰ ਆਪਣੇ ਵੱਲ ਮੋੜ ਸਕਦੇ ਹਾਂ ਉਹ ਕਿਹੜੀਆਂ ਤੁਹਾਡੇ ਕੋਲ ਉਹ ਗੱਲਾਂ ਹੈਗੀਆਂ ਜਾਂ ਤੁਸੀਂ ਕੀ ਸੋਚ ਸੋਚਦੇ ਆ ਕਿ ਸਾਨੂੰ ਆਪਣੇ ਆਪ ਨੂੰ ਕੀ ਬਿਹਤਰ ਕਰਨਾ ਚਾਹੀਦਾ ਜਿਹੜੇ ਅਸੀਂ ਬਾਹਰ ਇੱਧਰ ਬੈਠੇ
ਦੇਖੋ ਜੀ ਮੈਂ ਤਾਂ ਇਹੀ ਕਹੂੰਗਾ ਕਿ ਤੁਹਾਨੂੰ ਹਰ ਇੱਕ ਰਿਸ਼ਤੇ ਨੂੰ ਸਮਾਂ ਦੇਣਾ ਚਾਹੀਦਾ ਜਿਹੜੇ ਮਾਂ ਬਾਪ ਹੈ ਮਾਂ ਬਾਪ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਮਾਂ ਬਾਪ ਦਾ ਫਰਜ਼ ਬਣਦਾ ਉਹ ਬੱਚਿਆਂ ਨੂੰ ਸਮਾਂ ਦੇਣ ਬੱਚਿਆਂ ਦੇ ਨਾਲ ਵਧੀਆ ਵਧੀਆ ਜਿਹੜੀਆਂ ਮੂਵਮੈਂਟਸ ਹੈਗੀਆਂ ਉਹ ਸ਼ੇਅਰ ਕਰਨ ਸੋ ਜੇ ਮਾਂ ਬਾਪ ਬੱਚਿਆਂ ਨੂੰ ਟਾਈਮ ਦੇਣ ਤਾਂ ਬੱਚਿਆਂ ਦਾ ਵੀ ਫਰਜ਼ ਬਣਦਾ ਹੈਗਾ ਕਿ ਉਹ ਆਪਦੇ ਬਜ਼ੁਰਗਾਂ ਨੂੰ ਟਾਈਮ ਦੇਣ ਸੋ ਇਹ ਆਪਾਂ ਨੂੰ ਗਿਵ ਐਂਡ ਟੇਕ ਕਹਿ ਸਕਦੇ ਹਾਂ ਸੋ ਇਸੇ ਤਰ੍ਹਾਂ ਆਪਾਂ ਆਪਣੇ ਜਿਹੜੇ ਹੋਰ ਰਿਸ਼ਤੇ ਨਾਤੇ ਕੋਈ ਆਪਣੇ ਰਿਸ਼ਤੇਦਾਰ ਹੈਗੇ ਆ ਜਾਂ ਆਪਣੇ ਕੋਈ ਯਾਰ ਦੋਸਤ ਹੈਗੇ ਆ, ਇਹ ਸਾਰੀਆਂ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਹਲਕੀਆਂ ਫੁਲਕੀਆਂ ਕਰਦੀਆਂ, ਸਾਡੇ ਮਨ ਨੂੰ ਸਾਡਾ ਮਨ ਵਧੀਆ ਹੁੰਦਾ, ਖੁਸ਼ ਹੁੰਦਾ। ਸੋ ਸਾਨੂੰ ਸਮਾਂ ਦੇਣਾ ਚਾਹੀਦਾ, ਤੇ ਸਭ ਤੋਂ ਜ਼ਰੂਰੀ ਬੰਦੇ ਨੂੰ ਆਪਣੇ ਆਪ ਨੂੰ ਸਮਾਂ ਦੇਣਾ ਚਾਹੀਦਾ। ਕਈ ਵਾਰੀ ਅਸੀਂ ਦੂਜਿਆਂ ਨੂੰ ਸਾਂਭਦੇ ਸਾਂਭਦੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਅਸੀਂ ਗਵਾ ਦਿੰਦੇ ਹਾਂ, ਗਵਾਚ ਜਾਂਦੇ ਹੈਗੇ ਹਾਂ। ਸੋ ਹਰ ਇੱਕ ਥਾਂ ਤੇ ਤੁਹਾਨੂੰ ਇੱਕ ਲਾਈਫ ਨੂੰ ਬੈਲੈਂਸ ਕਰਕੇ ਚੱਲਣਾ ਚਾਹੀਦਾ, ਚਾਹੇ ਸਾਡੇ ਮਾਂ ਬਾਪ ਹੈ, ਚਾਹੇ ਬੱਚੇ ਹੈ, ਚਾਹੇ ਹੋਰ ਰਿਸ਼ਤੇ ਨਾਤੇ ਹੈਗੇ ਆ, ਤੇ ਆਪਣੇ ਆਪ ਨੂੰ ਬੰਦੇ ਨੂੰ ਜ਼ਰੂਰ ਟਾਈਮ ਦੇਣਾ ਚਾਹੀਦਾ।
ਬਿਲਕੁਲ, ਆਪਣੇ ਆਪ ਨੂੰ ਟਾਈਮ ਜ਼ਰੂਰ। ਦੂਸਰਾ ਮੈਂ ਇਹ ਵੀ ਸੋਚਦੀ ਹਾਂ ਜੋਤੀ ਜੀ ਕਿ ਘਰ ਦੇ ਵਿੱਚ ਜੋ ਵੀ ਛੋਟੀਆਂ ਛੋਟੀਆਂ ਸਾਨੂੰ ਪ੍ਰੋਬਲਮਸ ਆਉਂਦੀਆਂ ਮਾਂ ਬਾਪ ਨੂੰ ਨਾ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ। ਤੁਹਾਡੇ ਕੋਲ ਦੁੱਖ ਸੁੱਖ ਜੋ ਵੀ ਆਉਂਦਾ ਬੱਚਿਆਂ ਨੂੰ ਉਹਦੇ ਵਿੱਚ ਇਨਵੋਲਵ ਕਰੋ, ਕਿਉਂਕਿ ਬੱਚੇ ਜਿਹੜੇ ਇੱਥੇ ਦੇ ਜੰਮੇ ਪਲੇ ਆ ਉਹ ਇੱਥੇ ਦੇ ਹਿਸਾਬ ਨਾਲ ਜਾਂਦੇ ਆ ਵੀ ਇਹ ਤੁਹਾਡੀ ਲਾਈਫ ਇਹ ਮੇਰੀ ਲਾਈਫ। ਉਹਨਾਂ ਦੇ ਉੱਤੇ ਉਹ ਗੱਲ ਭਾੜੂ ਨਾ ਹੋਣ ਦੇਵੋ, ਉਹਨਾਂ ਨੂੰ ਆਪਣਾ ਆਪਣ ਦੇਵੋ। ਉਹਨਾਂ ਨੂੰ ਇਹ ਨਾ ਕਹੋ ਕਿ ਇਹ ਤੇਰਾ ਇਹ ਮੇਰਾ, ਉਹਨਾਂ ਨੂੰ ਇੱਕ ਸ਼ਬਦ ਸਿਖਾਓ ਅਸੀਂ ਆਪਾਂ ਜਿਹੜੇ ਬਹੁ ਵਚਨ ਆ, ਇਹ ਦੋ ਚੀਜ਼ਾਂ ਸਿਖਾਓ ਕਿ ਅਸੀਂ ਇੱਦਾਂ ਕਰਨਾ ਆਪਾਂ ਇੱਦਾਂ ਕਰਨਾ। ਜਦੋਂ ਅਸੀਂ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੋ ਸ਼ਬਦ ਬੱਚਿਆਂ ਨੂੰ ਲੈ ਕੇ ਸਿਖਾਵਾਂਗੇ, ਬੱਚੇ ਫਿਰ ਉਹ ਪਰਿਵਾਰ ਦੇ ਵਿੱਚ ਤੁਹਾਡੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਇਨਵੋਲਵ ਹੋਣਗੇ। ਉਹਨਾਂ ਨੂੰ ਪਤਾ ਲੱਗੂ ਕਿ ਸਾਡੇ ਮਾਂ ਬਾਪ ਇਸ ਵੇਲੇ ਕਿਹੜੀ ਤਕਲੀਫ ਦੇ ਵਿੱਚ ਜਾ ਰਹੇ ਆ, ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚੇ ਦੇ ਨਾਲ, ਚਾਹੇ ਉਹ ਜਿਹੜੀ ਵੀ ਭਾਸ਼ਾ ਚ ਤੁਸੀਂ ਇੱਥੇ ਗੱਲ ਕਰਦੇ ਆ, ਜਰਮਨ ਆ, ਇਟਾਲੀਅਨ ਆ, ਫਰੈਂਚ ਆ, ਇੰਗਲਿਸ਼ ਆ, ਤੁਸੀਂ ਜੋ ਵੀ ਭਾਸ਼ਾ ਬੋਲਦੇ ਆ ਬੱਚੇ ਬੋਲਦੇ ਆ, ਪਰ ਕੋਸ਼ਿਸ਼ ਕਰੋ ਜਦੋਂ ਤੁਸੀਂ ਸੋਫਿਆਂ ਤੇ ਆਪਣੇ ਬੱਚੇ ਦੇ ਕੋਲ ਚਾਹੇ ਘੰਟੇ ਦੋ ਘੰਟੇ ਲਈ ਬਹਿੰਦੇ ਆ, ਆਪਣੀ ਭਾਸ਼ਾ ਚ ਗੱਲ ਕਰੋ। ਬੱਚੇ ਚਾਹੇ ਇੰਗਲਿਸ਼ ਬੋਲਣ, ਜਿਹੜੀ ਭਾਸ਼ਾ ਬੋਲਣ, ਤੁਹਾਡੀ ਭਾਸ਼ਾ ਨੂੰ ਉਹ ਸਮਝਣਗੇ। ਜਿਹੜੀ ਬੋਲੀ ਆ ਉਹ ਬਹੁਤ ਨੇੜਤਾ ਪੈਦਾ ਕਰਦੀ ਆ। ਆਪਣੇ ਹੱਥੀਂ ਬੱਚੇ ਨੂੰ ਖਾਣਾ ਬਣਾ ਕੇ ਖਿਲਾਓ, ਉਹਨਾਂ ਦੀ ਮਨਪਸੰਦ ਦਾ ਖਾਣਾ ਬੱਚੇ ਦੇ ਅੰਦਰ ਇੱਕ ਖਿੱਚ ਪੈਦਾ ਕਰਦਾ ਮਾਂ ਵਾਲਾ ਪਿਆਰ। ਤੁਹਾਡੇ ਅੰਦਰ ਕੋਈ ਦੁੱਖ ਤਕਲੀਫ ਆ, ਬੱਚੇ ਨੂੰ ਦੱਸੋ ਕਿ ਸਾਡਾ ਪਰਿਵਾਰ ਇਸ ਵੇਲੇ ਆ ਦੁੱਖ ਦੇ ਵਿੱਚੋਂ ਜਾ ਰਿਹਾ ਹੈਗਾ, ਆਪਾਂ ਰਲ ਕੇ ਬਸ ਇਹਦਾ ਸੋਲੂਸ਼ਨ ਲੱਭਣਾ। ਸੋ ਮੇਰਾ ਖਿਆਲ ਜੋਤੀ ਜੀ, ਜਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਅਸੀਂ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂਗੇ, ਬੱਚੇ ਆਪਣੀ ਗੱਲ ਦਿਲ ਦੀ ਸਾਡੇ ਨਾਲ ਸ਼ੇਅਰ ਕਰਨੀ ਸ਼ੁਰੂ ਕਰ ਦੇਣਗੇ, ਫਿਰ ਮੇਰਾ ਖਿਆਲ ਕਿਤੇ ਨਾ ਕਿਤੇ ਨੇੜਤਾ ਇਹ ਵੱਧ ਸਕਦੀ ਹੈ, ਜਿਹੜੀ ਸਾਨੂੰ ਹੁਣ ਲੱਗਦਾ ਕਿ ਇੱਕ ਬਖਰੇਵਾ ਜਿਹਾ ਪੈ ਰਿਹਾ ਹੈਗਾ।
ਜੀ ਜੀ ਜੀ
ਮੈਂ ਇਹ ਸੋ ਦੋਸਤੋ ਇਹ ਅੱਜ ਮੈਂ ਤੇ ਜੋਤੀ ਜੀ ਹੁਣੀ ਨੇ ਅਸੀਂ ਛੋਟਾ ਜਿਹਾ ਪ੍ਰੋਗਰਾਮ ਤੁਹਾਡੇ ਲਈ ਅੱਜ ਲੀਕ ਕੇ ਲੈ ਕੇ ਆਂਦਾ। ਸੋ ਜੋਤੀ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ, ਤੁਹਾਨੂੰ ਧੰਨਵਾਦ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਸਮਾਂ ਕੱਢਿਆ ਸਾਡੇ ਨਾਲ ਸਾਂਝ ਪਾਈ। ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਹਫਤੇ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਫੇਰ ਸਾਂਝ ਪਾਉਂਦੇ ਰਹੋਗੇ। ਇਸ ਗੱਲ ਦਾ ਸਾਨੂੰ ਯਕੀਨ ਵੀ ਹੈ ਤੇ ਵਿਸ਼ਵਾਸ ਵੀ ਹੈ ਨਾ, ਤੇ ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰਦੇ ਰਵਾਂਗੇ। ਸੋ ਦੋਸਤੋ ਇੱਥੇ ਪ੍ਰੋਗਰਾਮ ਜੋਤੀ ਜੀ ਹੁਣੇ ਤੋਂ ਅਸੀਂ ਇਜਾਜ਼ਤ ਲੈਣੇ ਆ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਅੱਗੇ ਚੱਲਦੀਆਂ ਰਹਿਣਗੀਆਂ। ਸੋ ਜੋਤੀ ਜੀ ਬਹੁਤ ਬਹੁਤ ਧੰਨਵਾਦ, ਅਗਲੇ ਹਫਤੇ ਅਸੀਂ ਤੁਹਾਨੂੰ ਫੇਰ ਉਡੀਕਾਂਗੇ।
ਥੈਂਕ ਯੂ, ਸ਼ੁਕਰੀਆ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ पूरे ऑस्ट्रेलिया विच अपनी सेवावां दे रहे ने। फेस टू फेस आईएलटीएस पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria. अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24
बस विच बैठी सजी तीजी सीट ते गीत मेरा चले तेरी हार्ट बीट ते मेरे गीत उत्ते ने शराबी नच दे फड़की जाते ने नी गलास कच दे फड़के दे विचों मेनू साज सुन दे साजा विचों कन तेरी आवाज सुन दे तेरी आवाज विचों तेरा मुंह दिख दे नी तेरे मुंह नू देख देख काका गीत लिख दे लिखत मेरी दे विच सिफ्त तेरी ते है गिरफ्त मेरी तेरिया गिरफ्तां च दिल है मेरा मेरे दिल विच इक घर है तेरा तेरे घर कोल आके बस रुक गई समझी ना इत्थे मेरी गल मुक गई जिथे मुक्की उथों चलूगी रिपीट तेरी तेरी हां ना दा फर्क नहीं पैंदा ठीक ते बस विच बैठी सजी तीजी सीट ते गीत मेरा चले तेरी हार्ट बीट ते धुप जदों तेरे चेहरे उत्ते बैठदी चेहरा तेरा जांदा मेरी रूह च बैठदा रूह मेरी बैठी तेरे ख्यालां च तेरा तां वजूद लगे खूह च बैठदा खूह चो बाहर आजा जाने मेरी ए आजा दरियावां दी करावां सैर नी दरिया तू ओशन दा राह पुछ के गल्लां कर बीच ते डबो के पैर नी पैर तेरे छूणगियां लहरां आण के लहरां विच सूरज डुबूगा जान के डुब दे तो चढ़ दे ताई गल करांगे गल उड़ जाके आपे हल करांगे हल होई गल ते चढ़ा दी फुलनी मेरे लिखे गीता नू चुहा दी भुलनी तेरे बोलां ते समाइल ज्यो मसाला मीट देनी तेरे नैणा विचों दो पैग लाउणे नीट दे नाल मेरे बैजी ओ तो खब्बी सीट ते ओदों भी चलूगा गीत हार्ट बीट ते
हाँ दोस्तों जिस तरह मैं थानू कहा ही सीगा कि इस प्रोग्राम दे हिस्से विच मैं थोड़े नाल एक कहानी सांझी करांगी जिसका सरलेख है प्यार। कहंदे आ कि एक बारी धरती दे मनुख ने पैगंबर तो पुछया कि तुसी सानू प्यार बारे दसो ता उस पैगंबर ने अपना सिर उतान चुकया ते सामने बैठे सारे लोकां वाल तकिया चार छपेरे बेजानता पसरी हुई सी ते तद उस पैगंबर ने उच्ची आवाज विच कहा जद प्यार थानू बुलावे ता तुसी सत वचन आख के अगे बदो भावे के प्यार दे पेंडे बड़े बिखड़े ते टलाना भरे हुंदे ने ते जद ओ अपने खंभ फैलावे ता तुसी आपा उसनू समर्पित कर दियो भावे उसदे खंभा विच लुकिया पुजावां दी तलवार थानू फटड़ ही क्यों ना कर देवे ते जद प्यार थानू आखे के मेरे उत्ते भरोसा करो ता तुसी उस उत्ते भरोसा करो भावे ओ थोड़े सुपनिया नू चकना चूर क्यों ना कर देवे ਬਸ ਤੁਸੀਂ ਉਸ ਉੱਤੇ ਭਰੋਸਾ ਕਰੋ। ਇਹ ਪਿਆਰ ਤੁਹਾਨੂੰ ਜਿੱਥੇ ਤਖ਼ਤੋ ਤਾਜ ਬਖਸ਼ਦਾ ਹੈ, ਉੱਥੇ ਦੂਜੇ ਪਾਸੇ ਇਹ ਤੁਹਾਨੂੰ ਸਲੀਬ ਤੇ ਵੀ ਚੜਾਉਂਦਾ ਹੈ। ਜਿੱਥੇ ਉਹ ਤੁਹਾਡਾ ਵਿਕਾਸ ਕਰਦਾ ਹੈ, ਤੁਹਾਡੀ ਕਾਂਡ ਸ਼ਾਂਟ ਵੀ ਕਰਦਾ ਹੈ। ਪਿਆਰ ਤੁਹਾਡੀਆਂ ਡੂੰਘਾਈਆਂ ਵਿੱਚ ਉਤਰ ਕੇ ਤੁਹਾਡੀਆਂ ਜੜ੍ਹਾਂ ਨੂੰ ਝੰਜੋੜ ਦਿੰਦਾ ਹੈ ਤੇ ਪਰ ਤੁਹਾਨੂੰ ਧਰਤੀ ਨਾਲ ਬੰਨਿਆ ਵੀ ਰੱਖਦਾ ਹੈ। ਜਿਸ ਤਰ੍ਹਾਂ ਇੱਕ ਛੱਲੀ ਆਪਣੇ ਦਾਣਿਆਂ ਨੂੰ ਆਪਣੇ ਕਲਾਵੇ ਵਿੱਚ ਸੰਜੋ ਕੇ ਰੱਖਦੀ ਹੈ, ਉਸੇ ਤਰ੍ਹਾਂ ਇਹ ਵੀ ਤੁਹਾਨੂੰ ਆਪਣੇ ਅੰਦਰ ਸਮੇਟ ਲੈਂਦਾ ਹੈ। ਪਿਆਰ ਤੁਹਾਨੂੰ ਝੰਬ ਕੇ ਤੁਹਾਡੇ ਅਡੰਬਰੀ ਪਹਿਰਾਵੇ ਨਾਲ ਲਾਹ ਸੁੱਟਦਾ ਹੈ। ਪਿਆਰ ਤੁਹਾਨੂੰ ਝਾੜ ਝੰਬ ਕੇ ਤੁਹਾਡੇ ਅੰਦਰਲੀ ਬੁਰਾਈ ਰੂਪੀ ਫੱਕ ਤੂੜੀ ਨੂੰ ਵੱਖ ਕਰ ਦਿੰਦਾ ਹੈ। ਇਹ ਤੁਹਾਨੂੰ ਪੀ ਕੇ ਸਾਫ ਪਾਕ ਕਰਦਾ ਹੈ। ਇਹ ਪਿਆਰ ਤੁਹਾਨੂੰ ਉਦੋਂ ਤੱਕ ਗੁੰਨਦਾ ਹੈ ਜਦੋਂ ਤੱਕ ਤੁਸੀਂ ਨਰਮ ਨਾ ਹੋ ਜਾਵੋ, ਤੇ ਫੇਰ ਇਹ ਤੁਹਾਨੂੰ ਪਵਿੱਤਰ ਅੱਗ ਦੇ ਸਪੁਰਦ ਕਰ ਦਿੰਦਾ ਹੈ ਤਾਂ ਕਿ ਤੁਸੀਂ ਰੱਬ ਦੇ ਪਵਿੱਤਰ ਭੋਜ ਦਾ ਪਵਿੱਤਰ ਭੋਜਨ ਬਣ ਸਕੋ। ਪਿਆਰ ਇਹ ਸਭ ਕੁਝ ਉਦੋਂ ਤੱਕ ਤੁਹਾਡੇ ਨਾਲ ਕਰੇਗਾ ਜਦੋਂ ਤੱਕ ਤੁਹਾਨੂੰ ਆਪਣੇ ਦਿਲ ਦੇ ਭੇਤਾਂ ਦਾ ਪਤਾ ਨਹੀਂ ਲੱਗਦਾ ਤੇ ਜਦੋਂ ਤੱਕ ਤੁਸੀਂ ਇਸ ਗਿਆਨ ਨਾਲ ਆਪਣੀ ਜ਼ਿੰਦਗੀ ਦੇ ਦਿਲ ਦਾ ਇੱਕ ਅੰਸ਼ ਨਹੀਂ ਬਣ ਜਾਂਦੇ। ਪਿਆਰ ਉਦੋਂ ਤੱਕ ਤੁਹਾਨੂੰ ਝੰਬਦਾ ਹੀ ਰਹੇਗਾ। ਪਰ ਜੇ ਤੁਸੀਂ ਭੈ ਅਵਸ ਪਿਆਰ ਦੇ ਸਿਰਫ ਆਨੰਦ ਤੇ ਸ਼ਾਂਤੀ ਦੇਣ ਵਾਲੇ ਰੂਪ ਦੀ ਹੀ ਕਾਮਨਾ ਕਰਦੇ ਹੋ ਤਾਂ ਤੁਹਾਡੇ ਲਈ ਇਹੀ ਠੀਕ ਰਹੇਗਾ ਕਿ ਤੁਸੀਂ ਆਪਣੇ ਪਖੰਡ ਦਾ ਪਹਿਰਾਵਾ ਪਹਿਨ ਲਵੋ ਤੇ ਪਿਆਰ ਦੀ ਡਿਓੜੀ ਤੋਂ ਹੀ ਪਰਤ ਜਾਓ ਉਸ ਬੇਸਵਾਦੀ ਦੁਨੀਆਂ ਵਿੱਚ ਜਿੱਥੇ ਤੁਸੀਂ ਹੱਸੋਗੇ ਤਾਂ ਜ਼ਰੂਰ ਪਰ ਖਿੜਖੜਾ ਕੇ ਨਹੀਂ ਹੱਸੋਗੇ, ਰੋਵੋਗੇ ਵੀ ਜ਼ਰੂਰ ਪਰ ਹੰਝੂ ਨਹੀਂ ਘੇਰ ਸਕੋਗੇ। ਪਿਆਰ ਤੁਹਾਨੂੰ ਤੁਹਾਡਾ ਆਪਾ ਖੁਦ ਨੂੰ ਸਮਰਪਿਤ ਕਰਨ ਦੇ ਇਲਾਵਾ ਕੁਝ ਨਹੀਂ ਦਿੰਦਾ ਤੇ ਨਾ ਹੀ ਤੁਹਾਨੂੰ ਖੁਦ ਤੇ ਨਿਸ਼ਾਵਰ ਹੋ ਜਾਣ ਦੇ ਇਲਾਵਾ ਤੁਹਾਡੇ ਤੋਂ ਕੁਝ ਹੋਰ ਮੰਗਦਾ ਹੈ। ਪਿਆਰ ਨਾ ਤਾਂ ਖੁਦ ਆਪਣੇ ਕੋਲ ਕੁਝ ਰੱਖਦਾ ਹੈ ਨਾ ਹੀ ਕਿਸੇ ਹੋਰ ਵੱਲੋਂ ਇਹ ਰੱਖਿਆ ਜਾ ਸਕਦਾ ਹੈ ਕਿਉਂਕਿ ਪਿਆਰ ਤਾਂ ਸਿਰਫ ਪਿਆਰ ਹੀ ਹੈ ਤੇ ਪਿਆਰ ਸਿਰਫ ਪਿਆਰ ਲਈ ਹੀ ਹੈ। ਪਿਆਰ ਨਾ ਤਾਂ ਆਪਣੇ ਬੱਟੇ ਕੁਝ ਮੰਗਦਾ ਹੈ ਤੇ ਨਾ ਹੀ ਤੁਹਾਡੇ ਸਮਰਪਣ ਦੇ ਬੱਟੇ ਤੁਹਾਨੂੰ ਕੁਝ ਦਿੰਦਾ ਹੈ। ਪਿਆਰ ਤਾਂ ਆਪਣੇ ਆਪ ਵਿੱਚ ਸੰਪੂਰਨ ਹੈ, ਭਰਪੂਰ ਹੈ, ਸਰਵ ਵਿਆਪਕ ਹੈ। ਜਦੋਂ ਤੁਸੀਂ ਪਿਆਰ ਕਰਦੇ ਹੋ ਨਾ ਤੁਹਾਨੂੰ ਇਹ ਨਹੀਂ ਆਖਣਾ ਚਾਹੀਦਾ ਕਿ ਰੱਬ ਮੇਰੇ ਦਿਲ ਵਿੱਚ ਹੈ, ਸਗੋਂ ਇਹ ਆਖੋ ਕਿ ਮੈਂ ਰੱਬ ਦੇ ਦਿਲ ਅੰਦਰ ਹਾਂ ਜਾਂ ਮੈਂ ਰੱਬ ਦੇ ਦਿਲ ਵਿੱਚ ਹਾਂ। ਇਹ ਬਿਲਕੁਲ ਨਾ ਸੋਚੋ ਕਿ ਤੁਸੀਂ ਖੁਦ ਹੀ ਪਿਆਰ ਨੂੰ ਹਾਸਲ ਕਰ ਰਹੇ ਹੋ, ਸਗੋਂ ਜੇ ਪਿਆਰ ਤੁਹਾਨੂੰ ਇਸ ਕਾਬਲ ਸਮਝਦਾ ਹੈ ਤਾਂ ਉਹ ਖੁਦ ਤੁਹਾਡਾ ਮਾਰਗ ਦਰਸ਼ਨ ਕਰਦਾ ਹੈ, ਤੁਹਾਨੂੰ ਆਪਣੇ ਵੱਲ ਖਿੱਚਦਾ ਹੈ, ਆਪਣੇ ਅੰਦਰ ਸਮੋ ਲੈਂਦਾ ਹੈ। ਪਿਆਰ ਦੀ ਕੋਈ ਕਾਮਨਾ ਨਹੀਂ ਹੁੰਦੀ ਬਜਾਏ ਇਸਤੇ ਕਿ ਉਹ ਖੁਦ ਨੂੰ ਸੰਪੂਰਨ ਬਣਾਵੇ। ਪਰ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਤੁਹਾਡੀਆਂ ਖੁਆਇਸ਼ਾਂ ਦਾ ਹੋਣਾ ਸੁਭਾਵਿਕ ਹੀ ਹੈ। ਤੁਹਾਡੀਆਂ ਉਹ ਖੁਆਇਸ਼ਾਂ ਏਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਤੁਸੀਂ ਖੁਦ ਨੂੰ ਇੰਨਾ ਕੁ ਪਗਲਾ ਲਵੋ ਕਿ ਝਰਨੇ ਦੀ ਤਰ੍ਹਾਂ ਬਹਿ ਤੁਰੋ ਜੋ ਰਾਤਾਂ ਨੂੰ ਆਪਣਾ ਸੰਗੀਤ ਵਖੇਰਦਾ ਹੈ, ਜੋ ਹੱਦ ਦਰਜੇ ਦੇ ਦੁੱਖ ਨੂੰ ਸਮਝਦਾ ਹੈ, ਐਸਾ ਸੰਗੀਤ ਜਿੱਥੇ ਉਹ ਹੱਦ ਦਰਜੇ ਦਾ ਦੁੱਖ ਸਮਝਦਾ ਹੈ, ਉੱਥੇ ਦਰਦ ਨਾਲ ਖੁਦ ਨੂੰ ਜ਼ਖਮੀ ਕਰ ਸੁੱਟਦਾ ਹੈ। ਪਿਆਰ ਮਨ ਮਰਜ਼ੀ ਦੇ ਚਾ ਮਲਾਰ ਨਾਲ ਉਸਦੀ ਪੀੜ ਨਾਲ ਪੀੜਤ ਰਹਿੰਦਾ ਹੈ। ਜਿਨ੍ਹਾਂ ਅੰਦਰ ਇਸ ਤਰ੍ਹਾਂ ਦਾ ਪਿਆਰ ਹੁੰਦਾ ਹੈ, ਉਹ ਜਦੋਂ ਸਵੇਰ ਵੇਲੇ ਉੱਠਦੇ ਹਨ ਤਾਂ ਪਿਆਰ ਦੇ ਵਿੱਚ ਗੜੁੱਚ ਹੁੰਦੇ ਹਨ ਤੇ ਗੜੁੱਚ ਦਿਲੋਂ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਕਿ ਰੱਬ ਨੇ ਉਹਨਾਂ ਨੂੰ ਪਿਆਰ ਕਰਨ ਲਈ ਇੱਕ ਦਿਨ ਹੋਰ ਬਖਸ਼ਿਆ ਹੈ। ਤੇ ਦੁਪਹਿਰ ਵੇਲੇ ਐਸੇ ਲੋਕ ਸੌਣ ਦੀ ਬਜਾਏ ਪਿਆਰ ਦਾ ਧਿਆਨ ਲਾ ਕੇ ਪਿਆਰ ਵਿੱਚ ਲੀਨ ਹੋ ਜਾਂਦੇ ਨੇ ਤੇ ਸ਼ਾਮਾਂ ਨੂੰ ਜਦੋਂ ਘਰ ਪਰਤਦੇ ਹਨ ਤਾਂ ਪਿਆਰ ਵਿੱਚ ਸ਼ੁਕਰਗੁਜ਼ਾਰ ਕਰਦੇ ਨੇ ਤੇ ਰਾਤੀ ਜਦੋਂ ਸੌਂਦੇ ਨੇ ਤੇ ਆਪਣੇ ਪਿਆਰੇ ਸੱਜਣ ਲਈ ਆਪਣੇ ਕੰਤ ਲਈ ਦੁਆਵਾਂ ਕਰਦੇ ਨੇ, ਉਸਦੀ ਤਾਰੀਫ ਕਰਦੇ ਨੇ, ਆਪਣੀ ਜ਼ੁਬਾਨ ਦੇ ਵਿੱਚੋਂ ਉਸ ਪਿਆਰੇ ਦੇ ਲਈ ਸੋਹਣੇ ਸ਼ਬਦ ਬੋਲਦੇ ਨੇ। ਫਰਿਸ਼ਤਾ ਇਸ ਤਰ੍ਹਾਂ ਦੇ ਪ੍ਰਵਚਨ ਉਸ ਧਰਤੀ ਦੇ ਮਨੁੱਖ ਨੂੰ ਪਿਆਰ ਬਾਰੇ ਸਮਝਾ ਰਿਹਾ ਸੀ। ਸੋ ਦੋਸਤੋ, ਇਹ ਸੀ ਛੋਟੀ ਜਿਹੀ ਕਹਾਣੀ ਜਿਸ ਦਾ ਸਿਰਲੇਖ ਸੀ ਪਿਆਰ। ਪਿਆਰ ਦੀ ਲੋੜ ਹਰ ਮਨੁੱਖ ਨੂੰ ਆ, ਧਰਤੀ ਨੂੰ ਆ, ਪੰਛੀਆਂ ਨੂੰ ਆ, ਦਰਖਤਾਂ ਨੂੰ ਆ, ਫੁੱਲ ਪੱਤੀਆਂ ਨੂੰ ਆ। ਪਿਆਰ ਦੀ ਲੋੜ ਕਾਇਨਾਤ ਨੂੰ ਆ। ਪਿਆਰ ਤੋਂ ਬਗੈਰ ਹਰ ਕੋਈ ਸੁੰਨਾ ਆ, ਉਦਾਸ ਆ। ਸੋ ਜਿੰਨਾ ਹੋ ਸਕੇ ਆਪਣੇ ਹਿੱਸੇ ਦਾ ਪਿਆਰ ਦੂਸਰਿਆਂ ਨਾਲ ਵੰਡੋ, ਦੂਸਰਿਆਂ ਨੂੰ ਖੁਸ਼ੀ ਦੇਵੋ। ਜਿਹੜੇ ਪਿਆਰੇ ਦਿਲ ਹੁੰਦੇ ਆ, ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਆ, ਜਿਹੜੇ ਪਿਆਰ ਨਾਲ ਗੜੁੱਚ ਹੁੰਦੇ ਆ, ਉਹਨਾਂ ਇਨਸਾਨਾਂ ਦੀਆਂ ਦੇਹਾਂ ਦੇ ਵਿੱਚੋਂ ਇੱਕ ਅਲੱਗ ਤਰ੍ਹਾਂ ਦੀ ਖੁਸ਼ਬੂ ਹੀ ਨਿਕਲਦੀ ਆ। ਉਹਨਾਂ ਦਾ ਆਲ ਦੁਆਲ ਅਲੱਗ ਤਰ੍ਹਾਂ ਦਾ ਇੱਕ ਮਹਿਕ ਭਰਿਆ ਹੁੰਦਾ, ਇੱਕ ਬਾਗਬਾਨ ਜਿਹਾ ਹੁੰਦਾ ਆ। ਉਹਨਾਂ ਦੇ ਅੰਦਰ ਖੁਸ਼ੀ ਦਾ ਮਾਹੌਲ ਹੁੰਦਾ। ਉਹ ਜਿੱਥੇ ਬਹਿੰਦੇ ਆ, ਉੱਠਦੇ ਆ, ਇਤਰ ਸੁਗੰਧੀਆਂ ਉੱਥੇ ਫੈਲ ਜਾਂਦੀਆਂ ਨੇ। ਸੋ ਉਸ ਇਤਰ ਸੁਗੰਧੀਆਂ ਦੇ ਦੀਵਾਨੇ ਉਹਨਾਂ ਨੂੰ ਸੁੰਘਦੇ ਸੁੰਘਦੇ ਉਹਨਾਂ ਤੱਕ ਪਹੁੰਚ ਜਾਂਦੇ ਆ। ਸੋ ਇਸ ਧਰਤੀ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਕੌੜੀ ਤੇ ਸੌੜੀ ਜ਼ਿੰਦਗੀ ਦੇ ਵਿੱਚ ਪਿਆਰ ਦੀ ਬਹੁਤ ਕਮੀ ਆ। ਕਦੇ ਕਦੇ ਲੱਗਦਾ ਹੁੰਦਾ ਕਿ ਪਿਆਰ ਖੰਭ ਲਾ ਕੇ ਪਤਾ ਨਹੀਂ ਕਿੱਧਰ ਉੜ ਪੁੜ ਗਿਆ। ਅੱਜ ਦੇ ਸਮੇਂ ਦੇ ਵਿੱਚ ਜਿਸ ਵੀ ਮਨੁੱਖ ਦੇ ਹਿੱਸੇ ਪਿਆਰ ਹੈ, ਉਹ ਬਹੁਤ ਕਰਮਾਂ ਵਾਲਾ। ਪਿਆਰ ਉਹ ਹੈ ਜਿਹੜੀ ਤੁਹਾਨੂੰ ਨਵੀਂ ਤੇ ਨਰੋਈ ਜ਼ਿੰਦਗੀ ਬਖਸ਼ਦਾ, ਨਵੀਂ ਸੋਚ ਬਖਸ਼ਦਾ। ਤੁਸੀਂ ਕਿਸੇ ਆਪਣੇ ਪਿਆਰੇ ਤੋਂ ਕੋਹਾਂ ਦੂਰ ਕਿਉਂ ਨਾ ਬੈਠੇ ਹੋਵੋ ਤੇ ਪਿਆਰ ਤੁਹਾਨੂੰ ਨੇੜੇ ਨੇੜੇ ਲੱਗਦਾ। ਪਿਆਰ ਦੇ ਵਿੱਚ ਐਸੀ ਇੱਕ ਚੁੰਬਕੀ ਸ਼ਕਤੀ ਹੁੰਦੀ ਆ ਕਿ ਜਿਸ ਨੂੰ ਤੁਸੀਂ ਚਾਹੁੰਦੇ ਹੁੰਦੇ ਆ, ਜਿਸ ਨੂੰ ਤੁਸੀਂ ਦਿਲੋਂ ਚਾਹੁੰਦੇ ਹੁੰਦੇ ਆ, ਉਹ ਤੁਹਾਨੂੰ ਆਪਣੇ ਆਲ ਦੁਆਲੇ ਹੀ ਲੱਗਦਾ। ਪਿਆਰ ਪਰਲੇ ਪਾਰ ਦੀ ਗੱਲ ਕਰਦਾ ਪਿਆਰ ਅੱਖਾਂ ਤੋਂ ਪਿਛਲੇ ਪਾਸੇ ਦੀ ਜਿਹੜੀ ਦੁਨੀਆਂ ਉਹਨੂੰ ਸਾਹਮਣੇ ਸਿਰਜਦਾ ਤੇ ਉਸ ਦੁਨੀਆਂ ਦੇ ਨਜ਼ਾਰੇ ਤੁਹਾਨੂੰ ਆਪਣੀ ਕਰਾਮਾਤ ਦੇ ਨਾਲ ਦਿਖਾਉਂਦਾ। ਬੱਚਿਆਂ ਨੂੰ ਪਿਆਰ ਕਰੋ, ਬਜ਼ੁਰਗਾਂ ਨੂੰ ਪਿਆਰ ਕਰੋ, ਆਪਣੇ ਫੈਮਿਲੀ ਮੈਂਬਰਾਂ ਨੂੰ ਪਿਆਰ ਕਰੋ, ਆਪਣੇ ਗਵਾਂਢੀਆਂ ਨੂੰ ਪਿਆਰ ਕਰੋ, ਸਤਿਕਾਰ ਕਰੋ। ਇਸ ਕਾਇਨਾਤ ਦੀ ਹਰ ਚੀਜ਼ ਜੋ ਸਿਰਜੀ ਗਈ ਆ ਉਸ ਨੂੰ ਪਿਆਰ ਕਰੋ, ਕਿਉਂਕਿ ਇਹ ਜਿਹੜੇ ਫੁੱਲ ਪੱਤੀਆਂ ਇਹ ਐਵੇਂ ਨਹੀਂ ਕਿ ਇਹਨਾਂ ਨੂੰ ਅਣਗੌਲਿਆ ਕੀਤਾ ਜਾਵੇ ਕਿ ਐਵੇਂ ਇਹ ਉੱਗੀਆਂ ਨੇ ਜਾਂ ਐਵੇਂ ਧਰਤੀ ਤੇ ਪੌਦੇ ਉੱਗੇ ਨੇ ਜਾਂ ਦਰਖਤ ਖੜੇ ਨੇ। ਇਸ ਦਾ ਵੀ ਕੋਈ ਨਾ ਕੋਈ ਮਕਸਦ ਉਸ ਕਾਇਨਾਤ ਨੇ ਆਪਣੀ ਸ੍ਰਿਸ਼ਟੀ ਨੂੰ ਰਚਣ ਵੇਲੇ ਇਸ ਦਾ ਸਾਡੇ ਨਾਲ ਸੰਬੰਧ ਬਣਾਇਆ ਹੈਗਾ, ਰੁੱਖ ਦਾ ਤੇ ਮਨੁੱਖ ਦਾ, ਧਰਤੀ ਦਾ ਮਨੁੱਖ ਦਾ, ਪੌਦਿਆਂ ਦੇ ਨਾਲ, ਪੰਛੀਆਂ ਦੇ ਨਾਲ। ਸੋ ਆਪਣੇ ਹਿੱਸੇ ਦੀਆਂ ਜੋ ਵੀ ਸਾਡੀਆਂ ਖੁਸ਼ੀਆਂ ਆਪਣੇ ਲਈ ਰੱਖੋ, ਆਪਣੇ ਤੇ ਵੀ ਖਰਚ ਕਰੋ ਤੇ ਨਾਲ ਹੀ ਨਾਲ ਅਸੀਂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਪੈਸੇ ਦੀ ਕਮੀ ਆ, ਜਿੱਥੇ ਸਾਡੇ ਕੋਲ ਉਹ ਚੀਜ਼ਾਂ ਦੀਆਂ ਸਹੂਲਤਾਂ ਨਹੀਂ ਜੋ ਅਸੀਂ ਕਿਸੇ ਨੂੰ ਦੇ ਸਕਦੇ ਹਾਂ, ਕਮ ਸੇ ਕਮ ਅਸੀਂ ਖੁਸ਼ੀਆਂ ਤੇ ਪਿਆਰ ਤਾਂ ਕਿਸੇ ਨੂੰ ਦੇ ਸਕਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਇਹੀ ਸਭ ਤੋਂ ਵੱਡੀ ਪ੍ਰੋਪਰਟੀ ਆ ਜੋ ਸਾਡੇ ਕੋਲ ਹੈਗੀ ਆ। ਹਰ ਮਨੁੱਖ ਦੇ ਕੋਲ ਪ੍ਰੋਪਰਟੀ ਹੈਗੀ ਆ, ਬਸ ਕੋਸ਼ਿਸ਼ ਕਰੋ ਕਿ ਅਸੀਂ ਸਭ ਨੂੰ ਦੇਈਏ, ਤੇ ਜਾਂ ਕਈ ਦਫਾ ਸਾਨੂੰ ਆਪਣੇ ਹਿੱਸੇ ਦੀ ਪ੍ਰੋਪਰਟੀ ਦਾ ਨਹੀਂ ਪਤਾ ਲੱਗਦਾ ਕਿ ਸਾਡੇ ਅੰਦਰ ਪਿਆਰ ਕਿੰਨਾ ਕਿਆ ਤੇ ਕਿੰਨਾ ਕੁ ਅਸੀਂ ਕਿਸੇ ਨੂੰ ਆਪਣੇ ਸੋਹਣੇ ਬੋਲਾਂ ਦੇ ਨਾਲ ਰਾਜ਼ੀ।
ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ। ਉਹ ਜੱਟੀ ਦੀਆਂ ਅੱਖਾਂ ਚ ਗੁਲਾਬ ਨੱਚਦਾ ਜਿਵੇਂ ਪਰਦੇਸੀ ਦੇ ਪੰਜਾਬ ਨੱਚਦਾ। ਉਹਨੇ ਤਾਂ ਸੁਪਨੇ ਦੇ ਵਿੱਚ ਆਣ ਕੇ ਮੇਰੇ ਪਿੰਡ ਵਾਲਾ ਰਾਹ ਪੁੱਛਦੀ, ਮੇਰੇ ਪਿੰਡ ਵਾਲਾ ਰਾਹ ਪੁੱਛਦੀ। ਉਹ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓ ਚੁੰਨੀਆਂ ਦੇ ਰੰਗ ਗੂੜੇ ਹੋ ਗਏ ਨੇ ਹੁਣ, ਮੁੱਖੜੇ ਤੇ ਲਾਲੀ ਦਾ ਵਧਾ ਹੋ ਗਿਆ। ਕੱਚੀ ਨੀਂਦ ਉੱਠਦੀ ਏ ਅੱਖ ਦੱਸਦੀ, ਸੁਪਨੇ ਚ ਜਾਪਦਾ ਵਿਆਹ ਹੋ ਗਿਆ। ਮੈਂ ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ, ਦੱਸੋ ਲਹਿੰਗਾ ਪਾਵਾਂ ਕਿਹੜੇ ਰੰਗ ਦਾ। ਸਹੇਲੀ ਤੋਂ ਸਲਾਹ ਪੁੱਛਦੀ, ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ।
ਉਹ ਕਿਸ ਸ਼ੀਸ਼ਿਆਂ ਦਾ ਵੈਲ ਲੁੱਟਿਆ, ਉਹ ਕਿਸ ਸ਼ੀਸ਼ਿਆਂ ਦਾ ਵੈਲ ਲੁੱਟਿਆ। ਬਦਾਮੀ ਰੰਗੀ ਪੱਗ ਵਾਲਿਆ, ਬਦਾਮੀ ਰੰਗੀ ਪੱਗ ਵਾਲਿਆ, ਦਿਲ ਜੜ ਤੋਂ ਹੀ ਪੱਟ ਸੁੱਟਿਆ ਹਾਣੀਆਂ, ਦਿਲ ਜੜ ਤੋਂ ਹੀ ਪੱਟ ਸੁੱਟਿਆ।
ਨਾਲ ਜਦੋਂ ਤੱਕਿਆ ਤੱਕਣੀ ਦੇ ਨਾਲ ਕੁੜੀ ਠੱਗ ਹੋ ਗਈ, ਵੈਸੇ ਤਾਂ ਕੁਆਰੀਆਂ ਨੇ ਸਭ ਹਾਨਣਾ, ਉਹਨੂੰ ਇੰਜ ਲੱਗਦਾ ਅਲੱਗ ਹੋ ਗਈ ਹੋ ਗਈ। ਕਿਉਂ ਬੇਚੈਨੀ ਨਾ ਸਮਾਂ ਲੰਘਦਾ, ਬੇਚੈਨੀ ਨਾ ਸਮਾਂ ਲੰਘਦਾ, ਗੱਲ ਬੇਵਜ੍ਹਾ ਪੁੱਛਦੀ। ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ। ਓਏ ਉਹਨੂੰ ਜੱਟ ਨਾਲ ਪਿਆਰ ਹੋ ਗਿਆ, ਕੁੜੀ ਮਹਿੰਦੀਆਂ ਦੇ ਭਾ ਪੁੱਛਦੀ।
ਦੋਸਤੋ, ਜਿਸ ਤਰ੍ਹਾਂ ਜੇ ਅਸੀਂ ਅੱਜ ਗੱਲ ਕਰ ਲਈਏ ਦੇਸ਼ ਦੇ ਹਾਲਾਤਾਂ ਦੀ, ਦੁਨੀਆਂ ਦੇ ਹਾਲਾਤਾਂ ਦੀ, ਜੇ ਸਭ ਤੋਂ ਪਹਿਲਾਂ ਅਸੀਂ ਆਪਣੇ ਦੇਸ਼ ਦੀ ਗੱਲ ਕਰ ਲਈਏ, ਜਦੋਂ ਅਸੀਂ ਆਪਣੇ ਦੇਸ਼ ਦੀ ਗੱਲ ਕਰਦੇ ਹਾਂ ਤੇ ਸ਼ਰਮ ਤੋਂ ਇਲਾਵਾ ਸਾਡੇ ਕੋਲ ਹੋਰ ਕੁਛ ਵੀ ਨਹੀਂ ਹੈ। ਉਸ ਦੇਸ਼ ਦਾ ਅਸੀਂ ਅੱਜ ਕੀ ਮਾਣ ਕਰੀਏ ਜਿਸਨੇ ਸਾਡਾ ਮਾਣ ਤੋੜਿਆ। ਮਾਣ ਇਸ ਤਰ੍ਹਾਂ ਤੋੜਿਆ ਕਿ ਜਿਹੜੇ ਉੱਥੇ ਦੇ ਸਿਸਟਮ ਨੂੰ ਲੈ ਕੇ, ਉੱਥੇ ਦਾ ਜਿਹੜਾ ਉਗੜ ਦੁਗੜਾ ਸਿਸਟਮ, ਉੱਥੇ ਦੀ ਪੋਲੀਟਿਕਸ ਦਾ ਸਿਸਟਮ, ਜਾਂ ਉੱਥੇ ਦਾ ਇੱਕ ਰਵੱਈਆ ਜਿਹੜਾ ਕਿ ਦੁਨੀਆਂ ਦੇ ਸਾਹਮਣੇ ਹਰ ਕੋਈ ਸਾਨੂੰ ਦੇਖ ਰਿਹਾ, ਤੇ ਫਿਰ ਘਰਾਂ ਚ ਬੈਠ ਕੇ ਆਪੋ ਆਪਣੇ ਦਿਮਾਗਾਂ ਦੇ ਹਿਸਾਬ ਨਾਲ ਉਹ ਜਿਹੜੇ ਸਿੱਟੇ ਕੱਢ ਰਹੇ ਨੇ, ਉਹ ਕੁਛ ਵਧੀਆ ਨਹੀਂ ਸਾਡੇ ਭਵਿੱਖ ਦੇ, ਸਾਡੇ ਹਿੰਦੁਸਤਾਨ ਦੇ ਭਵਿੱਖ ਦੇ ਸਿੱਟੇ ਕੁਛ ਵਧੀਆ ਨਹੀਂ ਨਿਕਲ ਰਹੇ ਹੈਗੇ। ਇਸ ਗੱਲ ਦਾ ਸਾਨੂੰ ਸਭ ਨੂੰ ਦੁਖਾਂਤ ਵੀ ਹੈਗਾ, ਦੁੱਖ ਵੀ ਆ, ਤੇ ਨਾਲ ਹੀ ਨਾਲ ਸਾਨੂੰ ਇਸ ਗੱਲ ਦੀ ਸਾਨੂੰ ਸ਼ਰਮ ਵੀ ਆ ਕਿ ਜਿਹੜੇ ਸਿਸਟਮ ਦੀਆਂ ਅਣਗਹਿਲੀਆਂ ਜਿਹੜੀਆਂ ਉਹਦੇ ਵਿੱਚ ਕੀਤੀਆਂ ਗਈਆਂ, ਜਿਹਦਾ ਅੱਜ ਸਾਨੂੰ ਨਤੀਜਾ ਭੁਗਤਣਾ ਪੈ ਰਿਹਾ ਹੈਗਾ। ਜਿਸ ਦੇਸ਼ ਦੀਆਂ ਸਰਕਾਰਾਂ ਹੱਦੋਂ ਵੱਧ ਝੂਠ ਬੋਲਦੀਆਂ ਹੋਣ, ਸੱਚ ਦਾ ਹੋਕਾ ਦੇਣ ਦੀ ਬਜਾਏ ਉਹ ਆਪ ਝੂਠ ਬੋਲਦੇ ਹੋਣ, ਔਰ ਫਿਰ ਬੇਈਮਾਨੀਆਂ ਜਿੱਥੇ ਚੱਲਦੀਆਂ ਹੋਣ, ਜਿੱਥੇ ਭਾਸ਼ਾ ਤੇ ਕੋਈ ਕੰਟਰੋਲ ਨਾ ਹੋਵੇ, ਜਿੱਥੇ ਭਾਸ਼ਾ ਦੇ ਵਿੱਚ ਗਾਲੀ ਗਲੋਚ ਹੋਵੇ, ਉਸ ਦੇਸ਼ ਦਾ ਭਵਿੱਖ, ਉਸ ਦੇਸ਼ ਦੇ ਲੋਕਾਂ ਦਾ ਰਹਿਣ ਸਹਿਣ ਔਰ ਉੱਥੇ ਦੀ ਮਾਨਸਿਕਤਾ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਕਿ ਦੇਸ਼ ਦਾ ਭਵਿੱਖ ਕਿੱਧਰ ਜਾ ਰਿਹਾ ਔਰ ਦੇਸ਼ ਦਾ ਆਉਣ ਵਾਲਾ ਜਿਹੜਾ ਸਮਾਂ ਉਹ ਕਿਸ ਤਰ੍ਹਾਂ ਦਾ ਹੋਵੇਗਾ। ਇੱਥੇ ਮੈਨੂੰ ਗੱਲ ਇੱਕ ਯਾਦ ਆ ਰਹੀ ਆ ਕਿ ਚਲੋ ਮੰਨਿਆ ਕਿ ਅਸੀਂ ਇੱਕ ਆਜ਼ਾਦ ਮੁਲਕ ਹੈਗੇ ਆ ਵਾਲੇ ਹੈਗੇ ਆ, ਡੈਮੋਕ੍ਰੇਸੀ ਸਾਡਾ ਦੇਸ਼ ਹੈਗਾ ਆ। ਜਦੋਂ ਹਿੰਦੁਸਤਾਨ ਨੂੰ ਆਜ਼ਾਦ ਕੀਤਾ ਜਾ ਰਿਹਾ ਸੀਗਾ ਤੇ ਉਸ ਵੇਲੇ ਜਿਹੜਾ ਵਿੰਸਟਨ ਚਰਚਲ ਨੂੰ ਬਹੁਤ ਜ਼ਿਆਦਾ ਦੁੱਖ ਸੀਗਾ ਕਿ ਹਿੰਦੁਸਤਾਨ ਨੂੰ ਆਜ਼ਾਦੀ ਹਾਲੇ ਨਾ ਦਿੱਤੀ ਜਾਵੇ। ਪਹਿਲੀ ਗੱਲ ਕਿ ਉਹ ਹਿੰਦੁਸਤਾਨ ਨੂੰ ਆਪਣੇ ਹੱਥ ਚੋਂ ਕੱਢਣਾ ਨਹੀਂ ਚਾਹੁੰਦੇ ਸੀਗੇ ਕਿਉਂਕਿ ਸੋਨੇ ਦੀ ਚਿੜੀਆ ਸੀ, ਸੋਨੇ ਦੀ ਚਿੜੀਆ ਹੱਥੋਂ ਨਿਕਲ ਰਹੀ ਸੀ। ਦੂਸਰੀ ਉਸ ਇਨਸਾਨ ਨੂੰ ਇਹ ਸਮਝ ਆ ਗਈ ਸੀ ਕਿ ਹਿੰਦੁਸਤਾਨ ਨੂੰ ਆਜ਼ਾਦੀ ਤਾਂ ਦਿੱਤੀ ਜਾ ਸਕਦੀ ਆ ਕਿ ਸਾਡੀ ਆਜ਼ਾਦੀ ਦੇਣ ਤੋਂ ਬਾਅਦ ਇਹ ਆਜ਼ਾਦੀ ਨੂੰ ਸਹੀ ਭੋਗ ਸਕਦੇ ਆ, ਆਜ਼ਾਦੀ ਦੇ ਸਹੀ ਮਤਲਬ ਕੱਢ ਸਕਦੇ ਆ। ਆਜ਼ਾਦੀ ਤਾਂ ਅਸੀਂ ਲੈ ਲਈ ਬਹੁਤ ਵੱਡਾ ਸੰਘਰਸ਼ ਕਰਕੇ। ਇਸ ਆਜ਼ਾਦੀ ਦੇ ਲਈ ਸਾਡੇ ਜਿਹੜੇ ਦੇਸ਼ ਭਗਤ ਸੀ ਉਹਨਾਂ ਨੂੰ ਉਹ ਫਾਂਸੀਆਂ ਦੇ ਤਖ਼ਤਿਆਂ ਤੇ ਵੀ ਚੜੇ, ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਕਿ ਸਾਨੂੰ ਆਜ਼ਾਦੀ ਮਿਲੇ। ਆਜ਼ਾਦੀ ਲੈਣੀ ਤਾਂ ਸੌਖੀ ਸੀ, ਸ਼ਹੀਦ ਭਗਤ ਸਿੰਘ ਨੇ ਵੀ ਇਹੀ ਗੱਲ ਕਹੀ ਸੀ ਕਿ ਆਜ਼ਾਦੀ ਲੈਣੀ ਔਖੀ ਨਹੀਂ, ਆਜ਼ਾਦੀ ਲੈਣੀ ਸੌਖੀ ਆ ਪਰ ਆਜ਼ਾਦੀ ਨੂੰ ਹੰਡਾਉਣਾ ਤੇ ਆਜ਼ਾਦੀ ਨੂੰ ਸਮਝਣਾ ਬੜਾ ਔਖਾ ਆ, ਇਹ ਬੜਾ ਔਖਾ। ਇਹੀ ਗੱਲ ਉਸ ਵੇਲੇ ਵਿੰਸਟਨ ਚਰਚਲ ਨੇ ਕਹੀ ਸੀ ਕਿ ਇਸ ਸਮੇਂ ਜੇ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰ ਦਿੰਦੇ ਆ ਤੇ ਇਹਨਾਂ ਲੋਕਾਂ ਨੂੰ ਪਹਿਲਾਂ ਕਈ ਵਰ੍ਹਿਆਂ ਤੱਕ ਆਜ਼ਾਦੀ ਦੇ ਕਨਸੈਪਟ ਦਾ ਪਤਾ ਹੀ ਨਹੀਂ ਲੱਗਣਾ ਕਿ ਆਜ਼ਾਦੀ ਕਿਸ ਸ਼ਹਿਰ ਨੂੰ ਕਹਿੰਦੇ ਆ, ਕਿਉਂਕਿ ਇਹ ਲੋਕ ਪਹਿਲਾਂ ਮੁਗਲਾਂ ਦੇ ਅੰਡਰ ਰਹੇ ਆ, ਉਹਨਾਂ ਦੀਆਂ ਗੁਲਾਮੀਆਂ ਸਹੀਆਂ ਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿੰਨੇ ਸੌ ਸਾਲ ਅੰਗਰੇਜ਼ਾਂ ਦੀ ਮਤਲਬ ਕਿ ਸਾਡੀ ਇਹਨਾਂ ਨੇ ਗੁਲਾਮੀ ਸਹੀ ਆ, ਹੁਣ ਇਕਦਮ ਇਹਨਾਂ ਨੂੰ ਆਜ਼ਾਦ ਕਰ ਦੇਣਾ ਕੁਛ ਵਧੀਆ ਨਹੀਂ, ਹੌਲੀ ਹੌਲੀ ਇਹਨਾਂ ਨੂੰ ਆਜ਼ਾਦੀ ਦੇ ਮਤਲਬ ਸਮਝਾਏ ਜਾਣ, ਆਜ਼ਾਦੀ ਦੇ ਵੱਲ ਇਹਨਾਂ ਨੂੰ ਮੋੜਿਆ ਜਾਵੇ, ਆਜ਼ਾਦੀ ਬਾਰੇ ਦੱਸਿਆ ਜਾਵੇ, ਫਿਰ ਇਹਨਾਂ ਨੂੰ ਆਜ਼ਾਦੀ ਸਮਝ ਆਉਂਦੀ ਕਿ ਆਜ਼ਾਦੀ ਕੀ ਆ। ਇਕਦਮ ਇਹਨਾਂ ਨੂੰ ਆਜ਼ਾਦੀ ਦੇ ਦੇਣੀ ਔਰ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਭੇਡ ਬੱਕਰੀਆਂ ਦਾ ਕੋਈ ਬਾੜਾ ਆ ਉਹਦੇ ਵਿੱਚ ਇੱਕ ਉਹ ਜਿਹੜਾ ਰਸਤਾ ਦਰਵਾਜ਼ਾ ਖੋਲ ਦਿੱਤਾ ਗਿਆ ਔਰ ਜਾਨਵਰ ਜਿੱਧਰ ਨੂੰ ਦਿਲ ਕਰਦਾ ਉਧਰ ਨੂੰ ਦੌੜ ਰਹੇ ਆ ਕਿ ਅਸੀਂ ਆਜ਼ਾਦ ਹੈਗੇ ਆ। ਇਹ ਸੜਕਾਂ, ਇਹ ਦਰਖਤ, ਇਹ ਸਾਰਾ ਕੁਝ ਸਾਡੇ ਲਈ ਬਣੇ ਹੋਏ ਆ, ਇਹਨਾਂ ਨੂੰ ਪੈਰਾਂ ਥੱਲੇ ਮਿੱਧ ਦੋ, ਇਹਨਾਂ ਨੂੰ ਜਿਹੜਾ ਕੋਈ ਪੈਰਾਂ ਥੱਲੇ ਆਉਂਦਾ ਉਹਨੂੰ ਮਿੱਧ ਦੋ ਕਿਉਂਕਿ ਅਸੀਂ ਆਜ਼ਾਦ ਆ, ਇਸ ਨੂੰ ਆਜ਼ਾਦੀ ਸਮਝਿਆ ਜਾਂਦਾ। ਸੋ ਅਸੀਂ ਜੇ ਸਮਝਿਆ ਜਾਵੇ ਉਸ ਦੀ ਨਸਲ ਵਿੱਚੋਂ ਹੀ ਲੋਕ ਹੈਗੇ ਆ। ਅੱਜ ਦੇ ਨਾਗਰਿਕ ਨੂੰ, ਅੱਜ ਤੱਕ ਭਾਰਤ ਦੇ ਨਾਗਰਿਕ ਨੂੰ ਕਿਸੇ ਨੂੰ ਵੀ ਕੁਸ਼ਕ ਨੂੰ ਸਮਝ ਛੱਡ ਕੇ ਕਈਆਂ ਨੂੰ ਆਜ਼ਾਦੀ ਦਾ ਮਤਲਬ ਨਹੀਂ ਸਮਝ ਆਇਆ। ਜੇ ਕਿਸੇ ਨੂੰ ਸਮਝ ਆਇਆ ਤੇ ਉਹ ਮੰਤਰੀ ਤੇ ਸੈਂਟਰ ਦੇ ਵਿੱਚ ਚਲੇ ਗਏ ਆ, ਪੋਜੀਸ਼ਨਾਂ ਸੰਭਾਲ ਲਈਆਂ ਤੇ ਉਹਨਾਂ ਨੇ ਸਮਝਣ ਦੀ ਬਜਾਏ, ਸਮਝਾਉਣ ਦੀ ਬਜਾਏ, ਦੇਸ਼ ਨੂੰ ਤਰੱਕੀ ਦੇਣ ਦੀ ਬਜਾਏ, ਆਜ਼ਾਦੀ ਨੂੰ ਸਮਝਾਉਣ ਦੀ ਬਜਾਏ ਉਹਨੇ ਆਪਣੇ ਹਿਸਾਬ ਨਾਲ ਹੋਰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ, ਜੋ ਅਸੀਂ ਹੁਣ ਵੀ ਗੁਲਾਮ ਬਣ ਰਹੇ ਹੈਗੇ ਆ। ਇੱਥੇ ਮੈਨੂੰ ਇੱਕ ਗੱਲ ਯਾਦ ਆ ਰਹੀ ਆ ਕਿ ਜਦੋਂ ਮਨੁੱਖ ਪਸ਼ੂਆਂ ਦੇ ਨਾਲ ਕਿਸੇ ਟਾਈਮ ਰਹਿੰਦਾ ਸੀ, ਗੱਲ ਇੱਥੇ ਆ ਕਿ ਅਸੀਂ ਉਦੋਂ ਵੀ ਇਸੇ ਤਰ੍ਹਾਂ ਦੇ ਸੀ, ਲਕੀਰ ਦੇ ਫਕੀਰ, ਤੇ ਅੱਜ ਵੀ ਲਕੀਰ ਦੇ ਫਕੀਰ ਆ। ਜਦੋਂ ਮਨੁੱਖ ਪਸ਼ੂਆਂ ਦੇ ਨਾਲ ਰਹਿੰਦਾ ਸੀ ਉਹਨੂੰ ਇਹ ਨਹੀਂ ਪਤਾ ਸੀ ਕਿ ਪਸ਼ੂ ਤੇ ਮਨੁੱਖ ਦੇ ਵਿੱਚ ਕੀ ਅੰਤਰ ਆ, ਉਸ ਸਮੇਂ ਦੀ ਗੱਲ ਆ। ਕਹਿੰਦੇ ਆ ਕਿ ਉਸ ਵੇਲੇ ਮਨੁੱਖ ਨੂੰ ਸਮਝ ਨਹੀਂ ਸੀ, ਜਾਨਵਰਾਂ ਦੇ ਨਾਲ ਬਹਿੰਦਾ ਖਾਂਦਾ ਪੀਂਦਾ ਸੀਗਾ ਤੇ ਬਸ ਉਸੇ ਤਰ੍ਹਾਂ ਜਾਨਵਰਾਂ ਵਾਲੇ ਕੰਮ ਤੇ ਉੱਥੇ ਹੀ ਉਹਨੇ ਸੌਂ ਸੌਂ ਜਾਣਾ। ਤੇ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਚੁੱਪ ਕਰਕੇ ਦੂਰ ਕਿਤੇ ਘਾਟੀ ਤੇ ਬੈਠਾ ਰਹਿੰਦਾ ਸੀ, ਮਿੱਟੀ ਦੇ ਵਿੱਚ ਉਹ ਕੁਛ ਬਹੁੰਦਾ ਰਹਿੰਦਾ ਸੀ। ਤੇ ਹੌਲੀ ਹੌਲੀ ਜਦੋਂ ਉਹਨੇ ਕੁਛ ਬਹੁੰਦਾ ਸੀ, ਉਹ ਕੁਛ ਰੋਜ਼ ਸੋਚਦਾ ਸਮਝਦਾ ਸੀ, ਕੁਛ ਚੀਜ਼ ਦਾ ਅੰਦਾਜ਼ਾ ਕਿਸੇ ਦਾ ਲਾਉਂਦਾ ਸੀਗਾ। ਤੇ ਇੱਕ ਦਿਨ ਉਹਨੇ ਕੀ ਕੀਤਾ, ਪਹਾੜੀ ਤੇ ਉੱਚੀ ਜਿਹੀ ਪਹਾੜੀ ਤੇ ਚੜ ਕੇ ਉਹਨੇ ਰੌਲਾ ਪਾ ਦਿੱਤਾ। ਉਹ ਜਿਹੜਾ ਮਨੁੱਖ ਦੂਰ ਬੈਠਾ ਕੱਲਾ ਸੋਚਦਾ ਰਹਿੰਦਾ ਸੀ, ਉੱਚੀ ਪਹਾੜੀ ਤੇ ਗਿਆ ਤੇ ਜਾ ਕੇ ਰੌਲਾ ਪਾ ਦਿੱਤਾ ਕਿ ਮੈਨੂੰ ਪਤਾ ਲੱਗ ਗਿਆ ਕਿ ਹੁਣ ਤੋਂ ਕੁਛ ਦੇਰ ਬਾਅਦ ਰਾਤ ਪੈਣ ਵਾਲੀ ਆ, ਉਸ ਮਨੁੱਖ ਨੇ ਕਿਹਾ। ਤੇ ਸ਼ਾਮ ਦਾ ਸਮਾਂ ਸੀ, ਸ਼ਾਮ ਤੋਂ ਬਾਅਦ ਰਾਤ ਪੈਣੀ ਸੀ। ਤੇ ਜਦੋਂ ਉਹਨੇ ਇਹ ਐਲਾਨ ਕਰ ਦਿੱਤਾ ਕਿ ਹੁਣ ਤੋਂ ਥੋੜੀ ਦੇਰ ਬਾਅਦ ਰਾਤ ਪੈਣ ਵਾਲੀ ਆ, ਹਨੇਰਾ ਹੋ ਜਾਵੇਗਾ, ਤੇ ਫਿਰ ਵੀ ਅਸੀਂ ਉਸ ਦਿਨ ਦੀ ਉਡੀਕ ਦੇ ਲਈ ਅਸੀਂ ਸਾਰੀ ਰਾਤ ਬੈਠਾਂਗੇ, ਰੱਬ ਦਾ ਨਾਂ ਲਵਾਂਗੇ ਕਿ ਦਿਨ ਸੁੱਖ ਸਵੇਲੀ ਚੜ ਜਾਵੇ। ਉਸ ਬੰਦੇ ਨੇ ਐਲਾਨ ਕੀਤਾ। ਸਾਰੇ ਲੋਕ ਉਸ ਪਹਾੜੀ ਵੱਲ ਦੌੜੇ ਗਏ ਤੇ ਜਾ ਕੇ ਹੱਥ ਜੋੜ ਕੇ ਖੜ ਗਏ। ਫਿਰ ਹੁਣ ਸਾਰੇ ਇੰਤਜ਼ਾਰ ਕਰਨ ਲੱਗੇ ਉਸ ਸਮੇਂ ਦੀ ਜਿਸ ਸਮੇਂ ਚ ਉਹਨੇ ਦਾਅਵਾ ਕੀਤਾ ਸੀ ਰਾਤ ਪੈਣੀ ਆ। ਥੋੜੀ ਦੇਰ ਤੱਕ ਰਾਤ ਪੈ ਗਈ, ਹਨੇਰਾ ਹੋ ਗਿਆ ਤੇ ਲੋਕਾਂ ਨੇ ਉਸ ਮਨੁੱਖ ਵੱਲ ਜਿਹੜਾ ਕੱਲਾ ਬੈਠਾ ਸੀਗਾ ਤੇ ਹੁਣ ਪਹਾੜੀ ਤੇ ਚੜ ਕੇ ਉਹਨੇ ਐਲਾਨ ਕਰ ਦਿੱਤਾ ਰਾਤ ਪੈਣੀ ਆ ਤੇ ਰਾਤ ਵੀ ਪੈ ਗਈ। ਸਾਰੇ ਜਣੇ ਉਹਦੇ ਅੱਗੇ ਹੱਥ ਜੋੜ ਕੇ ਖੜ ਗਏ ਕਿ ਤੂੰ ਕਿਹਾ ਸੀ ਕਿ ਰਾਤ ਪੈਣੀ ਆ, ਹੁਣ ਰਾਤ ਪੈ ਗਈ ਆ, ਵੀ ਹੁਣ ਦੱਸ ਅਸੀਂ ਕੀ ਕਰੀਏ। ਤਾਂ ਉਸ ਬੰਦੇ ਨੇ, ਉਸ ਮਨੁੱਖ ਨੇ ਧਰਤੀ ਦੇ ਉੱਤੇ ਫਿਰ ਗੋਲ ਚੱਕਰ ਬਣਾਇਆ, ਕੁਛ ਬਾਹਿਆ ਤੇ ਕੁਛ ਹਿਸਾਬ ਕਿਤਾਬ ਲਾਇਆ ਤੇ ਫਿਰ ਕਿਹਾ ਹੁਣ ਤੋਂ ਕੁਛ ਇੰਨੀ ਦੇਰ ਬਾਅਦ ਦਿਨ ਚੜੂਗਾ, ਚੜੂਗਾ ਉਸ ਦਿਨ ਦੇ ਚੜਨ ਦੇ ਲਈ ਕਿ ਉਹ ਦਿਨ ਸਾਡੇ ਲਈ ਸੁੱਖ ਸਵੇਲੀ ਵਾਲਾ ਚੜੇ, ਸਾਨੂੰ ਸਾਰਿਆਂ ਨੂੰ ਜੋਦੜੀਆਂ ਕਰਨੀਆਂ ਪੈਣਗੀਆਂ ਕਿ ਇਹ ਰਾਤ ਫਟਾਫਟ ਖਤਮ ਹੋਵੇ, ਇਹ ਹਨੇਰਾ ਖਤਮ ਹੋਵੇ ਤੇ ਦਿਨ ਚੜੇ ਤਾਂ ਕਿ ਅਸੀਂ ਆਪਣੇ ਕੰਮ ਕਰੀਏ। ਰਾਤ ਸੀ, ਸਾਰੇ ਘਬਰਾ ਰਹੇ ਸੀ, ਫਿਰ ਹਨੇਰਾ ਪਤਾ ਨੀ ਕੀ ਹੋ ਜਾਣਾ ਆ, ਫਿਰ ਅੱਗੇ ਦਿਨ ਚੜੇ ਜਾਂ ਨਾ ਚੜੇ ਉਹਨਾਂ ਨੂੰ ਇਹ ਵੀ ਸੋਚ ਨਹੀਂ ਸੀ ਕਿਉਂਕਿ ਮਨੁੱਖ ਪਸ਼ੂਆਂ ਦੀ ਵਿਰਤੀ ਸੀਗੀ ਤੇ ਹੁਣ ਉਸ ਮਨੁੱਖ ਦਾ ਦਿਮਾਗ ਕੰਮ ਕਰ ਰਿਹਾ ਸੀ। ਸਾਰੀ ਰਾਤ ਉਸ ਬਸਤੀ ਦੇ ਲੋਕ ਜਿੰਨੇ ਵੀ ਉਸਦੇ ਆਲੇ ਦੁਆਲੇ ਸੀਗੇ ਸਾਰੀ ਰਾਤ ਜੋਦੜੀਆਂ ਕਰਦੇ ਰਹੇ, ਆਪਣੇ ਆਪਣੇ ਰੱਬ ਨੂੰ ਧਿਆਉਂਦੇ ਰਹੇ, ਜਿਸ ਨੂੰ ਵੀ ਉਹ ਮੰਨਦੇ ਸੀ ਜਾਂ ਨਹੀਂ ਮੰਨਦੇ ਸੀ ਜੋ ਵੀ ਸੀ ਉਹਨਾਂ ਨੇ ਜੋਦੜੀ ਕੀਤੀ ਕਿ ਦਿਨ ਚੜਾ ਦੇ, ਸੂਰਜ ਸਾਨੂੰ ਦਿਸੇ, ਅਸੀਂ ਇਹ ਰਾਤ ਨਹੀਂ ਚਾਹੁੰਦੇ। ਤੇ ਉਹ ਸਵੇਰ ਦਾ ਜਦੋਂ ਟਾਈਮ ਸੀ ਸੂਰਜ ਚੜ ਗਿਆ, ਹੁਣ ਸਾਰੇ ਉਸ ਵੱਲ ਫੇਰ ਆਏ ਦੌੜੇ ਦੌੜੇ ਕਿ ਹੁਣ ਸੂਰਜ ਤੋਂ ਬਾਅਦ ਫੇਰ ਤਾਂ ਨੀ ਰਾਤ ਆਊਗੀ, ਹਨੇਰਾ। ਉਹਨੇ ਕਿਹਾ ਕਿ ਨਹੀਂ, ਹੁਣ ਇੰਨੀ ਦੇਰ ਬਾਅਦ ਫੇਰ ਰਾਤ ਆਉਣੀ ਆ, ਉਹ ਉਸੇ ਤਰ੍ਹਾਂ ਦੱਸਦਾ ਰਿਹਾ। ਅਸਲ ਦੇ ਵਿੱਚ ਉਹ ਲੋਕ ਉਹਦੀ ਗੱਲ ਮੰਨਦੇ ਰਹੇ, ਬਈ ਇਹ ਗੱਲ, ਇਹ ਤਾਂ ਰੱਬ ਦਾ ਭੇਜਿਆ ਹੋਇਆ ਬੰਦਾ, ਇਹਨੂੰ ਤਾਂ ਪਤਾ ਆ ਬਈ ਰਾਤ ਕਦੋਂ ਨੂੰ ਪੈਣੀ ਆ ਤੇ ਦਿਨ ਕਦੋਂ ਨੂੰ ਚੜਨਾ ਆ। ਹੌਲੀ ਹੌਲੀ ਉਹ ਜਿਹੜਾ ਮਨੁੱਖ ਸੀਗਾ, ਲੋਕ ਉਹਨੂੰ ਮੰਨਣ ਲੱਗ ਗਏ ਕਿ ਵੀ ਇਹ ਤਾਂ ਪੂਰਾ ਗਿਆਨੀ ਆ, ਰੱਬ ਦੀ ਗੱਲ ਕਰਦਾ। ਫਿਰ ਉਹਨੇ ਇੱਕ ਦਿਨ ਪਹਾੜੀ ਤੇ ਖੜ ਕੇ ਐਲਾਨ ਕਰ ਦਿੱਤਾ ਕਿ ਅੱਜ ਤੋਂ ਥੋੜੇ ਦਿਨਾਂ ਬਾਅਦ ਮੀਂਹ ਪਵੇਗਾ, ਬਾਰਿਸ਼ ਹੋਵੇਗੀ। ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਅਸਲ ਵਿੱਚ ਉਹ ਜਿਹੜਾ ਮਨੁੱਖ ਸੀ, ਜਿਹਨੂੰ ਅਸੀਂ ਪੰਡਿਤ ਕਹਿ ਦਿੰਦੇ ਆ, ਉਹ ਮਨੁੱਖ ਸੀ ਉਹ ਜਿਹੜੀ ਜਿਹੜੇ ਸੂਰਜ ਤੇ ਤਾਰਿਆਂ ਦੀ ਭਾਸ਼ਾ ਸਮਝ ਗਿਆ ਸੀ। ਉਹ ਸਮਝ ਗਿਆ ਸੀ ਕਿ ਕਿੰਨੇ ਘੰਟਿਆਂ ਬਾਅਦ ਜਾਂ ਸੂਰਜ ਕਿਸ ਦਿਸ਼ਾ ਚ ਜਦੋਂ ਜਾਂਦਾ ਤੇ ਰਾਤ ਪੈਂਦੀ ਆ, ਜਦੋਂ ਰਾਤ ਜਦੋਂ ਚੰਦ ਇਹ ਆਪਣਾ ਸਫ਼ਰ ਤੈਅ ਕਰਦਾ ਆ, ਖਤਮ ਕਰਦਾ ਤੇ ਉਦੋਂ ਸੂਰਜ ਚੜਦਾ ਆ, ਤੇ ਜਦੋਂ ਦਰਖਤਾਂ ਦੇ ਫੁੱਲ ਪੱਤੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ, ਬਹਾਰ ਆਉਂਦੀ ਆ, ਜਦੋਂ ਪਾਣੀ ਚੜਦਾ ਤੇ ਉਦੋਂ ਬਾਰਿਸ਼ ਹੋਣ ਵਾਲੀ ਹੁੰਦੀ ਆ, ਤੇ ਜਦੋਂ ਦਰਖਤ ਪੰਛੀ ਦਰਖਤਾਂ ਦੇ ਪੱਤਿਆਂ ਦੇ ਥੱਲੇ ਬਹਿੰਦੇ ਆ ਤੇ ਬਾਰਿਸ਼ ਹੋਣ ਵਾਲੀ ਹੁੰਦੀ ਆ, ਤੇ ਜਦੋਂ ਚਿੜੀ ਮਿੱਟੀ ਦੇ ਵਿੱਚ ਜਾਂ ਚਿੱਕੜ ਦੇ ਵਿੱਚ ਉਹ ਜਾਂਦੀ ਆ, ਉਦੋਂ ਬਾਰਿਸ਼ ਦਾ ਟਾਈਮ ਹੁੰਦਾ। ਸੋ ਏਦਾਂ ਦਾ ਉਹਨੇ ਸਾਰਾ ਸਮਝ ਲਿਆ ਸੀ, ਧਰਤੀ ਦੀ ਉਹਨੇ ਮਾਨਸਿਕਤਾ ਪੜ੍ਹ ਲਈ ਸੀ, ਇਸ ਆਪਣੀ ਜਿਹੜੀ ਉਸਨੇ ਮੌਸਮਾਂ ਦੇ ਬਾਰੇ ਜਾਣ ਲਿਆ ਸੀ ਉਸ ਮਨੁੱਖ ਨੇ, ਜਿਹਨੂੰ ਅਸੀਂ ਪੰਡਿਤ ਦਾ ਨਾਂ ਦੇ ਦਿੰਦੇ ਹਾਂ। ਉਸ ਵੇਲੇ ਉਹਦੇ ਤੇ ਕੋਈ ਸਟੈਂਪ ਨਹੀਂ ਸੀ ਲੱਗੀ ਕਿ ਇਹ ਪੰਡਿਤ ਰੱਬ ਦੇ ਘਰੋਂ ਹੀ ਪੰਡਿਤ ਪੁਣਾ ਕਰਕੇ ਆਇਆ। ਸੋ ਉਹ ਥੋੜਾ ਜਿਹਾ ਦਿਮਾਗ ਰੱਖਦਾ ਸੀ ਤੇ ਉਹ ਬਸਤੀ ਦੇ ਵਿੱਚ ਪਹਾੜੀ ਤੇ ਜਦ ਵੀ ਉਹਦਾ ਦਿਲ ਕਰਦਾ ਸੀ ਖੜ ਕੇ ਹੋਕਾ ਦੇ ਦਿੰਦਾ ਸੀਗਾ ਕਿ ਹੁਣ ਤੋਂ ਕੁਛ ਦੇਰ ਬਾਅਦ ਰਾਤ ਪੈਣ ਵਾਲੀ ਹੈ, ਸਾਰੇ ਜੋਦੜੀਆਂ ਚ ਬਹਿ ਜਾਓ। ਤੇ ਸਵੇਰ ਤੱਕ ਉਹ ਸਾਰੇ ਲੋਕ ਜੋਦੜੀਆਂ ਕਰਦੇ ਰਹਿੰਦੇ ਸੀ, ਹੁਣ ਦਿਨ ਚੜ ਗਿਆ, ਆਪਣੇ ਆਪਣੇ ਕੰਮਾਂ ਤੇ ਲੱਗ ਜਾਓ, ਤੇ ਲੋਕ ਉਹਦੇ ਕਹਿਣ ਤੇ ਕੰਮਾਂ ਤੇ ਲੱਗਦੇ ਸੀ। ਹੁਣ ਬਾਰਿਸ਼ ਹੋਣ ਵਾਲੀ ਆ, ਬਾਰਿਸ਼ ਦੇ ਹਿਸਾਬ ਨਾਲ ਤੁਸੀਂ ਹੁਣ ਆਹ ਸਾਂਭ ਸਵਈਆ ਕਰ ਲਓ। ਉਹ ਮਨੁੱਖ ਸੀ ਜਿਹੜਾ ਸਾਰਿਆਂ ਨੂੰ ਕਮਾਂਡ ਕਰਦਾ ਸੀ, ਹੁਣ ਕਿਹੜੀ ਧਰਤੀ ਤੇ ਕਿਹੜੀ ਫਸਲ ਬੀਜਣੀ ਆ, ਹੁਣ ਕਿਹੜੀ ਬਾਰਿਸ਼ ਹੋਣ ਵਾਲੀ ਆ, ਕੀ ਕਰਨਾ, ਉਹੀ ਮਨੁੱਖ ਸੀਗਾ। ਉਹਦੇ ਨਾਲ ਫਿਰ ਉਹਨੇ ਉਹੀ ਐਜੂਕੇਸ਼ਨ ਅੱਗੇ ਆਪਣੇ ਕਬੀਲੇ ਨੂੰ ਦਿੱਤੀ, ਅੱਗੇ ਤੋਂ ਅੱਗੇ ਕੰਮ ਚੱਲਦਾ ਰਿਹਾ। ਸੋ ਉਹਦੇ ਹੱਥ ਦੇ ਵਿੱਚ ਮਾਨਸਿਕਤਾ ਦੀ ਇੱਕ ਰਮਜ ਆ ਗਈ ਸੀਗੀ, ਨਵਜ ਆ ਗਈ ਸੀ ਕਿ ਇਹ ਲੋਕਾਂ ਨੂੰ ਮੈਂ ਜਿਸ ਤਰ੍ਹਾਂ ਮਰਜ਼ੀ ਕਹਾਂ ਇਹ ਮੋੜ ਸਕਦੇ ਆ, ਮੁੜ ਸਕਦੇ ਆ, ਮੇਰੀ ਗੱਲ ਸਮਝ ਸਕਦੇ ਆ। ਤੇ ਉਸ ਤੋਂ ਬਾਅਦ ਓਹਨੇ ਫਿਰ ਕਹਿਣਾ ਮੈਨੂੰ ਚੜਾਵਾ ਚੜਾਓ, ਮੈਂ ਤੁਹਾਡੇ ਸੁਨੇਹੇ ਅੱਗੇ ਰੱਬ ਨੂੰ ਦਿੰਨਾ ਆ, ਰੱਬ ਦੇ ਨਾਲ ਤੁਹਾਡੀ ਗੱਲ ਕਰਵਾਉਣਾ ਆ। ਲੋਕਾਂ ਨੂੰ ਜਿੱਦਾਂ ਜਿੱਦਾਂ ਸੋਝੀ ਆਉਣ ਲੱਗੀ, ਸੋਝ ਆਉਣ ਲੱਗੀ, ਬੁੱਧੀ ਕੰਮ ਕਰਨ ਲੱਗੀ, ਲੋਕ ਉਹਦੇ ਕੋਲ ਜਾ ਕੇ ਰੱਬ ਦੇ ਰਾਹੀਂ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਉਣ ਲੱਗੇ। ਉਹਨੇ ਦੱਸਣਾ ਕਿ ਮੈਨੂੰ ਉੱਥੇ ਜਾਣ ਲਈ ਬੜਾ ਟਾਈਮ ਲੱਗਦਾ, ਮੈਨੂੰ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ, ਜਿਹਨੂੰ ਦੱਸਣਾ ਕਹਿੰਦੇ ਆ। ਗੱਲ ਮੁੱਕੀ ਕਿ ਉਸ ਵੇਲੇ ਜਿਹੜੇ ਮਨੁੱਖ ਦੀ ਮਾਨਸਿਕਤਾ ਉਸ ਪੰਡਿਤ ਨੇ ਜਾਂ ਉਸ ਗਿਆਨੀ ਨੇ ਸਮਝ ਲਈ ਸੀ ਕਿ ਮਨੁੱਖ ਨੂੰ ਪਾਗਲ ਕਿਸ ਤਰ੍ਹਾਂ ਬਣਾਇਆ ਜਾ ਸਕਦਾ। ਅਸੀਂ ਉਹ ਲੋਕ ਆ ਜਿਹੜੇ ਕਿ ਹਰ ਸਦੀ ਦੇ ਵਿੱਚ ਸਾਡੀ ਮਾਨਸਿਕਤਾ ਉਹੀ ਦੀ ਉਹੀ ਰਹੀ ਆ। ਮੈਂ ਹਿੰਦੁਸਤਾਨੀਆਂ ਦੀ ਗੱਲ ਕਰ ਰਹੀ ਹਾਂ। ਅਸੀਂ ਪੜ੍ਹ ਲਿਖ ਗਏ ਹਾਂ, ਅਸੀਂ ਵਿਗਿਆਨ ਦੀਆਂ ਗੱਲਾਂ ਕਰਦੇ ਹਾਂ, ਅਸੀਂ ਗਿਆਨ ਦੀਆਂ ਗੱਲਾਂ ਕਰਦੇ ਹਾਂ, ਅਸੀਂ ਚੰਦ ਤਾਰੇ ਸੂਰਜਾਂ ਦੀਆਂ ਗੱਲਾਂ ਕਰਦੇ ਹਾਂ, ਅਸੀਂ ਆਕਾਸ਼ ਬ੍ਰਹਿਮੰਡ ਦੀਆਂ ਗੱਲਾਂ ਕਰਦੇ ਹਾਂ, ਅਸੀਂ ਦੁਨੀਆਂ ਨੂੰ ਸਰ ਕਰਨ ਦੀਆਂ ਗੱਲਾਂ ਕਰਦੇ ਹਾਂ, ਅਸੀਂ ਰਾਕਟਾਂ ਦੀਆਂ ਬੰਬਾਂ ਦੀਆਂ ਗੱਲਾਂ ਕਰਦੇ ਹਾਂ, ਅਸੀਂ ਦੁਨੀਆਂ ਤੋਂ ਪਰਾਂ ਦੀ ਸੋਚ ਦੀ ਗੱਲ ਕਰਦੇ ਹਾਂ, ਪਰ ਅਸੀਂ ਆਪਣੀ ਸੋਚ ਨਹੀਂ ਬਦਲਦੇ। ਅਸੀਂ ਉਸ ਗੱਲ ਨੂੰ ਹੀ ਮੰਨਦੇ ਹਾਂ ਜੋ ਸਾਹਮਣੇ ਸਟੇਜ ਤੇ ਖੜ ਕੇ ਕੋਈ ਭਾਸ਼ਣ ਦੇ ਰਿਹਾ ਹੁੰਦਾ ਆ। ਉਹ ਭਾਸ਼ਣ ਅੱਜ ਦੇ ਮੰਤਰੀ ਵੀ ਦੇ ਰਹੇ ਆ, ਅੱਜ ਦੇ ਮਨਿਸਟਰ ਦੇ ਰਹੇ ਆ, ਤੇ ਅਸੀਂ ਉਸ ਪਹਾੜੀ ਵਾਲੇ ਬੰਦੇ ਦੀ ਕਹੀ ਗੱਲ ਵਾਂਗੂ ਲਕੀਰ ਦੇ ਫਕੀਰ ਬਣ ਕੇ ਇੰਨੇ ਸੌ ਸਾਲ ਪੁਰਾਣੇ ਅੱਜ ਵੀ ਉਸ ਸੋਚ ਦੇ ਧਾਰਨੀ ਉਹਨਾਂ ਲੋਕਾਂ ਦੀ ਸੋਚ ਮੰਨ ਕੇ ਉਹਨਾਂ ਦੇ ਮਗਰ ਤੁਰ ਰਹੇ ਆ। ਸੋ ਸਾਨੂੰ ਇਹ ਨਹੀਂ ਪਤਾ ਕਿ ਆਜ਼ਾਦੀ ਕੀ ਆ। ਅਸੀਂ ਗੁਲਾਮੀ ਖਾਣ ਵਾਲੇ, ਗੁਲਾਮੀ ਹੰਡਾਉਣ ਵਾਲੇ, ਗੁਲਾਮੀ ਪਹਿਨਣ ਵਾਲੇ ਤੇ ਗੁਲਾਮੀ ਚ ਸੌਣ ਵਾਲੇ, ਗੁਲਾਮੀ ਚ ਜੀਣ ਵਾਲੇ, ਗੁਲਾਮ ਮੁਲਕ ਦੇ ਗੁਲਾਮ ਲੋਕ ਆ। ਸਾਨੂੰ ਆਜ਼ਾਦੀ ਦਾ ਸ਼ਬਦ ਸਿਰਫ ਕਿਤਾਬਾਂ ਚ ਲਿਖਿਆ ਹੀ ਸੋਹਣਾ ਲੱਗਦਾ ਆ। ਅਸੀਂ ਆਪਣੇ ਆਪ ਤੇ ਆਜ਼ਾਦੀ ਹੰਢਾ ਨਹੀਂ ਸਕਦੇ ਕਿਉਂਕਿ ਸਾਨੂੰ ਆਜ਼ਾਦੀ ਦਾ ਮਤਲਬ ਨਹੀਂ ਪਤਾ। ਅਸੀਂ ਆਜ਼ਾਦੀ ਸਮਝਦੇ ਹਾਂ ਕਿਸੇ ਦੇ ਚਪੇੜਾਂ ਮਾਰ ਦੇਣੀਆਂ, ਅਸੀਂ ਆਜ਼ਾਦੀ ਸਮਝਦੇ ਹਾਂ ਕਿਸੇ ਨੂੰ ਗਾਲਾਂ ਕੱਢ ਦੇਣੀਆਂ, ਅਸੀਂ ਆਜ਼ਾਦੀ ਸਮਝਦੇ ਹਾਂ ਆਪਣੇ ਵਿਚਾਰ ਕਿਸੇ ਤੇ ਥੋਪ ਦੇਣੇ, ਅਸੀਂ ਆਜ਼ਾਦੀ ਸਮਝਦੇ ਹਾਂ ਕਿ ਕਿਸੇ ਦਾ ਹੱਕ ਮਾਰ ਲੈਣਾ। ਅਸਲ ਆਜ਼ਾਦੀ ਕੀ ਆ ਉਹ ਸਾਨੂੰ ਨਹੀਂ ਪਤਾ। ਜਿਸ ਤਰ੍ਹਾਂ ਅਸੀਂ ਮੁਗਲਾਂ ਦੀ ਉਹਨਾਂ ਦੀਆਂ ਠੇਡੇ ਠੋਡੇ ਖਾ ਖਾ ਕੇ ਅਸੀਂ ਰੁੜ ਰੁੜ ਕੇ ਘੜੀਸ ਘੜੀਸ ਕੇ ਆਪਣੀ ਜ਼ਿੰਦਗੀ ਜੀ ਆ, ਉਹੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਤੇ ਦੂਸਰਿਆਂ ਨੂੰ ਜੀਣ ਲਈ ਮਜਬੂਰ ਕਰ ਰਹੇ ਹਾਂ ਤੇ ਉਹ ਵੀ ਉਸੇ ਤਰ੍ਹਾਂ ਦੀ ਜੀ ਰਹੇ ਆ। ਸਾਡੀਆਂ ਨਸਾਂ ਚ ਸਾਡੀਆਂ ਨਸਲਾਂ ਚ ਇਹ ਸ਼ਬਦ ਇਹ ਚੀਜ਼ ਬੜ ਚੁੱਕੀ ਆ। ਅਸੀਂ ਹੰਢਾਉਣ ਲਈ ਇਹ ਇਸ ਨੂੰ ਹੀ ਪਸੰਦ ਕਰਦੇ ਹਾਂ ਗੁਲਾਮੀ ਵਾਲਾ, ਤੇ ਅਸੀਂ ਕਹਿੰਦੇ ਜ਼ਰੂਰ ਹਾਂ, ਸਾਡੀਆਂ ਜ਼ੁਬਾਨਾਂ ਜ਼ਰੂਰ ਥੁੱਕਦੀਆਂ ਨੇ ਕਿ ਅਸੀਂ ਆਜ਼ਾਦ ਹਾਂ, ਪਰ ਅਸੀਂ ਮਾਨਸਿਕਤਾ ਵੱਲੋਂ ਗੁਲਾਮ ਹਾਂ। ਸਾਡੇ ਹੱਥ ਪੈਰ ਖੁੱਲੇ ਹੋਏ ਨੇ, ਅਸੀਂ ਗੁਲਾਮ ਹਾਂ। ਸਾਡੇ ਹੱਥ ਪੈਰ ਕੰਮ ਕਾਰ ਲਈ ਨਹੀਂ ਖੁੱਲੇ, ਮਿਹਨਤ ਲਈ ਨਹੀਂ ਖੁੱਲੇ, ਅਸੀਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਲਈ ਖੁੱਲੇ ਹੋਏ ਨੇ, ਇਹਨੂੰ ਅਸੀਂ ਆਜ਼ਾਦੀ ਕਹਿੰਦੇ ਹਾਂ। ਬੜੀ ਅਫਸੋਸ ਦੀ ਗੱਲ ਆ ਕਿ ਅੱਜ ਦੁਨੀਆਂ ਕਿੱਥੇ ਦੀ ਕਿੱਥੇ ਜਾ ਰਹੀ ਆ, ਤੇ ਅਸੀਂ ਹਜੇ ਵੀ ਭੇਡਾਂ ਬੱਕਰੀਆਂ ਦੇ ਬੱਗ ਵਾਂਗ ਜਿੱਧਰ ਕਿਸੇ ਦਾ ਬਾਂਹ ਲੱਗਦੀ ਹੱਥ ਲੱਗਦੀ ਅਸੀਂ ਉਧਰਲੇ ਪਾਸੇ ਨੂੰ ਹੀ ਮੋੜਾ ਕੱਟ ਕੇ ਤੁਰੇ ਜਾ ਰਹੇ ਹਾਂ। ਮਾੜੀਆਂ ਸਰਕਾਰਾਂ ਨੂੰ ਲਿਆ ਲਿਆ ਕੇ ਸਟੇਜਾਂ ਤੇ ਬਿਠਾ ਰਹੇ ਹਾਂ, ਹਾਰ ਪਾ ਰਹੇ ਹਾਂ, ਮੰਨ ਰਹੇ ਹਾਂ ਉਹਨਾਂ ਦੀ, ਉਹਨਾਂ ਦੇ ਨਾਅਰੇ ਲਾ ਰਹੇ ਹਾਂ ਤੇ ਉਹਨਾਂ ਨੂੰ ਹੀ ਗਾਲਾਂ ਕੱਢ ਰਹੇ ਹਾਂ। ਸੋ ਸਾਨੂੰ ਆਪਣੀ ਬੋਲੀ ਦਾ
ਮਨ ਮੇਰੇ ਗੁਰ ਕੀ ਸਿੱਖ ਸੁਨੀਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
I can't believe that it's real. I can't believe that it's happening.
Are you interested in becoming a presenter? Presenter? Would you like to join Harman Radio? 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 If so, contact Harman Radio on harmanradio.com. Thank you.
ਦੋਸਤੋ, ਜਾਂਦੇ ਜਾਂਦੇ ਅਸੀਂ ਗੱਲ ਫਿਲਿਸਤੀਨ ਤੇ ਇਸਰਾਇਲ ਦੀ ਕਰਦੇ ਜਾਈਏ, ਜਿੱਥੇ ਕਿ ਮਾਹੌਲ ਬੜਾ ਤਣਾਅ ਪੂਰਵਕ ਤੇ ਬਹੁਤ ਦੁਖਦਾਇਕ ਬਣਿਆ ਹੋਇਆ। ਚਾਹੇ ਉਹ ਧਰਤੀ ਤੇ ਕੋਈ ਵੀ ਕਿਸੇ ਵੀ ਧਰਮ ਨਸਲ ਦੇ ਲੋਕ ਰਹਿੰਦੇ ਹੋਣ, ਜਦੋਂ ਇਨਸਾਨੀਅਤ ਦਾ ਘਾਣ ਹੁੰਦਾ, ਇੱਕ ਇਨਸਾਨ ਹੋਣ ਦੇ ਨਾਤੇ ਹਰ ਇਨਸਾਨ ਦੇ ਦਿਲ ਦੇ ਵਿੱਚੋਂ ਚੀਖ ਉੱਠਦੀ ਆ, ਭਾਵੇਂ ਉਹ ਉਸ ਹਾਲਾਤਾਂ ਵਿੱਚ ਆਪ ਸ਼ਾਮਲ ਹੁੰਦਾ ਜਾਂ ਨਹੀਂ ਹੁੰਦਾ, ਕਿਉਂਕਿ ਇਹ ਦਿਲ ਹੀ ਹੈ ਜੋ ਇੱਕੋ ਤਰ੍ਹਾਂ ਦਾ ਦਰਦ ਮਹਿਸੂਸ ਕਰਦਾ ਤੇ ਇੱਕੋ ਤਰ੍ਹਾਂ ਦੀ ਖੁਸ਼ੀ ਮਹਿਸੂਸ ਕਰਦੀ ਆ। ਫਿਲਿਸਤੀਨ ਤੇ ਇਜ਼ਰਾਇਲ ਦੇ ਵਿੱਚ ਜਿਹੜਾ ਇਨਸਾਨੀਅਤ ਦਾ ਘਾਣ ਹੋ ਰਿਹਾ, ਚਾਹੇ ਕਿਸੇ ਵੀ ਮੁਲਕ ਵੱਲੋਂ ਕਿਸੇ ਦੂਸਰੇ ਮੁਲਕ ਦੇ ਲੋਕਾਂ ਦਾ ਹੋ ਰਿਹਾ, ਕੁੱਲ ਮਿਲਾ ਕੇ ਜਿਹੜੇ ਛੋਟੇ ਛੋਟੇ ਬੱਚੇ ਆ, ਜਦੋਂ ਘਰਾਂ ਦੇ ਵਿੱਚ ਉਹਨਾਂ ਛੋਟੇ ਬੱਚਿਆਂ ਦੀ ਹੱਸਣ ਦੀ ਬਜਾਏ, ਹਾਸੇ ਉੱਠਣ ਦੀ ਬਜਾਏ ਚੀਖਾਂ ਨਿਕਲਦੀਆਂ ਨੇ, ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ, ਜਿਨ੍ਹਾਂ ਘਰਾਂ ਦੇ ਵਿੱਚੋਂ ਮਾਵਾਂ ਦੀਆਂ ਲੋਰੀਆਂ ਸੁਣਨ ਦੀ ਬਜਾਏ ਮਾਵਾਂ ਦੀਆਂ ਚੀਖਾਂ ਦੀ ਆਵਾਜ਼ ਆਉਂਦੀ ਆ, ਤੇ ਜਿਹੜੇ ਬਾਪ ਕਦੇ ਆਪਣੇ ਬੱਚਿਆਂ ਦੇ ਸਾਹਮਣੇ ਰੋਏ ਨਹੀਂ ਹੁੰਦੇ, ਜਿਨ੍ਹਾਂ ਨੇ ਆਪਣੇ ਅੰਦਰ ਬਹੁਤ ਸਾਰੇ ਤੂਫਾਨ ਛੁਪਾਏ ਹੁੰਦੇ ਆ, ਜਦੋਂ ਉਹ ਮਰਦ ਹਾਲਾਤਾਂ ਦੇ ਸਾਹਮਣੇ ਖੜ ਕੇ ਉੱਚੀ ਉੱਚੀ ਰੋਂਦਾ ਤੇ ਉਦੋਂ ਧਰਤੀ ਵੀ ਹਿੱਲਦੀ ਆ ਤੇ ਧਰਤੀ ਦੇ ਇਨਸਾਨ ਦਾ ਹਿੱਲਣਾ ਫਿਰ ਲਾਜ਼ਮ ਹੁੰਦਾ ਆ। ਸੋ ਅੱਜ ਇਸ ਤਰ੍ਹਾਂ ਦੇ ਹਾਲਾਤ ਫਿਲਿਸਤੀਨ ਤੇ ਇਜ਼ਰਾਈਲ ਦੇ ਬਣੇ ਹੋਏ ਆ। ਇਹ ਲੜਾਈ ਜ਼ਮੀਨੀ ਲੜਾਈ ਵੀ ਆ, ਇਹ ਲੜਾਈ ਧਰਮ ਦੀ ਲੜਾਈ ਵੀ ਆ। ਕਹਿੰਦੇ ਆ ਕਿ ਧਰਮ ਦੀ ਲੜਾਈ ਦੇ ਵਿੱਚ ਦੇਵਤੇ ਕਦੇ ਨਹੀਂ ਮਰਦੇ, ਜੇ ਮਰਦੇ ਹਨ ਤਾਂ ਭਗਤ ਹੀ ਮਰਦੇ ਨੇ, ਜੇ ਮਰਦੇ ਹਨ ਤਾਂ ਧਰਮ ਦੀ ਗਵਾਹੀ ਭਰਨ ਵਾਲੇ ਹੀ ਮਰਦੇ ਨੇ। ਕਦੇ ਰੱਬ ਨਹੀਂ ਮਰਿਆ, ਕਦੇ ਰੱਬ ਦੇ ਪੈਗੰਬਰ ਨਹੀਂ ਮਰੇ ਤੇ ਕਦੇ ਭਗਵਾਨ ਦੇ ਦੇਵਤੇ ਨਹੀਂ ਮਰੇ। ਜਦ ਵੀ ਮਰੇ ਨੇ ਉਹਦੇ ਸ਼ਰਧਾ ਵਾਨ ਮਰੇ ਨੇ। ਸੋ ਜੇ ਗੱਲ ਅਸੀਂ ਧਰਮ ਦੀ ਲੈ ਲਈਏ ਫਿਰ ਵੀ ਦੁੱਖ ਹੈ, ਜੇ ਗੱਲ ਜ਼ਮੀਨੀ ਲੈ ਲਈਏ ਉੱਥੇ ਹੱਕ ਦੀ ਗੱਲ ਆ। ਸੋ ਜਿੱਥੇ ਹੱਕ ਨਾ ਮਿਲਦੇ ਹੋਣ ਉੱਥੇ ਇਮਾਰਤਾਂ ਦੇਖਿਆ ਕਿਸ ਤਰ੍ਹਾਂ ਉੱਡ ਰਹੀਆਂ ਨੇ, ਜਿਸ ਤਰ੍ਹਾਂ ਕਾਗਜ਼ ਦੇ ਪੱਤਰੇ ਉੱਡ ਰਹੇ ਨੇ, ਆਪਣੇ ਹੱਕਾਂ ਨੂੰ ਉਹ ਮੰਗ ਰਹੇ ਨੇ ਫਿਲਿਸਤੀਨ ਵਾਲੇ ਇਜ਼ਰਾਈਲ ਤੋਂ। ਸੋ ਇਜ਼ਰਾਈਲ ਇੱਕ ਐਸਾ ਮੁਲਕ ਆ ਜਿਸ ਦੇ ਨਾਲ ਉਹ ਕਹਿੰਦਾ ਆ ਕਿ ਮੇਰੇ ਨਾਲ ਜੇ ਤੁਸੀਂ ਪੰਗਾ ਲਾਓਗੇ ਤੇ ਤੁਹਾਡੀ ਮੌਤ ਹੈ। ਇਜ਼ਰਾਈਲ ਦੀ ਇਹ ਧਮਕੀ ਹੈ। ਇਜ਼ਰਾਈਲ ਦਾ ਇਹ ਕਹਿਣਾ ਆ ਕਿ ਜੇ ਤੁਸੀਂ ਮੈਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਓਗੇ ਤਾਂ ਸਿੱਧਾ ਸਿੱਧਾ ਤੁਸੀਂ ਆਪਣੀ ਮੌਤ ਨੂੰ ਸੱਦ ਰਹੇ ਹੋ। ਇਜ਼ਰਾਈਲ ਤਾਕਤਵਰ ਮੁਲਕ ਆ ਜਿੱਥੇ ਬਹੁਤ ਜ਼ਿਆਦਾ ਟੈਕਨੋਲੋਜੀ ਆ, ਜਿਸ ਨੇ ਆਪਣੇ ਆਪ ਨੂੰ ਚਾਰੇ ਪਾਸਿਓਂ ਸੇਫ ਕੀਤਾ ਹੋਇਆ ਤੇ ਜਿਹੜਾ 13 ਕੰਟਰੀਆਂ ਦੇ ਵਿਚਕਾਰ ਘਿਰਿਆ ਹੋਇਆ, ਦੁਸ਼ਮਣ 13 ਕੰਟਰੀਆਂ ਦੇ ਵਿਚਕਾਰ ਘਿਰਿਆ ਹੋਇਆ ਪਰ ਫਿਰ ਵੀ ਤਾਕਤਵਰ ਆ। ਉਸਨੂੰ ਆਪਣੀ ਆਰਮੀ ਦੇ ਉੱਤੇ ਇੰਨਾ ਕੁ ਭਰੋਸਾ ਹੈਗਾ ਕਿ ਉਹ ਕਿਸੇ ਨੂੰ ਕੁਛ ਨਹੀਂ ਸਮਝਦਾ। ਆਪਣੀਆਂ ਤਾਕਤਵਰ ਆਪਣੇ ਆਲ ਦੁਆਲੇ ਤਾਕਤਵਰ ਬੈਠੇ ਮੁਲਕਾਂ ਨੂੰ, ਤਾਕਤਵਰ ਮਤਲਬ ਕਿ ਜਿਨ੍ਹਾਂ ਕੋਲ ਆਪਣਾ ਬਹੁਤ ਜ਼ਿਆਦਾ ਕੁਛ ਇਸ ਤਰ੍ਹਾਂ ਦੇ ਐਟਮੀ ਹਥਿਆਰ ਹੈ ਕਿ ਉਹ ਇਕੱਠੇ ਹੋ ਕੇ ਜਿਹੜੇ ਮੁਸਲਿਮ ਕੰਟਰੀਜ ਨੇ, ਜਿਹੜੇ ਅਰਬ ਕੰਟਰੀ ਨੇ, ਉਹ ਇਕੱਠੇ ਹੋ ਕੇ ਇਸ ਤੇ ਧਾਵਾ ਬੋਲ ਸਕਦੇ ਨੇ ਪਰ ਉਹ ਨਹੀਂ ਬੋਲ ਸਕਦੇ ਕਿਉਂਕਿ ਇਜ਼ਰਾਈਲ ਦੇ ਕੋਲ ਆਪਣੀ ਪਾਵਰ ਇੰਨੀ ਜ਼ਿਆਦਾ। ਸੋ ਜਿਹੜੀਆਂ ਐਡੀਆਂ ਐਟਮੀ ਸ਼ਕਤੀਆਂ ਜਿਸ ਮੁਲਕ ਦੇ ਕੋਲ ਹੋਣ ਤੇ ਉਹਨਾਂ ਨੇ ਉਸ ਮੁਲਕ ਦੇ ਵਿੱਚ ਠੀਕ ਹੈ ਇਨਸਾਨ ਸੇਫ ਨੇ ਪਰ ਜਦੋਂ ਲੜਾਈ ਦੇ ਸਾਹਮਣੇ ਮੈਦਾਨ ਦੇ ਵਿੱਚ ਡਟਦੇ ਇਸ ਤਰ੍ਹਾਂ ਦੇ ਮੁਲਕ, ਸੋ ਉੱਥੇ ਦੀ ਧਰਤੀ ਨੂੰ ਵੀ ਨੁਕਸਾਨ ਪਹੁੰਚਦਾ ਤੇ ਇਨਸਾਨ ਨੂੰ ਨੁਕਸਾਨ ਸਭ ਤੋਂ ਜ਼ਿਆਦਾ ਪਹੁੰਚਦਾ। ਪਿਛਲੇ ਦਿਨਾਂ ਦੇ ਵਿੱਚ
ਵੇਖੇ ਜਦੋਂ ਪਿਆਰ ਨਾ ਸਹੇਲੀਓ ਮੈਂ ਸੰਗ ਜਾਨੀ ਆ, ਮੈਂ ਮੰਗਣੀ ਦੁਆ ਹੁੰਦੀ ਰੱਬ ਕੋਲੋਂ ਉਹਦੇ ਕੋਲੋਂ ਮੰਗ ਜਾਨੀ ਆ। ਕਦੇ ਨਾ ਮੰਨਿਓ ਸੁਣਿਆ ਮੈਂ ਮੇਰਾ ਉਹਦੇ ਮੂੰਹੋਂ ਪੁੱਤ ਜੀ ਹੀ ਸੁਣਿਆ। ਉਹ ਮੇਰੇ ਸੋਹਣੇ ਦੀ ਪਸੰਦ ਬੜੀ ਸੋਹਣੀ ਆ ਕਿਉਂਕਿ ਉਹਨੇ ਮੈਨੂੰ ਚੁਣਿਆ। ਪਸੰਦ ਬੜੀ ਸੋਹਣੀਆ ਕਿਉਂਕਿ ਉਹਨੇ ਮੈਨੂੰ ਚੁਣਿਆ। ਵੈਸੇ ਤਾਂ ਮੈਂ ਚੱਲੀ ਜਾਈ ਬਣੀ ਰਹਿੰਦੀਆਂ ਪਰ ਉਹਨੂੰ ਲੱਗਦੀਆਂ ਰਾਣੀ ਵਾਂਗਰਾਂ। ਓਦਾਂ ਤਾਂ ਸੁਭਾਅ ਉਹਦਾ ਲੜਨ ਵਾਲਾ ਪਰ ਮੇਰੇ ਨਾਲ ਸ਼ਾਂਤ ਪਾਣੀ ਵਾਂਗਰਾਂ। ਵੈਸੇ ਤਾਂ ਮੈਂ ਚੱਲੀ ਗਈ ਬਣੀ ਰਹਿੰਦੀ ਆ ਪਰ ਉਹਨੂੰ ਲੱਗਦੀਆਂ ਰਾਣੀ ਵਾਂਗਰਾਂ। ਓਦਾਂ ਤਾਂ ਸੁਭਾਅ ਉਹਦਾ ਲੜਨ ਵਾਲਾ ਪਰ ਮੇਰੇ ਨਾਲ ਸ਼ਾਂਤ ਪਾਣੀ ਵਾਂਗਰਾਂ। ਮੇਰੇ
मेरे सोने दी पसंद बड़ी सोनी आ क्योंकि उन्हें मेनू चुनिया ओ मेरे सोने दी पसंद बड़ी सोनी आ क्योंकि उन्हें मेनू चुनिया हाथ फरदा साढ़े रिश्ते नू रखदा राजना शेरा ताली वाले उंज सोना ता बहुत पर मैनू प्यारे हो दिया वाजना शरे आम लोका विच हाथ फरदा साढ़े रिश्ते नू रखदा राजना शेरा ताली वाले उंज सोना ता बहुत पर सोने दी पसंद बड़ी सोनिया क्योंकि उन्हें मैनू चुनिया ओ मेरे सोने दी पसंद बड़ी सोनिया क्योंकि उन्हें मैनू चुनिया ओ मेरे सोने दी पसंद बड़ी सोनिया क्योंकि उन्हें मैनू
दोस्तों ये सी खूबसूरत गीत जिस तरह गल चल रही है उन्हां मुल्कां दी जिन्हां मुल्कां दे विच अज दे समय दे विच अशांति फैली हुई है जिस मुल्क दे छोटे छोटे बच्चे छोटिया छोटिया आवाजा नूं सुन के भी डर रहे ने कि शायद ये बंब ने जो साढ़े उत्ते डिगण के ते सानू कागज की तरह उड़ा देणगे जिथे दीआं मावां फिकरां दे विच ने जिथे दा भविख इमारतां दे थले दबिया कुचलिया पिया जिथे दे बजुर्ग अपनी बजुर्गी दे विच जवानां दीआं मौतां देख रहे ने जवान लाशां देख रहे ने उन्हां बजुर्गां दे दिलां ते की बीतदी होएगी सो आओ रल मिल के असीं अरदासां प्रार्थनावां करिए उन्हां मुल्कां दे लई जिन्हां मुल्कां दे विच धर्म दी ते जमीन दी जंग लगी हुई है लड़ाई लगी हुई है अज दे समय दे विच कोई भी ऐसा मुल्क नहीं जड़ा के धर्म दी लड़ाई तो परे ना होवे किते ना किते जमीन दी लड़ाई लगी है किते ना किते धर्म दी लड़ाई लगी हुई है उना मुल्कां दे लई जिन्हां मुल्कां दे विच इस तरह दे रात नूं सुत्तेयां पयां दे धमाके हो रहे ने इमारतां दे उत्ते इबादत घरां दे उत्ते बंब डिग रहे ने आवाजा टीवी दे राही साडे घरां दे विच ड्राइंग रूमां दे विच आवाजा गूंज रही ने असी अपने सोफिया ते बैठे ओ आवाजा सुन के दहल जांदे आ सो जेड़े इस हादसिया दे विच देख रहे ने सुन रहे ने उन्हां हादसिया दे विच उन्हां हालातां दे विच दी गुजर रहे ने उन्हां ते की बीतती होवेगी सो आओ रल मिल के अरदासां प्रार्थनावां करिए कि धरती दे उत्ते परमात्मा अपनी मेहर बख्शे हर इंसान दे दिल दे विच प्यार दी रहमत बख्शे कहंदे आ कि जदों असीं दुआवां दे लई बैठदे आ अरदासां प्रार्थनावां दे लई बैठदे आ ते इस कायनात दे विच जिहड़े फरिश्ते आ ओह अपने चक्कर लाउंदे रहिंदे आ हर घड़ी हर पल ओह देखदे रहिंदे आ हर साडी गल सुणदे रहिंदे आ ते जदों असीं सोहणियां ते गल्लां करदे जिहड़ियां उहनां नूं पसंद आउंदियां ते ओह फिर साडियां गल्लां साडियां प्रार्थनावां साडियां अरदासां पूरियां कर दिंदे आ रब करे कि इस वेले असीं जिहड़ी भी प्रार्थना अरदासां इजराइल फिलिस्तीन अपने मुल्क हिंदुस्तान दे लई अपने गुआंढी मुल्क पाकिस्तान दे लई जिथे अज भी नफरतां दे पाठ पढ़ाए जांदे आ असीं भी इस संघर्ष दे विचों इस तरह दे गुजर रहे आ ते साडे मुल्कां दे उत्ते प्यार अमन वरसे फिलिस्तान फिलिस्तीन ते इजराइल दे विच चंगे माहौल बन जिथे धर्म दे नां ते दंगे पसाद हो रहे ने जिथे जमीन दे लई हक्कां दे लई लड़ रहे ने उथे उन्हां दे सहमति दे नाल उथे उन्हां नूं हक मिलन तां कि आउण वाले समय दे विच इह झगड़ा हमेशा दी तरह खत्म हो जावे सो दोस्तों सानू कोशिश करनी चाहीदी है मनुख नूं कोशिश करनी चाहीदी है कि रल मिल के रवे साडे साडे सामने सब तो सोहणी उदाहरण पंछियां दी आ पंछी ਇੱਕ ਦਰਖਤ ਦੇ ਉੱਤੇ ਰਹਿੰਦੇ ਆ। ਭਾਂਤ ਭਾਂਤ ਦੇ ਪੰਛੀ, ਉਹਨਾਂ ਦੀ ਭਾਂਤ ਭਾਂਤ ਦੀ ਬੋਲੀ ਤੇ ਉਹਨਾਂ ਦੇ ਆਲਣੇ ਬਣਾਉਣ ਦੀ ਭਾਂਤ ਭਾਂਤ ਦੀ ਕਲਾ, ਫਿਰ ਵੀ ਉਹ ਇੱਕੋ ਹੀ ਦਰਖਤ ਦੇ ਉੱਤੇ ਆਪੋ ਆਪਣੇ ਤਰੀਕੇ ਦੇ ਨਾਲ ਆਲਣੇ ਬਣਾਉਂਦੇ ਆ, ਆਪਣੇ ਬੱਚੇ ਦਿੰਦੇ ਆ, ਟਾਹਣੀਆਂ ਤੇ ਬਹਿੰਦੇ ਆ, ਹਵਾ ਦੇ ਨਾਲ ਆਪਣੀ ਭਾਸ਼ਾ ਦੇ ਸੰਗੀਤ ਗਾਉਂਦੇ ਆ, ਗੀਤ ਗਾਉਂਦੇ ਆ, ਆਪਣੀ ਭਾਸ਼ਾ ਬੋਲਦੇ ਆ, ਆਪਣੀ ਆਪਣੀ ਨਸਲ ਦੇ ਨਾਲ ਵਾਰਤਾਲਾਪ ਕਰਦੇ ਆ, ਆਕਾਸ਼ ਦੇ ਵਿੱਚ ਇਕੱਠੇ ਉੱਡਦੇ ਆ, ਚੋਗਾ ਚੁਗਣ ਜਾਂਦੇ ਆ, ਚੋਗਾ ਚੁੱਕ ਕੇ ਵਾਪਸ ਪਰਤਦੇ ਆ। ਸੋ ਉਹਨਾਂ ਦੇ ਕਦੇ ਵੀ ਮਨੁੱਖ ਦੀ ਤਰ੍ਹਾਂ ਦਰਖਤਾਂ ਦੇ ਉੱਤੇ ਜੰਗ ਨਹੀਂ ਲੱਗਦੀ, ਮਨੁੱਖ ਦੀ ਤਰ੍ਹਾਂ ਉਹ ਕਦੇ ਤਲਵਾਰਾਂ ਕੱਢ ਕੇ ਲੜਦੇ ਨਹੀਂ, ਆਪਣੀ ਬੋਲੀ ਲਈ, ਧਰਮ ਲਈ, ਜ਼ਮੀਨ ਲਈ, ਦਰਖਤਾਂ ਲਈ, ਆਲਣਿਆਂ ਲਈ ਉਹ ਨਹੀਂ ਲੜਦੇ। ਉਹ ਇੱਕ ਹੀ ਦਰਖਤ ਦੇ ਉੱਤੇ ਬਹੁਤ ਪਿਆਰ ਦੇ ਨਾਲ ਅਲੱਗ ਅਲੱਗ ਪੰਛੀ ਰਹਿ ਰਹੇ ਨੇ। ਸੋ ਅਸੀਂ ਧਰਤੀ ਤੇ ਰਹਿਣ ਵਾਲੇ ਮਨੁੱਖ ਜਿਹੜੇ ਕਿ ਅਸੀਂ ਚੰਗੀ ਸੋਚ ਵੀ ਰੱਖਦੇ ਹਾਂ ਤੇ ਅਸੀਂ ਸਾਡੇ ਕੋਲ ਭਾਸ਼ਾ ਵੀ ਹੁੰਦੀ ਆ, ਸਾਨੂੰ ਅਕਲਾਂ ਵੀ ਹੈਗੀਆਂ, ਪਰ ਫਿਰ ਵੀ ਅਸੀਂ ਬੇਅਕਲਾਂ ਵਾਲੇ ਕੰਮ ਕਰਦੇ ਹਾਂ। ਰੱਬ ਕਰੇ ਸਾਡੀਆਂ ਬੇਅਕਲਾਂ ਖਤਮ ਹੋਣ, ਸਾਡੇ ਅੰਦਰ ਅਕਲਾਂ ਦਸਤਕ ਦੇਣ। ਅਸੀਂ ਧਰਤੀ ਦੇ ਮਨੁੱਖ ਮਨੁੱਖ ਬਣਨ ਦੀ ਕੋਸ਼ਿਸ਼ ਕਰੀਏ, ਅਸੀਂ ਦੇਵੀ ਦੇਵਤੇ ਬਣਨ ਦੀ ਕੋਸ਼ਿਸ਼ ਨਾ ਕਰੀਏ, ਕਿਉਂਕਿ ਜੰਗ ਦੇ ਵਿੱਚ ਕਦੇ ਰੱਬ ਨਹੀਂ ਮਰਦਾ, ਧਰਮਾਂ ਦੀ ਜੰਗ ਦੇ ਵਿੱਚ ਕਦੇ ਰੱਬ ਨਹੀਂ ਮਰਦਾ ਤੇ ਨਾ ਹੀ ਉਹਦੇ ਫਰਿਸ਼ਤੇ ਮਰਦੇ ਆ, ਨਾ ਹੀ ਭਗਵਾਨ ਮਰਦਾ ਤੇ ਨਾ ਹੀ ਉਹਦੇ ਦੇਵਤੇ ਮਰਦੇ ਆ। ਧਰਮਾਂ ਦੀ ਜੰਗ ਦੇ ਵਿੱਚ ਜਦ ਵੀ ਮਰਦਾ ਇਨਸਾਨ ਬਣਦਾ ਮਰਦਾ। ਸੋ ਕੋਸ਼ਿਸ਼ ਕਰੀਏ ਅਸੀਂ ਚੰਗੇ ਮਨੁੱਖ ਬਣੀਏ, ਧਰਮ ਨੂੰ ਲਾਂਭੇ ਰੱਖੀਏ ਤੇ ਦੇਵੀ ਦੇਵਤੇ ਫਰਿਸ਼ਤੇ ਜਦੋਂ ਬਣਨ ਦਾ ਮੌਕਾ ਆਵੇਗਾ, ਉਦੋਂ ਜੰਨਤ ਤੇ ਨਰਕ ਦੇ ਵਿੱਚ ਜਦੋਂ ਜਾਵਾਂਗੇ ਉਦੋਂ ਦੇਖੀ ਜਾਊਗੀ ਕਿ ਸਾਡੇ ਹਿੱਸੇ ਸਵਰਗ ਆਉਂਦਾ ਕਿ ਨਰਕ ਆਉਂਦਾ। ਅਸੀਂ ਦੇਵੀ ਦੇਵਤੇ ਪੈਗੰਬਰ ਫਰਿਸ਼ਤੇ ਬਣਦੇ ਹਾਂ ਜਾਂ ਕਿ ਸ਼ੈਤਾਨ ਬਣਦੇ ਹਾਂ। ਫਿਲਹਾਲ ਅਸੀਂ ਧਰਤੀ ਦੇ ਸ਼ੈਤਾਨ ਹਾਂ। ਕੋਸ਼ਿਸ਼ ਕਰੀਏ ਕਿ ਅਸੀਂ ਸ਼ੈਤਾਨ ਤੋਂ ਮਨੁੱਖ ਬਣ ਜਾਈਏ, ਸਾਡੇ ਅੰਦਰ ਮਨੁੱਖਤਾ ਜਾਗੇ, ਸਾਡੇ ਅੰਦਰ ਕਿਸੇ ਲਈ ਪੀੜਾ ਜਾਗੇ, ਹਮਦਰਦੀ ਜਾਗੇ। ਰਲ ਮਿਲ ਕੇ
ਮੰਨਿਆ ਕੇ ਕੋਈ ਬਦਲੀ ਧੁੱਪਾਂ ਰੋਕ ਵੀ ਲੈਂਦੀ, ਉਹ ਚਾਨਣ ਦੇ ਫੰਬਿਆਂ ਤਾਈ ਸੋਖ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ, ਉਸ ਪਾਣੀ ਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ, ਸੌੜੀਆਂ ਸੋਚਾਂ ਕੋਲੋਂ ਵੀ ਬਾ ਸਿਜਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ, ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ, ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ, ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ। ਜੋ ਕੁਝ ਵੀ ਹੈ ਪੂਰੇ ਵਕਤਾਂ ਤੇ ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚਿਆਂ ਤਖਤਾਂ ਤੇ ਬਿਨ ਕੱਤੇ ਦੇ ਵੀ ਸਿਉਣੇ ਦੇ ਬਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਕਿਉਂ ਆਪਣੇ ਮੱਥੇ ਤੇ ਸਾਨੂੰ ਨਾਜ਼ ਨਹੀਂ ਹੁੰਦਾ ਕਿਉਂ ਨਫ਼ਰਤ ਦਾ ਕੋਈ ਦਵਾਈ ਇਲਾਜ ਨਹੀਂ ਹੁੰਦਾ ਸ਼ਾਨ ਕਿਸੇ ਦੀ ਵੇਖ ਵੇਖ ਕੇ ਖਿੱਚਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ
ਖੂਬਸੂਰਤ ਗੀਤ ਤੇ ਹੁਣ ਹੋ ਗਿਆ ਮੇਰੇ ਜਾਣ ਦਾ ਸਮਾਂ ਹਮੇਸ਼ਾ ਦੀ ਤਰ੍ਹਾਂ ਮੈਂ ਇਹੀ ਕਵਾਂਗੀ ਕਿ ਤੁਸੀਂ ਰੱਖਿਓ ਆਪਣਾ ਖਿਆਲ ਅਸੀਂ ਰੱਖਾਂਗੇ ਆਪਣਾ ਖਿਆਲ ਖਿਆਲਾਂ ਖਿਆਲਾਂ ਚ ਰੱਖਾਂਗੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। Migration Agent Registration Number 0851410।
अपनी बिजनेस की तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सैक्शन च विजिट करो।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे
हरमन रेडियो।
यो
ਵੀ ਅਮੀਰ ਹੋ ਜਾਂਦੀ ਹੈ। ਪਰਜਾ ਦੇ ਅਮੀਰ ਹੋਣ ਨਾਲ ਰਾਜੇ ਤੋਂ ਬਿਨਾਂ ਵੀ ਰਾਜ ਚੱਲ ਸਕਦਾ ਹੈ। ਵਿਚਾਰ ਚਾਣਕੀਆ, ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੇਰੇ ਤੇ ਗੱਦੇ ਢੇਲਾ ਵੀ ਨਾ ਲਾਇਆ ਵੇ, ਮੇਰੇ ਨਾਲ
जावा बुत तेरे सामने मैं खड़के की दसा दिल मेरा तेज किन्ना तड़के बन जावा बुत तेरे सामने मैं खड़के की दसा दिल मेरा तेज किन्ना तड़के
दिल कमले नू कोई संभाले तेरे बिना कहिंदा हुण होना नहीं गुजारा
किसे ऐरे गैरे नू दिल दिता नहीं हो मैं खुशी इस गल दी के तेरे कोल गया तू है ता सब कुछ है मैनू होर की चाहिदा लथे ना जुबान उत्तों तेरा नाम लिया दोहा विच्चों कौन है कैले नैना नू है दिसदा बस इक्को ही नजारा मेरा पहला भी ये तू मेरा आखरी भी तू मेरे कोलो प्यार हुण होना नहीं दोबारा मेरा पहला भी ये तू मेरा आखरी भी तू मेरे कोलो प्यार हुण होना नहीं दोबारा अंबरां दे तारियां दी मैथों गिनती नहीं होनी मेरे घर तो तेरे घर वल किन्ने कदम पता मैनू तैनू भी मेरे नाल प्यार है पूरा पर मैनू थोड़ा ज्यादा एना पता मैनू सोने भी नहीं सोने लगदे दुनिया ते चेहरे लखां ते हजारा मेरा पहला भी ये तू मेरा आखरी भी तू मेरे कोलो प्यार हुण होना नहीं दोबारा मेरा पहला भी ये तू मेरा आखरी भी तू मेरे कोलो प्यार हुण होना नहीं दोबारा
ज्यादा ध्यान रखो कर्जा बीमारी अग तीन किसी की उड़ीक नहीं करते गाहक मौत वक्त तीन उच्चे जीवन ले जरूरी हैं सच्चाई भगती सेवा सोने विचार ले जुड़े रहो हरमन रेडियो दे नाल
बोलता नहीं तेरी गल तेरा दम
ਸੋਚਾਂ ਦੀ ਸਾਂਝ, ਖੁਸ਼ੀਆਂ ਤੇ ਗਮਾਂ ਦੀ ਸਾਂਝ, ਹਕੀਕਤਾਂ ਤੇ ਸੁਪਨਿਆਂ ਦੀ ਸਾਂਝ, ਦਿਲਾਂ ਤੇ ਰੂਹਾਂ ਦੀ ਸਾਂਝ, ਗੀਤਾਂ ਤੇ ਗੱਲਾਂ ਦੀ ਸਾਂਝ, ਸਾਡੀ ਤੇ ਤੁਹਾਡੀ ਸਾਂਝ, ਤਾਂ ਫਿਰ ਪਾਓ ਤੇ ਵਧਾਓ ਇਹ ਸਾਂਝ। ਪ੍ਰੋਗਰਾਮ ਸਾਂਝ ਸਿਰਫ ਹਰਮਨ ਰੇਡੀਓ ਤੇ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡਾ ਆਪਣਾ ਸ਼ਹਿਰੀਮਾਨ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸਾਰੇ ਸਰੋਤਿਆਂ ਦਾ, ਫੈਨਸ ਦਾ ਧੰਨਵਾਦ ਕਰਨਾ ਚਾਹੁੰਦਾ। ਸੋ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ। ਰੱਬ
ਬੜੀ ਗੱਲ ਸੱਚ ਜਿਹੀ ਲੱਗੇ ਮੈਂ ਮੈਂ ਜਦੋਂ ਤੇਰਾ ਮੁਖੜਾ ਨਿਹਾਰਿਆ ਰੰਗ ਰੂਪ ਉਹਦਾ ਵੀ ਤਾਂ ਤੇਰੇ ਜਿਹਾ ਹੋਣਾ ਜਿਨੇ ਜੜਾਂ ਵਿੱਚੋਂ ਪੱਟ ਰਾਂਝਾ ਮਾਰਿਆ ਹੋ ਬੇਲਿਆਂ ਦੀ ਧੂੜ ਜਿਹਨੂੰ ਕਿਉਂ ਵਾਂਗੂ ਲੱਗੇ ਬੇਲਿਆਂ ਦੀ ਧੂੜ ਜਿਹਨੂੰ ਕਿਉਂ ਵਾਂਗੂ ਲੱਗੇ ਪੱਟੀ ਸ਼ਕੇ ਦੀ ਅਲੜ ਬਰੇਸਨੀ ਜਿੱਥੇ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਹੋਊਗਾ ਉਹੀ ਦੇਸੀ ਜਿੱਥੇ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਸੰਗ ਹੈ ਨੀ ਕਿਤੇ ਤੇਰੇ ਨਾਲ ਦੀ ਹੋ ਚੋਪਰਾਂ ਦੀ ਟਾਣੀ ਜਿਹੜੀ ਗੁੱਤ ਵਿੱਚ ਗੁੰਦ ਲਈ ਤੂੰ ਮਾਲ ਵਿੱਚ ਤੂੰ ਵਿਰੇ ਪਾਲ ਦੀ ਸਾਡਿਆਂ ਬਨੇ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਹੋਊਗਾ ਉਹੀ ਦੇਸੀ ਜਿੱਥੇ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਹੋਊਗਾ ਤੂੰ ਮਹਿੰਦੀਆਂ ਦੇ ਪਤਨੀ ਸਾਰਿਆਂ ਦੇ ਸਿਰਾਂ ਉੱਤੇ ਕਲਗੀ ਲਵਾ ਦੂੰ ਜਿੰਨੇ ਰਾਹਾਂ ਵਿੱਚ ਖੜੇ ਬਿਲੋ ਯਕਨੀ ਰਾਤੀ ਮੈਨੂੰ ਆਵਾਹੀ ਦਲੇਰੀ ਜੀ ਦੇ ਗੇ ਰਾਤੀ ਮੈਨੂੰ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਹੋਊਗਾ ਉਹੀ ਦੇਸੀ ਜਿੱਥੇ ਕਦੇ ਚੜੀ ਸੀਗੀ ਹੀਰ ਨੂੰ ਜਵਾਨੀ ਤੇਰਾ ਲਾਜ਼ਮੀ ਹੋਊਗਾ ਉਹੀ ਦੇਸੀ
ਹੋਰ ਮੈਨੂੰ ਤਿੰਨੋ ਦਿਨ ਹੋਈ ਜਾਂਦਾ ਕੀ ਵੇ ਨਿੱਕੇ ਨਿੱਕੇ ਕੰਮਾਂ ਵਿੱਚ ਲੱਗੇ ਬੜਾ ਜੀ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਮੱਛਰੇ ਜੱਟਾਂ ਨੂੰ ਆ ਕੀ ਹੋ ਗਿਆ ਸ਼ਦਾ ਹਵਾ ਵਿੱਚ ਜਾਂਦੇ ਨੇ ਕਰਾਈ ਠਾ ਠਾ ਮੱਛਰੇ ਜੱਟਾਂ ਨੂੰ ਆ ਕੀ ਹੋ ਗਿਆ ਸ਼ਦਾ ਹਵਾ ਵਿੱਚ ਜਾਂਦੇ ਨੇ ਕਰਾਈ ਠਾ ਠਾ ਖੁਸ਼ੀ ਦੇ ਮੌਕੇ ਤੇ ਇੰਨਾ ਪਾਉਂਦੇ ਕਾਤੋਂ ਗਾ ਖੁਸ਼ੀ ਦੇ ਮੌਕੇ ਤੇ ਇੰਨਾ ਪਾਉਂਦੇ ਕਾਤੋਂ ਗਾ ਇਹਨਾਂ ਵੇੜੇ ਵਿੱਚ ਗੋਲੀ ਕਿਉਂ ਚਲਾਈ ਨੀ ਮੰਮੀ ਸਾਡੀ ਕੰਬ ਗਈ ਕੁੜੇ ਨਾਲੇ ਡਰ ਗਈ ਸਾਡੀ ਪਰਜਾਈ ਨੀ ਮੰਮੀ ਸਾਡੀ ਕੰਬ ਗਈ ਕੁੜੇ ਨਾਲੇ ਡਰ ਗਈ ਸਾਡੀ ਪਰਜਾਈ ਨੀ ਮੰਮੀ ਸਾਡੀ ਕੰਬ ਵੀ ਕੁੜੇ ਜੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਪਾਣੀਆਂ ਲਟਾ ਦੂ ਤੈਨੂੰ ਹੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਪਾਣੀਆਂ ਲਟਾ ਦੂ ਤੈਨੂੰ ਹੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਜੱਟ ਸਾਰੇ ਕਰਜੇ ਨੇ ਦੱਬ ਲਏ ਲਾਲਿਆਂ ਦੇ ਘਰੇ ਆ ਕੇ ਹੋ ਜਾਏਗੀ ਸਿਆਣੀ ਲਾਲਿਆਂ ਦੇ ਘਰੇ ਆ ਕੇ ਹੋ ਜਾਏਗੀ ਸਿਆਣੀ ਨਹੀਂ ਵਿਖਾਵੇ ਚ ਉਡਾਈ ਦੀਆਂ ਖੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਪਾਣੀਆਂ ਲਟਾ ਦੂ ਤੈਨੂੰ ਹੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਪਾਣੀਆਂ ਲਟਾ ਦੂ ਤੈਨੂੰ ਹੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ ਪਾਣੀਆਂ ਲਟਾ ਦੂ ਤੈਨੂੰ ਹੱਟੀਆਂ ਜੇ ਜੱਟਾਂ ਨੂੰ ਜ਼ਮੀਨਾਂ ਆਉਂਦੀਆਂ
ਹਰਮਨ ਰੇਡੀਓ ਤੇ ਦੋ ਗਾਣੇ ਬੈਕ ਟੂ ਬੈਕ
ਮੈਂ ਸੁਣਾ ਨੀ ਰਿਹਾ ਵੈਸੇ ਗੱਲ ਹੈ ਕੇ ਦਿਸਦਾ ਨੀ ਤੈਨੂੰ ਮੇਰਾ ਕਰਿਆ ਤੂੰ ਸੋਚਿਆ ਨਹੀਂ ਨਾਲ ਰਹਿ ਕੇ ਵੀ ਤੂੰ ਖੋ ਨਾ ਜਾਵੇਂ ਸੀ ਮੈਂ ਡਰਿਆ ਤੈਨੂੰ ਸੁੱਖ ਦੇਣ ਲਈ ਸੱਜਣਾ ਮੈਂ ਹਰ ਹੱਦ ਗਿਆ ਸੀ ਤੋ ਕਿ ਮੈਂ ਤੇਰੇ ਲਈ ਨਾ ਕਾਫੀ ਸੀ ਜੋ ਤੈਨੂੰ ਖੁੱਲਣ ਤੋਂ ਪਹਿਲਾਂ ਚੁੰਮਦਾ ਸੀ ਤੇਰੀਆਂ ਪਲਕਾਂ ਇਹ ਤੂੰ ਹੱਕ ਹੋਰਾਂ ਨੂੰ ਦੇਤੇ ਭਰੇ ਜਾਮ ਵਾਂਗੂ ਮੈਂ ਛਲਕਾਂ ਆਵੇ ਮੈਨੂੰ ਯਾਦ ਬਹੁਤ ਸੱਜਣਾ ਗਲ ਨਾਲ ਲਾ ਲੈਣਾ ਹੱਥ ਮਾਰੋ ਮੈਂ ਤੇਰੇ ਲਈ ਨਾ ਕਾਫੀ ਸੀ ਜੋ ਤੈਨੂੰ
ਤਾਂ ਵੀ ਨਜ਼ਰਾਂ ਚ ਤੇਰੇ ਸ਼ਰਮ ਨਾ ਮਜ਼ਬੂਤੀ ਦੇ ਕੇ ਧੋਖੇ ਦਿਲ ਪਹਿਲਾਂ ਜਾ ਨਰਮ ਨਾ ਜ਼ਰਾ ਵੀ ਤੇਰੇ ਵਰਗਾ ਨਾ ਕਹਿੜੇ ਲਾਉਂਦਾ ਨੀ ਦੂਜੀ ਥਾਂ ਤੇ ਇੱਕ ਨਾਲ ਤੋ ਕਿ ਮੈਂ ਤੇਰੇ ਲਈ ਨਾ ਕਾਫੀ ਸੀ ਜੋ ਤੈਨੂੰ ਹੋਰ ਦੀ ਪੈ ਗਈ ਲੋ ਕਿ ਮੈਂ ਤੇਰੇ ਲਈ ਨਾ ਕਾਫੀ ਸੀ ਜੋ ਤੈਨੂੰ ਹੋਰ ਦੀ ਪੈ ਗਈ ਲੋ
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ
ਦੋਸਤੋ ਮੇਰਾ ਵਸਦਾ ਰਹੇ ਪੰਜਾਬ ਸੋਹਣਾ ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ ਐਸੀ ਹੱਥ ਚੋਂ ਫੜ ਕੇ ਹੇਕ ਲਾਉਂਦੇ
ਕੀ ਤੁਸੀਂ ਕਲਾਕਾਰ ਹੋ ਕੀ ਤੁਸੀਂ ਅਦਾਕਾਰ ਹੋ ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ
ਅਫਰੀਕਾ ਦੀ ਇੱਕ ਕਹਾਵਤ ਹੈ ਜਿਸ ਨੂੰ ਇਹ ਨਾ ਪਤਾ ਹੋਵੇ ਕਿ ਉਹ ਕਿੱਥੋਂ ਆ ਰਿਹਾ ਹੈ ਉਸ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਛੱਡ ਜਾਣ ਦਾ ਫੈਸਲਾ ਵੀ ਯਾਰਾ ਤੇਰਾ ਸੀ ਦਿੱਤੜ ਵਾਕੇ ਆਇਆ ਪਤਾ ਲੱਗ ਗਿਆ ਹੋਣਾ ਸ਼ਕਲਾਂ ਤੋਂ ਕਿਹੜਾ ਵੇ ਦਿਲ ਤੋਂ ਹੈ ਸੋਹਣਾ ਉਮਰ ਤੇਰੀ ਹੋ ਜਾਵੇ ਇਹ ਨੀ ਹੋਣਾ ਜਿੱਦਾਂ ਮੈਂ ਰੋਈ ਵਾਹੀ ਤੈਨੂੰ ਪੈਣਾ ਰੋਣਾ ਵੇ ਰੋਣਾ ਦਿਲ ਮੈਂ ਨਹੀਂ ਰੋਣਾ ਮਾਹੀ ਵੇ ਆਪਾਂ ਅੱਧਰਾ ਚਾਹੁੰਦਾ ਸੀ ਸੋਹਣਿਆ ਆਹੀ ਵੇ ਦਿਲ ਮੈਂ ਨਹੀਂ ਦੌੜਾ ਦਿਲ ਮੈਂ ਨਹੀਂ ਦੌੜਾ ਆਹੀ ਵੇ ਆਪਾਂ ਅੰਦਰਾ ਦੇ ਰਾਹੀ ਵੇ ਤੂੰ ਤਾਂ ਚਾਹੁੰਦਾ ਸੀ ਸੋਹਣਿਆ ਆਹੀ ਵੇ ਦਿਲ ਮੈਂ ਨਹੀਂ ਦੌੜਾ ਤੈਨੂੰ ਮੰਨਣਾ ਤੈਨੂੰ ਮੰਨਣਾ ਤੈਨੂੰ ਮੰਨਣਾ ਤੈਨੂੰ ਮੰਨਣਾ ਅੱਜ ਕੱਲ ਸੋਹਣਿਆ ਕੌਣ ਕਿਸੇ ਲਈ ਮਰਦਾ ਏ ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ ਅੱਜ ਕੱਲ ਸੋਹਣਿਆ ਕੌਣ ਕਿਸੇ ਲਈ ਮਰਦਾ ਏ ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਪਲ ਪਲ ਤੈਨੂੰ ਯਾਦ ਤਾਉ ਜਦੋਂ ਹੋਏਗਾ ਸੋਹਣਿਆ ਤੂੰ ਜ਼ਿੰਦਗੀ ਚ ਕਿਸੇ ਲਿਖਦਾ ਰੋਏਗਾ ਉੱਥੋਂ ਤੂੰ ਹੱਸੇਗਾ ਦੁੱਖ ਅੰਦਰ ਹੋਏਗਾ ਜਿੱਦਾਂ ਮੈਂ ਰੋਈ ਸੀ ਮਾਹੀ ਉਦਾਂ ਮੈਂ ਤੇ ਰੋਏਗਾ
ਪੈਣੀ ਠੇਕੇ ਤੇ ਜਟਣੇ ਲਾਇਆ ਗਿਆਰਾਂ ਇੱਕੀ ਉੱਤੋਂ ਭਾ ਨਾ ਮਿਲਿਆ ਜੀ ਲੱਗਦਾ ਫਸ ਗਈ ਜਾਣ ਕਿੜਕੀ ਨਾਮ ਬੁਲਾ ਕੇ ਸਵਰਾਂ ਨੂੰ ਨਾਮ ਬੁਲਾ